ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਧਾਰ ਏਕ ਓਂਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਏ ਬਿਰਾਜੇ ਸਤਿਗੁਰ ਡੇਰੇ ਨਿਸਾ ਬਤਾਏ ਸੁਖਰੇ ਸਵੇਰੇ ਬੈਠੋ ਨਿਕਟ ਖਾਲਸਾ ਆਏ ਦਰਸ ਹੈ ਸੰਗਤ ਫਲ ਕੋ ਪਾਏ ਆਏ ਬਿਰਾਜੇ ਸਤਿਗੁਰ ਡੇਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇ ਉਪਮਾ ਮਹਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਜੁੜਮਿਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਧੰਤਾ ਦੇ ਯੋਗ ਹੋ ਆਪ ਵਡਭਾਗੇ ਹੋ ਜੋ ਸਤਿਗੁਰੂ ਸਾਹਿਬਾਂ ਦੀ ਹਾਜ਼ਰੀ ਭਰ ਕੇ ਆਪਣਾ ਜਨਮ ਸਫਲਾ ਕਰ ਰਹੇ ਹੋ ਜੀ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ ਸ਼ਾਮ ਦੇ ਸੁੰਦਰ ਦੀਵਾਨ ਸੱਜ ਰਹੇ ਹਨ ਸਜੇ ਹੋਏ ਦੀਵਾਨਾਂ ਵਿੱਚ ਗੁਰਮੁਖਾਂ ਪਿਆਰਿਆਂ ਕੋਲੋਂ ਆਪ ਜੀ ਨੇ ਸੋਦਾਰ ਸ੍ਰੀ ਰਹਿਰਾ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਉਪਰੰਤ ਜੋ ਆਪਾਂ ਇਸ ਹਫ਼ਤਾ ਲੜੀਵਾਰ ਜੋ ਕਥਾ ਚੱਲ ਰਹੀ ਹੈ ਗੁਰ ਇਤਿਹਾਸ ਦੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਸੋ ਸਾਧ ਸੰਗਤ ਜੀ ਜਿਸ ਤਰ੍ਹਾਂ ਪਹਿਲੋਂ ਪਿਛਲੇ ਹਫ਼ਤੇ 40 ਮੁਕਤਿਆਂ ਦਾ ਪ੍ਰਸੰਗ ਸੀ ਇਸ ਹਫ਼ਤੇ ਜਿਸ ਤਰ੍ਹਾਂ ਉਦੋਂ ਅੱਗੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਅੱਗੇ ਗਏ ਹਨ ਜਿਸ ਤਰ੍ਹਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਡੱਲੇ ਦੇ ਕੋਲ ਗਏ ਪਹੁੰਚੇ ਅੱਗੋਂ ਡੱਲੇ ਨੇ ਸਤਿਗੁਰੂ ਜੀ ਦਾ ਬਹੁਤ ਸਤਿਕਾਰ ਕੀਤਾ ਹੈ ਬੜਾ ਪਿਆਰ ਜਤਾਇਆ ਹੈ ਤਾਂ ਉਸ ਤੋਂ ਬਾਅਦ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੈਠ ਕੇ ਗੱਲ ਕਹਿ ਰਿਹਾ ਹੈ ਕਿ ਮਹਾਰਾਜ ਜੇ ਕਿਤੇ ਤੁਸੀਂ ਮੈਨੂੰ ਬੁਲਾ ਲੈਂਦੇ ਤਾਂ ਮੈਂ ਇਸੇ ਤਰ੍ਹਾਂ ਸਾਰੇ ਹੀ ਆਪ ਜੀ ਦੇ ਕਦੀ ਵੀ ਦੁੱਖ ਨਾ ਹੁੰਦਾ ਕਦੀ ਵੀ ਸਾਹਿਬਜ਼ਾਦੇ ਸ਼ਹੀਦ ਨਾ ਹੁੰਦੇ ਅਤੇ ਮੈਂ ਉਹਨਾਂ ਨੂੰ ਬਚਾ ਸਕਦਾ ਸਾਂ ਆਪ ਜੀ ਨੂੰ ਬਹੁਤ ਸੁੱਖ ਸਹੂਲਤਾਂ ਮਿਲਣੀਆਂ ਸਨ ਜੇ ਆਪ ਜੀ ਕਿਤੇ ਅਨੰਦਪੁਰ ਸਾਹਿਬ ਵੇਲੇ ਮੈਨੂੰ ਚੇਤਾ ਕਰ ਲੈਂਦੇ ਤਾਂ ਇਸ ਤਰ੍ਹਾਂ ਦੇ ਬਚਨ ਡੱਲਾ ਗੁਰੂ ਕਲਗੀ ਧਰਗਤਾ ਜੀ ਨੂੰ ਕਹਿ ਰਿਹਾ ਹੈ ਆਪਣੇ ਚਾਰ ਜੋ ਵੀ ਹੈ ਸਾਧ ਸੰਗਤ ਜੀ ਛਪਾਹੀ ਹੈ 200-300 ਉਸ ਛਪਾਹੀ ਦੇ ਮਾਣ ਕਰਕੇ ਕਹਿ ਰਿਹਾ ਮੇਰੇ ਕੋਲ ਬੜੇ ਸੂਰਮੇ ਹਨ ਬੜੇ ਤਕੜੇ ਹਨ ਗੁਰੂ ਸਾਹਿਬ ਨੂੰ ਇਹ ਬਚਨ ਕਹਿ ਰਿਹਾ ਬਾਰ ਬਾਰ ਸਤਿਗੁਰੂ ਕਹਿੰਦੇ ਭਾਈ ਡੱਲਿਆ ਜੋ ਹੋ ਗਿਆ ਸੋ ਹੋ ਗਿਆ ਉਹ ਦੁਬਾਰਾ ਯਾਦ ਨਹੀਂ ਕਰੀਦਾ ਨਹੀਂ ਮਹਾਰਾਜ ਸਾਹਿਬਜ਼ਾਦੇ ਨਾ ਸ਼ਹੀਦ ਹੁੰਦੇ ਮਹਾਰਾਜ ਕਹਿੰਦੇ ਜੰਗ ਦੇ ਵਿੱਚ ਤੇ ਇਸੇ ਤਰ੍ਹਾਂ ਮਰਨਾ ਮਰਨ ਮਾਰਨਾ ਹੀ ਹੁੰਦਾ ਹੈ ਪਰ ਤੂੰ ਕਿਉਂ ਇਸ ਤਰ੍ਹਾਂ ਬਾਰ ਬਾਰ ਕਰ ਰਿਹਾ ਫਿਰ ਕਹਿਣ ਲੱਗਾ ਭਾਵ ਆਪਾ ਜਨਾਉਣ ਲੱਗਾ ਸੀ ਆਪਣੀ ਵਡਿਆਈ ਬਿਨਾਂ ਲੜੇ ਮਰੇ ਤੋਂ ਹੀ ਕਰਾਉਣ ਲੱਗਾ ਸੀ ਸਤਿਗੁਰ ਕਲਗੀ ਧਰ ਪਿਤਾ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਸੱਚੇ ਪਿਤਾ ਜੀ ਨੇ ਕੁਦਰਤੀ ਐਸਾ ਸਾਧ ਸੰਗਤ ਜੀ ਸੰਬੰਧ ਜੁੜਿਆ ਹੈ। ਲਾਹੌਰ ਤੋਂ ਇੱਕ ਕਾਰੀਗਰ ਬੜੀ ਸੋਹਣੀ ਦੁਨਾਲੀ ਬੰਦੂਕ ਬਣਾ ਕੇ ਲੈ ਕੇ ਆਇਆ। ਸਤਿਗੁਰੂ ਗੁਰੂ ਦਸਮ ਪਾਤਸ਼ਾਹ ਜੀ ਨੇ ਇਹ ਬਚਨ ਕਿਹਾ ਹੈ ਕਿ ਡਲਿਆ ਹੁਣ ਮੈਂ ਬੰਦੂਕ ਪਰਖਣੀ ਹੈ, ਮੈਨੂੰ ਦੋ ਬੰਦੇ ਚਾਹੀਦੇ ਹਨ, ਸਾਹਮਣੇ ਖਿਲਾਰ ਦੇ ਮੈਂ ਨਿਸ਼ਾਨਾ ਲਾਉਣਾ ਹੈ। ਡੱਲਾ ਸਾਧ ਸੰਗਤ ਜੀ ਨੀਵੀਂ ਪਾ ਗਿਆ, ਕੁਝ ਮੂੰਹ ਚੋਂ ਬੋਲ ਨਾ ਸਕਿਆ ਤੇ ਉਹਦੇ ਸਾਖ ਸੰਬੰਧੀ ਜਿੰਨੇ ਹਨ, ਜਿੰਨੇ ਭਰਾ, ਜਿੰਨੀ ਬਰਾਦਰੀ ਹੈ, ਸਾਰੇ ਦੇ ਸਾਰੇ ਸਾਧ ਸੰਗਤ ਜੀ ਲਾਗੋਂ ਡੱਲੇ ਦੀ ਅੱਖ ਬਚਾ ਬਚਾ ਕੇ ਨਿਕਲ ਗਏ, ਭਾਵ ਕੇ ਦਰਬਾਰ ਚੋਂ ਚਲੇ ਗਏ। ਸੋ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਫਿਰ ਦੂਜੀ ਵਾਰ ਬਚਨ ਕੀਤਾ ਹੈ, ਨਾਲੇ ਬੰਦੂਕ ਵੇਖੀ ਜਾਂਦੇ ਹਨ, ਨਾਲੇ ਬਚਨ ਕਰ ਰਹੇ ਹਨ, ਫਿਰ ਵੀ ਗੁਰੂ ਸਾਹਿਬ ਨੇ ਉਹਨਾਂ ਨਾਲ ਧਿਆਨ ਨਹੀਂ ਕੀਤਾ ਜਿਹੜੇ ਜਾ ਰਹੇ ਹਨ। ਤੋ ਉਸ ਵਕਤ ਡੱਲੇ ਨੇ ਫਿਰ ਨਾ ਬਚਨ ਕੋਈ ਕੀਤਾ। ਤੀਸਰੀ ਵਾਰ ਗੁਰੂ ਸਾਹਿਬ ਨੇ ਕੱਢ ਲਿਆ, ਤੈਨੂੰ ਕਿਹਾ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਤੋੜਾ ਭਰ ਲਿਆ, ਬਰੂਦ ਭਰ ਲਿਆ ਹੈ। ਤਾਂ ਉਸ ਵਕਤ ਸਾਧ ਸੰਗਤ ਜੀ ਗੁਰੂ ਸਾਹਿਬ ਕਹਿੰਦੇ ਹੁਣ ਉਸ ਵਕਤ ਮਸਾਲਚੀ ਨੂੰ ਵੀ ਬੁਲਾ ਲਿਆ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਜਦੋਂ ਇਸ ਤਰ੍ਹਾਂ ਬਚਨ ਹੋਏ ਤਾਂ ਉਸ ਵਕਤ ਡੱਲੇ ਨੇ ਨੀਵੀਂ ਪਾ ਲਈ ਹੈ। ਉਹਦੇ ਤੋਂ ਬਾਅਦ ਫਿਰ ਇਤਿਹਾਸ ਲਿਖਦਾ ਹੈ ਡੱਲੇ ਨੂੰ ਵੀ ਗੁਰੂ ਸਾਹਿਬ ਨੇ ਬਚਨ ਕਿਹਾ ਹੈ ਕਿ ਡੱਲਿਆ ਤੂੰ ਵੀ ਸਾਹਮਣੇ ਹੋ ਜਾ। ਉਹ ਕਹਿੰਦਾ ਮਹਾਰਾਜ ਨਿਆਈ ਮੌਕੇ ਨਹੀਂ ਮਰਿਆ ਜਾਂਦਾ। ਇਸ ਤਰ੍ਹਾਂ ਸਾਧ ਸੰਗਤ ਜੀ ਬਚਨ ਹੋਇਆ। ਗੁਰੂ ਸਾਹਿਬ ਨੇ ਇੱਕ ਸਿੰਘ ਨੂੰ ਭੇਜਿਆ ਕਿ ਜਾ ਉਹ ਸਾਡੇ ਇਸੇ ਤਰ੍ਹਾਂ ਘੋੜੇ ਦੇ ਅਸਤਬਲ ਦੇ ਵਿੱਚ ਸੇਵਾ ਕਰਦੇ ਹਨ, ਮਜ਼ਹਬੀ ਸਿੰਘ ਭਾਵ ਕੇ ਰੰਗਰੇਟੇ। ਉਹਨਾਂ ਨੂੰ ਆਵਾਜ਼ ਮਾਰੀ ਕਿ ਇੰਨੀ ਕਹੀ ਵੀ ਬੰਦੂਕ ਪਰਖਣੀ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਾਰੇ। ਗੁਰੂ ਕਲਗੀਧਰ ਪਿਤਾ ਜੀ ਨੇ ਬਚਨ ਜਦੋਂ ਕਿਹਾ, ਉਹ ਸਿੰਘਾਂ ਨੇ ਜਦੋਂ ਇੰਨਾ ਬਚਨ ਕਹਿ ਦਿੱਤਾ ਹੈ, ਇੰਨਾ ਬਚਨ ਕਹਿ ਕੇ ਹੀ, ਤਾਂ ਉਸ ਵਕਤ ਸਾਧ ਸੰਗਤ ਜੀ ਇਸ ਤਰ੍ਹਾਂ ਬਚਨ ਕਹਿਣ ਦੇ ਨਾਲ ਹੀ ਉਹ ਸਿੰਘ ਜਿਹੜੇ ਭੱਜੇ ਆ, ਇਹਦੀ ਦਸਤਾਰ ਬੱਧੀ ਹੈ, ਇੱਕ ਅੱਗੇ ਉਦੋਂ ਅੱਗੇ, ਦੂਜਾ ਉਦੋਂ ਅੱਗੇ ਆਉਂਦਾ ਹੈ, ਫਿਰ ਦੂਜਾ ਫਿਰ ਉਦੋਂ ਅੱਗੇ ਆਉਂਦਾ ਹੈ। ਗੁਰੂ ਸਾਹਿਬ ਨੇ ਆਖਿਆ ਸਾਹਮਣੇ ਸਿੱਧੇ ਹੋ ਜਾਓ, ਤਾਂ ਸਾਧ ਸੰਗਤ ਜੀ ਸਾਹਮਣੇ ਖਲੋ ਗਏ, ਅੱਗੇ ਪਿੱਛੇ ਉਹ ਅੱਗੇ ਹੁੰਦਾ, ਉਹ ਅੱਗੇ ਹੁੰਦਾ ਹੈ, ਰਹੋ ਵਿਚਾਰ। ਇਸੇ ਤਰ੍ਹਾਂ ਸਾਧ ਸੰਗਤ ਗੁਰੂ ਸਾਹਿਬ ਨੇ ਜਦੋਂ ਪਰਖ ਕੀਤੀ ਹੈ ਸਿੰਘਾਂ ਦੇ, ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਸਾਹਿਬ ਦੇ ਅੱਗੇ ਆਉਣਾ ਤੇ ਨਿਸ਼ਾਨਾ ਆਪਣੀ ਛਾਤੀ ਤੇ ਧਾਰਨ ਕਰਨ ਵਾਸਤੇ ਮਹਾਰਾਜ ਦੇ ਬਤਨ ਬੇਨਤੀਆਂ ਕਰਨੀਆਂ, ਤਾਂ ਉਸ ਵਕਤ ਸਾਧ ਸੰਗਤ ਜੀ ਸਾਰਾ ਡੱਲਾ ਦੇ ਨਾਲ ਜਿਹੜੇ ਰਹਿੰਦੇ ਸਨ, ਬੈਠੇ ਸਨ, ਸਾਰੇ ਬਹੁਤੇ ਹੈਰਾਨ ਹੋ ਗਏ ਕਿ ਏਡੇ ਵੱਡੇ ਸੂਰਮੇ ਜੋ ਦੇ ਬਲੀ ਹੈ। ਤਾਂ ਕਲਗੀਧਰ ਪਿਤਾ ਨੇ ਆਖਿਆ ਡੱਲਿਆ ਤੇ ਏਡੇ ਵੱਡੇ ਸੂਰਮੇ ਜੋ ਦੇ ਬਲੀ ਸਨ ਸਾਡੇ, ਜਿਹੜੇ ਵੇਖ ਲਓ ਸਾਡੇ ਵਾਸਤੇ ਮਰਨ ਮਾਰਨ ਵਾਸਤੇ ਤਿਆਰ ਹਨ, ਤੇ ਤੂੰ ਆਪਣੇ ਸੂਰਮਿਆਂ ਦੀ ਗੱਲ ਕਰਦਾ, ਜਿਹੜੇ ਤੇਰੇ ਟਿਕੇ ਨਹੀਂ, ਜੇ ਇੱਕ ਪਰਖਣ ਦੀ ਗੱਲ ਕੀਤੀ ਹੈ ਤੇ ਉਹ ਚਲੇ ਗਏ, ਕਿੱਥੋਂ ਕੱਲ ਨੂੰ ਗੋਲੀਆਂ ਖਾਂਦੇ। ਸੋ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਡੱਲੇ ਦਾ ਹੰਕਾਰ ਤੋੜਿਆ ਹੈ। ਫਿਰ ਮਹਾਰਾਜ ਮਾਤਾਵਾਂ ਆਈਆਂ ਹਨ, ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਦਸਮ ਪਾਤਸ਼ਾਹ ਨੂੰ ਮਿਲਣ ਵਾਸਤੇ। ਗੁਰੂ ਕਲਗੀਧਰ ਪਿਤਾ ਜੀ ਨੂੰ ਪੁੱਛਿਆ ਕਿ ਸਾਹਿਬਜ਼ਾਦੇ ਨਜ਼ਰੀ ਨਹੀਂ ਆਉਂਦੇ, ਬੜਾ ਵਿਰਾਗ ਕਰ ਰਹੇ ਹਨ। ਫਿਰ ਗੁਰੂ ਸਾਹਿਬ ਨੇ ਉਹਨਾਂ ਨੂੰ ਕਹਿ ਕੇ ਵਿਰਾਗ ਕਰਨ ਨੂੰ ਹਟਾਇਆ ਕਿ ਇਹ ਸਮੇਂ ਦੀ ਤਬਦੀਲੀ ਹੈ, ਕ੍ਰਾਂਤੀ ਹੈ, ਚੱਲਦੀ ਜਾਂਦੀ ਹੈ, ਕਿਉਂਕਿ ਸਮਾਂ ਆਉਂਦਾ ਹੈ, ਬਚਪਨ ਹੈ, ਜਵਾਨੀ ਹੈ, ਵੱਡੇ ਪ੍ਰੌੜੇ ਹੈ, ਫਿਰ ਬੁਢਾਪਾ ਅਵਸਥਾ ਆਈ ਜਾਂਦੀ ਹੈ। ਸਾਡੇ ਤੁਸੀਂ ਮਹਿਲ ਹੋਣ ਕਰਕੇ ਸੁੰਦਰ ਕੌਰ ਜੀ ਤੁਹਾਡੇ ਮਨ ਵਿੱਚ ਗਿਆਨ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਗਿਆਨ ਜਨਾਇਆ ਹੈ, ਜਨਾ ਕੇ ਸਾਧ ਸੰਗਤ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਧੀਰਜ ਦਿੱਤੀ ਹੈ। ਇਸੇ ਤਰ੍ਹਾਂ ਫਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਫਿਰ ਅਗਲੇ ਦਿਨ ਜਦੋਂ ਸ਼ਿਕਾਰ ਨੂੰ ਚੱਲੇ ਹਨ, ਤਾਂ ਉਸ ਵਕਤ ਅੱਗੇ ਮਾਤਾ ਸੀ ਸਾਧ ਸੰਗਤ ਚੱਬੇ ਵਾਲੀ ਮਾਤਾ, ਜਿਹਦਾ ਆਮ ਇਤਿਹਾਸ ਵਿੱਚ ਮਾਤਾ ਸੁਲੱਖਣੀ ਵੀ ਆਉਂਦਾ ਹੈ। ਗੁਰੂ ਹਰਗੋਬਿੰਦ ਸਾਹਿਬ ਵੇਲੇ ਵੀ ਇਹ ਬਚਨ ਹੋਇਆ ਸੀ। ਤੋ ਸਾਧ ਸੰਗਤ ਜੀ ਗੁਰੂ ਦਸਮ ਪਾਤਸ਼ਾਹ ਵੇਲੇ ਕਵੀ ਸੰਤੋਖ ਸਿੰਘ ਜੀ ਇਹ ਸਾਖੀ ਲਿਖਦੇ ਹਨ ਵੀ ਇਸ ਤਰ੍ਹਾਂ ਚੱਬੇ ਦੀ ਮਾਤਾ ਦਮਦਮੇ ਸਾਹਿਬ ਗਈ ਹੈ, ਉਹਨੇ ਕਿਹਾ ਮਹਾਰਾਜ ਕਿਰਪਾ ਕਰੋ, ਮੈਨੂੰ ਪੁੱਤਰ ਦੇਣਾ ਕਰੋ। ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਿਹਾ, ਮਹਾਰਾਜ ਕਹਿੰਦੇ ਮਾਤਾ ਹੁਣੇ ਕਹਿ ਰਹੇ ਨੇ, ਮਹਾਰਾਜ ਮੈਂ ਪਹਿਲੋਂ ਵੀ ਕਿਹਾ ਸੀ। ਤਾਂ ਉਸ ਵਕਤ ਆਪ ਜੀ ਦੇ ਇਸੇ ਤਰ੍ਹਾਂ ਕੋਈ ਬਚਨ ਨਹੀਂ ਹੋਇਆ, ਮੇਰੇ ਕੋਲ ਹਿੰਮਤ ਨਹੀਂ ਪਈ, ਤੇ ਇਸ ਤਰ੍ਹਾਂ ਹਿੰਮਤ ਨਾ ਪੈਣ ਕਰਕੇ ਤੇ ਮੈਂ ਕਹਿ ਨਹੀਂ ਸਕੀ, ਹੁਣ ਮੈਂ ਤੁਹਾਨੂੰ ਇਸ ਤਰ੍ਹਾਂ ਕਹਿ ਰਹੀ ਹਾਂ। ਸੋ ਸਾਧ ਸੰਗਤ ਜੀ ਜਦੋਂ ਇਹ ਬਚਨ ਕਿਹਾ ਹੈ ਤਾਂ ਦਸਮ ਪਾਤਸ਼ਾਹ ਜੀ ਨੇ ਕਾਗਜ਼ ਕਲਮ ਮੰਗਾਈ ਹੈ, ਮੰਗਾ ਕੇ ਫਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਪੁੱਤਰ ਮੰਗਿਆ ਸੀ, ਗੁਰੂ ਸਾਹਿਬ ਨੇ 7 ਲਿਖ ਦਿੱਤੇ, 7 ਦੇ ਦਿੱਤੇ। ਬੜੀ ਖੁਸ਼ ਹੋਈ ਹੈ, ਗੁਰੂ ਸਾਹਿਬ ਕਹਿੰਦੇ ਬੜੀ ਦੂਰੋਂ ਆਈ ਹੈ, ਇਹਦੇ 7 ਪੁੱਤਰ ਹਨ। ਇਸੇ ਤਰ੍ਹਾਂ ਸਾਧ ਸੰਗਤ ਕਵੀ ਜੀ ਕਹਿੰਦੇ ਸਮਾਂ ਪੈ ਕੇ ਉਹਦੇ 7 ਪੁੱਤਰ ਵੀ ਹੋਏ। ਸੋ ਇਸੇ ਤਰ੍ਹਾਂ ਗੁਰੂ ਸਾਹਿਬ ਦੇ ਸਿੱਖ ਹੋਏ ਹਨ। ਇਸ ਤਰ੍ਹਾਂ ਸਾਧ ਸੰਗਤ ਜੀ ਸਤਿਗੁਰ ਕਲਗੀਧਰ ਪਿਤਾ ਫਿਰ ਸ਼ਿਕਾਰ ਨੂੰ ਚੱਲੇ ਹਨ। ਸ਼ਿਕਾਰ ਨੂੰ ਜਦੋਂ ਚੱਲੇ ਆ ਤੇ ਸਾਧ ਸੰਗਤ ਜੀ ਬਾਹਰ ਜੰਗਲ ਦੇ ਵਿੱਚ ਜਾ ਰਹੇ ਆ, ਕੋਈ ਸ਼ਿਕਾਰ ਅੱਗੇ ਨਾ ਨਿਕਲਿਆ, ਤਾਂ ਗੁਰੂ ਸਾਹਿਬ ਜੀ ਨੇ ਆਖਿਆ ਕਿਹੜਾ ਸਿੰਘ ਹੈ ਜਿਹਨੇ ਭਾਈ ਕੰਘਾ ਨਹੀਂ ਕੀਤਾ। ਉਸ ਵਕਤ ਇੱਕ ਸਿੰਘ ਨੇ ਸਤਸੰਗਤ ਜੀ ਬੇਨਤੀ ਕੀਤੀ, ਮਹਾਰਾਜ ਮੈਂ ਕੰਘਾ ਨਹੀਂ ਕੀਤਾ ਅੱਜ, ਤੇ ਕੇਸਾਂ ਨੂੰ ਕੰਘਾ ਨਾ ਕਰਨ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਫਿਰ ਕਾਰਜ ਸਫਲਾ ਨਹੀਂ ਹੁੰਦਾ, ਹੁਣ ਸ਼ਿਕਾਰ ਨਾ ਨਿਕਲਿਆ, ਇੱਥੇ ਬਹਿ ਕੇ ਭਾਈ ਦਸਤਾਰ ਖੋਲ੍ਹ ਕੇ ਕੰਘਾ ਕਰ ਲੈ। ਦਸਤਾਰ ਖੋਲ੍ਹ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਣਾ ਰਹੇ ਹਨ, ਗੁਰਮੁਖੋ ਸਾਨੂੰ ਉਪਦੇਸ਼ ਦੇ ਰਹੇ ਹਨ, ਸਾਨੂੰ ਸਿੱਖਿਆ ਦੇ ਰਹੇ ਹਨ ਕਿ ਗੁਰੂ ਸਾਹਿਬ ਜੀ ਨੇ ਜਿਸ ਤਰ੍ਹਾਂ ਰਹਿਤ ਨਾਮੇ ਚ ਬਚਨ ਕਹਿ ਕੰਘਾ ਦੋਨੋ ਵਕਤ ਕਰ ਪਾਗ ਚੁਣ ਕਰ ਬੰਧ ਈ ਦਾਤਨ ਮੀਤ ਕਰੇ ਦੁੱਖ ਨਾ ਪਾਏ ਲਾਲ ਜੀ, ਇਹ ਰਹਿਤਨਾਮਿਆਂ ਦੇ ਬਚਨ ਤਾਂ ਗੁਰਸਿੱਖਾਂ ਨੂੰ ਸਾਰਸੰਗ ਰਹਿਣੀ ਬਹਿਣੀ ਤੇ ਕਹਿਣੀ ਸਹਿਣੀ ਦੇ ਬਚਨ ਅਸੂਲ ਸਿਖਾ ਰਹੇ ਹਨ। ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕਿਹਾ, ਉਸ ਵਕਤ ਗੁਰਸਿੱਖ ਨੇ ਕੰਘਾ ਕੀਤਾ ਹੈ ਤੇ ਕੇਸਾਂ ਨੂੰ ਕੰਘਾ ਕਰਕੇ ਬਾਅਦ ਵਿੱਚ ਦਸਤਾਰਾ ਸਜਾਇਆ, ਫਿਰ ਅੱਗੇ ਨੂੰ ਨਿਕਲੇ, ਸ਼ਿਕਾਰ ਨਿਕਲਿਆ ਹੈ। ਫਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਸੁਚੇਤ ਹੋਏ, ਫਿਰ ਮਹਾਰਾਜ ਨੇ ਕਿਹਾ ਕੋਈ ਵੀ ਸਿੰਘ ਜਿਹੜਾ ਹੈ, ਜਿਹੜਾ ਕੋਈ ਬਾਹਰ ਨੂੰ ਜਾਂਦਾ ਹੈ ਕਿਸੇ ਵੀ ਕਾਰਜ ਵਾਸਤੇ ਜਾਂਦਾ, ਅਰਦਾਸਾ ਕਰਕੇ ਜਾਇਆ ਕਰੇਗਾ ਤੇ ਉਹਦੇ ਸਾਰੇ ਕਾਰਜ ਸਫਲ ਹੋਣਗੇ। ਗੁਰੂ ਸਾਹਿਬ ਜੀ ਬਚਨ ਕਰਦੇ ਹਨ, ਹੋਏ ਸੁਚੇਤ ਸਕਲ ਪ੍ਰਕਾਰੇ, ਸਤਿਗੁਰ ਕਹਿੰਦੇ ਚੜ੍ਹਤ ਸਮੇਂ ਅਰਦਾਸ ਉਚਾਰੇ, ਜਦੋਂ ਵੀ ਕਿਸੇ ਪਾਸੇ ਨੂੰ ਚੜ੍ਹਨਾ ਗੁਰਸਿੱਖੋ, ਗੁਰਸਿੱਖ ਦਾ ਫਰਜ਼ ਬਣਦਾ ਇੱਕ ਅਰਦਾਸ ਕਰਨੀ ਹੈ। ਜਦੋਂ ਵੀ ਕਿਸੇ ਕਾਰਜ ਨੂੰ ਜਾਂ ਕਿਸੇ ਵੀ ਸਮੇਂ ਨੂੰ ਕਿਸੇ ਸਫ਼ਰ ਤੇ ਜਾਣਾ ਹੈ ਤਾਂ ਉਸ ਵਕਤ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕਹੇ ਹਨ, ਕਾਰਜ ਸਗਲ ਸਰਬ ਸਿੱਧ ਹੋਏ ਜਾਤੇ, ਨਾ ਦੋਨੋਂ ਬਿਨ ਕਹੂੰ ਪਿਆਤੇ, ਦੋਵਾਂ ਤੋਂ ਬਿਨਾਂ ਜਿਹੜੇ ਕਿਤੇ ਨਾ ਜਾਣ, ਭਾਵ ਕਿ ਕੇਸਾਂ ਨੂੰ ਕੰਘਾ ਕੀਤੇ ਤੋਂ ਬਿਨਾਂ ਤੇ ਅਰਦਾਸ ਕੀਤੇ ਤੋਂ ਬਿਨਾਂ, ਜਿਹੜੇ ਗੁਰਮੁਖ ਪਿਆਰੇ ਅਰਦਾਸ ਤੇ ਕੰਘਾ ਕੀਤੇ ਤੋਂ ਬਿਨਾਂ ਜਾਂਦੇ ਆ ਉਹਨਾਂ ਦਾ ਕਾਰਜ ਨਹੀਂ ਸਿੱਧ ਹੁੰਦਾ, ਤੇ ਜਿਹੜੇ ਅਰਦਾਸ ਕਰਕੇ ਤੇ ਕੰਘਾ ਕਰਕੇ ਅੰਮ੍ਰਿਤ ਵੇਲੇ ਦੋਵੇਂ ਵੇਲੇ ਕੰਘਾ ਕਰਦੇ ਆ, ਜੇ ਕਿਤੇ ਜਾਣਾ ਅੰਮ੍ਰਿਤ ਵੇਲੇ ਪਹਿਲਾਂ ਉੱਠਣਾ। ਸਾਧ ਸੰਗਤ ਜੀ ਇੱਕ ਛੋਟੇ ਦਾ ਵਿਚਾਰ ਆਇਆ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਬਚਨ ਕਰਦੇ ਕਹਿੰਦੇ ਵੀ ਆਮ ਲੋਕ ਕਹਿੰਦੇ ਆ ਸਾਡੇ ਭੂਤ ਚਿੰਬੜ ਗਿਆ, ਉਹ ਕਹਿੰਦੇ ਸਾਡੇ ਪ੍ਰੇਤ ਚਿੰਬੜ ਗਿਆ। ਮਹਾਂਪੁਰਖ ਦੱਸਦੇ ਕਹਿੰਦੇ ਵੀ ਪ੍ਰੇਤ ਤਾਂ ਮਨੁੱਖ ਦੇ ਚਾਰ ਪੰਜ ਭੂਤ ਮਨੁੱਖ ਦੇ ਸਰੀਰ ਨੂੰ ਸੁਬਾਹ ਜਦੋਂ ਉੱਠਦਾ ਚਿੰਬੜੇ ਹੁੰਦੇ ਆ, ਪੰਜ ਭੂਤ ਤੇ ਪੰਜ ਭੂਤ ਕਿਹੜੇ ਆ? ਜਦੋਂ ਬੰਦਾ ਉੱਠ ਕੇ ਸੁਚੇਤ ਹੁੰਦਾ, ਸੁਚੇਤ ਹੋ ਕੇ ਸੌਚ ਭਾਵ ਕੇ ਜੰਗਲ ਮੈਦਾਨ ਜਾਂਦਾ, ਇੱਕ ਭੂਤ ਉੱਤਰ ਜਾਂਦਾ, ਦਾਤਨ ਕੁਰਲਾ ਕਰਦਾ ਦੂਜਾ ਉੱਤਰ ਜਾਂਦਾ, ਇਸ਼ਨਾਨ ਕਰਦਾ ਤੀਸਰਾ ਭੂਤ ਉੱਤਰ ਜਾਂਦਾ, ਕੰਘਾ ਕਰਦਾ ਚੌਥਾ ਭੂਤ ਉੱਤਰ ਜਾਂਦਾ, ਨੇਤਨੇਮ ਕਰਦਾ ਪੰਜਵਾਂ ਭੂਤ ਉੱਤਰ ਜਾਂਦਾ। ਜਿਹਨੇ ਇਹਨੇ ਪੰਜਾਂ ਚੋਂ ਕੁਝ ਵੀ ਨਹੀਂ ਕਰਨਾ ਤੇ ਖੁਦ ਆਪ ਭੂਤ, ਉਹਨੂੰ ਭੂਤ ਨਹੀਂ ਚਿੰਬੜ ਕੇ ਕੀ ਲੈਣਾ। ਸੋ ਸਾਧ ਸੰਗਤ ਜੀ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ ਕਿ ਭਾਈ ਹਰ ਪ੍ਰਕਾਰ ਦੇ ਨਾਲ ਸੇ ਭਾਈ ਤੁਸੀਂ ਦੋਵੇਂ ਚੀਜ਼ਾਂ ਜ਼ਰੂਰ ਕਰਨੀਆਂ ਤੇ ਇਹ ਸਤਿਗੁਰੂ ਬਚੇ ਬਚਨ ਸੁਣ ਕੇ ਮਾਰੇ ਗਏ, ਸੁਣ ਕੇ ਸੀਖ ਸਭਨ ਹੂੰ ਮਾਨੇ ਜਥਾ ਆਪ ਸ੍ਰੀ ਬਚਨ ਬਖਾਨੀ, ਬਦਨ ਬਖਾਨੀ। ਗੁਰੂ ਸਾਹਿਬ ਨੇ ਜਿਹੜਾ ਆਪਣੇ ਮੁੱਖ ਚੋਂ ਬਚਨ ਕਿਹਾ ਹੈ ਉਸ ਤਰ੍ਹਾਂ ਸਾਰਿਆਂ ਸਿੰਘਾਂ ਨੇ ਇਸ ਤਰ੍ਹਾਂ ਮਸਾਧ ਸਿੰਘ ਜੀ ਗੁਰੂ ਸਾਹਿਬ ਦੀ ਆਗਿਆ ਮੰਨੀ ਹੈ, ਆਪਾਂ ਵੀ ਆਗਿਆ ਮੰਨੀ, ਗੁਰਸਿੱਖੀ ਪਰਪਕਤਾ ਸਹਿਤ ਹੋ ਕੇ ਗੁਰਸਿੱਖ ਬਣ ਕੇ ਸਤਿਗੁਰ ਦੀ ਰਹਿਤ ਮਰਜ਼ਾ ਦੇ ਪ੍ਰਪੱਕ ਹੋਈਏ। ਅੱਗੇ ਜਿਸ ਤਰ੍ਹਾਂ ਬਚਨ ਚੱਲਦਾ ਹੈ, ਸਰਵਣ ਕਰੋ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਆਏ ਬਰਾਜੇ ਸਤਿਗੁਰ ਡੇਰੇ,
ਸਤਿਗੁਰੂ ਜੀ ਆਣ ਕੇ ਡੇਰੇ ਬਰਾਜੇ ਹਨ,
ਨਿਸ਼ਾ ਬਤਾਏ ਸੁਚਰੇ ਸਵੇਰੇ,
ਨਿਸ਼ਾ ਬਤਾਲੀ ਰਾਤ ਬਤੀਤ ਹੋ ਗਈ ਅੰਮ੍ਰਿਤ ਵੇਲਾ ਹੋਇਆ,
ਨਿਤ ਖਾਲਸਾ ਆਏ,
ਖਾਲਸਾ ਕਲਗੀਧਰ ਪਿਤਾ ਜੀ ਦੇ ਨੇੜੇ ਆਣ ਕੇ ਬੈਠ ਗਿਆ ਹੈ,
ਦਰਸ਼ਨ ਸੰਗਤ ਫਲ ਕੋ ਪਾਏ,
ਦੱਦ ਸੋ ਦੇ, ਇਸੇ ਤਰ੍ਹਾਂ ਸਾਧ ਸੰਗਤ ਦਰਸ਼ਨ ਕਰਦੀ ਹੈ, ਸੰਗਤ ਫਲ ਪ੍ਰਾਪਤ ਕਰਦੀ ਹੈ, ਭਾਗਾਂ ਵਾਲੇ ਬਣਦੇ ਹਨ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਆ, ਕਿਉਂ ਸੰਗਤ ਕਰਨ ਦੇ ਨਾਲ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਛੇ ਫਿਰ ਗਰਭਾਸ ਨਾ ਭਰਿਆ ਰੇ, ਗਰਭ ਦੀ ਜੂਨ ਵਿੱਚ ਫਿਰ ਮਨੁੱਖ ਨਹੀਂ ਆਉਂਦਾ, ਜਿਹਨੇ ਗੁਰੂ ਨਾਨਕ ਸਾਹਿਬ ਜੀ ਨੂੰ ਦਰਸ਼ਨ ਪਰਛ ਲਿਆ ਤੇ ਸਾਧ ਸੰਗਤ ਸੁਣ ਲਿਆ ਹੈ, ਤੇ ਕੰਨਾਂ ਦੇ ਨਾਲ ਜਿਹਨਾਂ ਗੁਰੂ ਦਾ ਜਸ ਸੁਣਿਆ, ਜ਼ਬਾਨ ਨਾਲ ਗੁਰੂ ਦੇ ਜਸ ਬਾਣੀ ਨੂੰ ਗਾਉਣਾ ਕੀਤਾ ਹੈ, ਇਸੇ ਤਰ੍ਹਾਂ ਨੇਤਰਾਂ ਦੇ ਨਾਲ ਗੁਰੂ ਦੀ ਸਤਸੰਗਤ ਤੇ ਗੁਰੂ ਦੇ ਦਰਸ਼ਨ ਕਰਨਾ ਕੀਤੇ ਹਨ, ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਗੁਰਮੁਖ ਪਿਆਰੇ ਤੇ ਸਾਧ ਸੰਗਤ ਜੀ ਫਲ ਪ੍ਰਾਪਤ ਕਰ ਰਹੇ ਹਨ,
ਦੀਰਘ ਘਾਟ ਕੋ ਭਰਿਓ,
ਤੇ ਦੱਧ ਦੁੱਧ ਦੇ ਨਾਲ ਬਹੁਤੇ ਵੱਡੇ ਘੜੇ ਭਰ ਕੇ
ਦਰਸ਼ਕੋ ਕਰਿਓ,
ਇੱਕ ਗੁਰਸਿੱਖ ਨੇ ਆ ਕੇ ਗੁਰੂ ਦਸਮ ਪਾਤਸ਼ਾਹ ਦੇ ਦਰਸ਼ਨ ਕਰਨਾ ਕੀਤੇ ਹਨ, ਭਾਗਾਂ ਵਾਲੇ ਬਣੇ ਹਾਂ ਭਾਈ,
ਬਸੇ ਕ੍ਰਿਸ ਬ੍ਰਾਹਮੂ,
ਇਸੇ ਤਰ੍ਹਾਂ ਗੁਰੂ ਸਾਹਿਬ ਜੀ ਨੇ ਉਸ ਗੁਰਸਿੱਖ ਨੂੰ ਪੁੱਛਿਆ ਭਾਈ ਕਿਹੜੇ ਪਿੰਡ ਵਿੱਚ ਵੱਸਦਾ ਹੈ ਗੁਰਸਿੱਖਾ,
ਤੁਬਕਾ ਨਾਮੂ,
ਤੇ ਤੇਰਾ ਪਿਤਾ ਕਿਹੜਾ ਹੈ, ਕਿਹੜੇ ਪਿਤਾ ਤੇਰੇ ਦਾ ਨਾਮ ਹੈ,
ਸ੍ਰੀ ਗੁਰ ਤੇ ਸੁਣ ਸਕਲ ਬਤਾਈ,
ਇਹ ਸੁਣ ਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਉਸ ਗੁਰਸਿੱਖ ਨੇ ਇਸ ਤਰ੍ਹਾਂ ਬਚਨ ਕਹਿਣਾ ਕੀਤੇ ਹਨ ਜੀ,
ਮੌੜ ਗ੍ਰਾਮ ਬਸੋਂ ਗੁਸਾਈ,
ਮਹਾਰਾਜ ਮੇਰਾ ਗ੍ਰਾਮ ਮੌੜ ਪਿੰਡ ਹੈ, ਮੌੜ ਪਿੰਡ ਮੈਂ ਵਸਦਾ ਹਾਂ ਪਿਤਾ ਜੀ,
ਤੇ ਮੈਂ ਸੋਤ ਭਾਇਓ
ਤੇ ਪਿਤਾ ਮੇਰਾ ਭੀਮ ਹੈ ਤੇ ਮੇਰਾ ਮੈਂ ਉਹਦਾ ਪੁੱਤਰ ਹਾਂ ਜੀ,
ਦਰਪਤ ਮੋਹੇ ਨਾਮ ਧਾਰ ਦਿਓ
ਤੇ ਮੇਰਾ ਜਿਹੜਾ ਪਿਤਾ ਭੀਮ ਸੀ ਉਹਨਾਂ ਨੇ ਮੇਰਾ ਨਾਮ ਦਲਪਤ ਰੱਖ ਦਿੱਤਾ।
ਇਹ ਪ੍ਰਸੰਨ ਕਦ ਹੇਰ ਵਿਸਾਲਾ,
ਗੁਰੂ ਸਾਹਿਬ ਨੇ ਉਹ ਗੁਰਸਿੱਖ ਦਾ ਕਦ ਕਾਠ ਵੇਖ ਕੇ ਚੰਗਾ ਤੇ ਫਿਰ ਵੇਖ ਕੇ ਇਸ ਤਰ੍ਹਾਂ ਬਹੁਤੇ ਖੁਸ਼ ਹੋਏ, ਕਿਉਂਕਿ ਗੁਰੂ ਸਾਹਿਬ ਜੀ ਐਸੇ ਸੂਰਮੇ ਵੱਲ ਲੰਮੀ ਧੌਣ ਹੋਵੇ, ਪਤਲਾ ਲੱਕ ਹੋਵੇ, ਛਾਤੀ ਚੌੜੀ ਹੋਵੇ ਤੇ ਜਵਾਨ ਕੱਦ ਦਾ ਹੋਵੇ ਤੇ ਸਾਧ ਸਿੰਘ ਸੂਰਮਾ ਯੋਧੇ ਦੇ ਬਲੀ ਦੇ ਲੱਛਣ ਹੁੰਦੇ ਹਨ। ਕਲਗੀ ਧਰਪਤਾ ਨੇ ਇਹ ਲੱਛਣ ਵੇਖ ਕੇ ਸੋ ਸਾਧ ਸੰਗਤ ਜੀ ਪਿਤਾ ਜੀ ਨੇ ਸਾਧ ਸਿੰਘ ਪ੍ਰਸੰਨ ਹੋ ਕੇ ਇਸ ਤਰ੍ਹਾਂ ਬਚਨ ਕਹਿਣਾ ਕੀਤਾ ਉਸ ਦਲਪਤ ਨੂੰ,
ਕਿਰਪਾ ਕਰਤ ਬੋਲੇ ਤੁਸ ਕਾਲਾ,
ਉਸ ਸਮੇਂ ਕਿਰਪਾ ਕਰਕੇ ਪਿਤਾ ਜੀ ਬੋਲਣਾ ਕੀਤਾ ਗੁਰੂ ਪਿਤਾ ਜੀ ਨੇ,
ਇਹ ਕਰ ਭੀਮ ਆਤਮਾ ਜ ਭਾਇਓ
ਤੇ ਜਿਹੜਾ ਭੀਮ ਪਹਿਲਾਂ ਸੀ, ਜਿਹੜਾ ਭੀਮ ਸੈਨ ਸੀ ਸਾਧ ਸਿੰਘ ਪਾਂਡਵਾਂ ਦਾ ਭਰਾ, ਉਹਦੇ ਬਾਰੇ ਗੁਰੂ ਸਾਹਿਬ ਜੀ ਨੇ ਕਿਹਾ ਤੇ ਜਿਹੜਾ ਭੀਮ ਆਤਮਾ ਜੇ ਇਸ ਪ੍ਰਲੋਕ ਵਿੱਚ ਚਲੇ ਗਿਆ
ਪਾਤ ਪਦ ਲਇਓ,
ਤਾਂ ਫਿਰ ਭਾਈ ਜਦੋਂ ਉਹ ਭੀਮ ਚਲੇ ਗਿਆ ਪ੍ਰਲੋਕ ਵਿੱਚ ਤੇ ਦਲ ਪਤ ਦਲ ਨੂੰ ਦਲਣ ਵਾਸਤੇ ਪਤ ਉਹਦਾ ਮਾਲਕ ਦਲਾਂ ਨੂੰ ਦਲਣ ਵਾਲਾ ਜਿਹੜਾ ਸੂਰਮਾ ਜੋ ਉਹਦਾ ਬਲੀ ਸੀ ਦਲਾਂ ਦਾ ਪਤੀ ਹੋਣ ਕਰਕੇ ਉਹਨੇ ਪਦਵੀ ਪਾਈ ਹੈ ਭੀਮ
ਨੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕਹਿ ਦਿੱਤਾ ਫਿਰ ਤੇਰਾ ਨਾਂ ਦਲਪਤ ਹੈ, ਉਹ ਤੇਰੇ ਪਿਤਾ ਦਾ ਨਾਂ ਭੀਮ ਸੀ, ਜਿਹੜਾ ਪਹਿਲਾਂ ਹੈ ਭੀਮ ਉਹ ਬੜਾ ਸੂਰਮਾ ਸੀ, ਜਦ ਉਹ ਆਪਣੇ ਸਵਰਗ ਵਿੱਚ ਚਲੇ ਗਿਆ ਉਹਨੇ ਦਲ ਤੇ ਪਤ ਦਲ ਦਾ ਸੂਰਮਾ ਯੋਧਾ ਬਲੀ ਕੁਹਾਇਆ ਹੈ ਉਹਨੇ, ਇਸ ਕਰਕੇ ਉਸ ਗੁਰਮੁਖ ਪਿਆਰੇ ਦਾ ਨਾਂ ਉਹਦਾ ਬਦਲ ਕੇ ਭੀਮ ਸੈਨ ਉਹਦਾ ਭੀਮ ਨਾਂ ਸੀ, ਤੇਰਾ ਨਾਂ ਦਲਪਤ ਹੈ, ਸੇਮ ਹੀ ਹੈ, ਇੱਕੋ ਹੀ ਨਾਂ ਹੈ, ਬੜਾ ਸੂਰਮਾ ਹੈ ਭਾਈ ਤੂੰ। ਫਿਰ ਗੁਰੂ ਸਾਹਿਬ ਨੇ ਇਸ ਤਰ੍ਹਾਂ ਪੱਗ ਬਣਾਉਣਾ ਕੀਤੀ ਉਹਦੇ ਸਿਰ ਦੇ ਉੱਤੇ,
ਸਿੱਖੀ ਕੋ ਰੱਖੇ ਜਠਾਈ,
ਜੇ ਭਾਈ ਸਿੱਖੀ ਨੂੰ ਰੱਖਦਾ ਹੈ ਤੂੰ, ਜੇ ਸਿੱਖੀ ਨੂੰ ਰੱਖੇਗਾ ਸਿੱਖੀ ਦੀ ਵਡਿਆਈ ਰੱਖੇਗਾ, ਸਿਰ ਦੀ ਪੱਗ ਜਿਹੜੀ ਹੈ ਇਹ ਗੁਰਸਿੱਖੀ ਦੀ ਵਡਿਆਈ ਹੈ ਤੇ ਸਿਰ ਦੇ ਕੇ ਕਹਾਏ ਸਰਦਾਰ ਹੈ ਆਪਾਂ, ਤਾਂ ਹੀ ਸ੍ਰੀ ਦਸਤਾਰਾਂ ਸੋਧੀਆਂ ਨੇ ਸਿਰਾਂ ਦੇ ਦਸਤਾਰਾਂ ਦੇ ਤਾਂ ਹੀ ਸੋਭਨੀਕ ਹੈ। ਜੇ ਅਸੀਂ ਉਸ ਵਕਤ ਪੰਜਾਂ ਪਿਆਰਿਆਂ ਨੂੰ ਜਿਸ ਤਰ੍ਹਾਂ ਗੁਰੂ ਕਲਗੀ ਧਰ ਪਿਤਾ ਨੇ ਸਿਰ ਮੰਗੇ ਆ, ਜੇ ਗੁਰੂ ਦਾ ਖਾਲਸਾ ਉੱਠ ਕੇ ਸਿਰ ਨਾ ਦਿੰਦਾ ਤੇ ਫਿਰ ਦਸਤਾਰਾਂ ਸਿਰ ਤੇ ਨਹੀਂ ਸਨ ਸੋਹਣੀਆਂ, ਇਸ ਕਰਕੇ ਗੁਰਮੁਖੋ ਪਿਤਾ ਜੀ ਨੇ ਦਸਤਾਰ ਬਣਾਈ ਹੈ, ਗੁਰੂ ਕਲਗੀ ਧਰ ਪਿਤਾ ਨੇ ਦਸਤਾਰ ਸਿਰ ਦੇ ਉੱਤੇ ਬਣਾ ਦਿੱਤੀ ਹੈ। ਕਹਿੰਦੇ ਗੁਰਸਿੱਖਾ ਇਸ ਦਾ ਜਿਹੜੀ ਇਸ ਦਸਤਾਰ ਹੈ ਨਾ ਇਹ ਵੀ ਮਹਿਮਾ ਵਡਿਆਈ ਨੂੰ ਸਾਂਭ ਕੇ ਰੱਖੀ ਤੂੰ, ਪਰ ਉਹ ਜਾਣ ਨਾ ਸਕਿਆ, ਪਤਾ ਨਹੀਂ ਸੀ ਉਹਨੂੰ,
ਵਧੇ ਮਹਾਨਾ
ਤੇਰੀ ਐਸ਼ਵਰਜ ਵੀ ਬਹੁਤ ਵਧੇਗੀ, ਭਾਵ ਤੇਰਾ ਸੁੱਖ ਸਹੂਲਤਾਂ ਬਹੁਤ ਵਧਣਗੀਆਂ, ਤੇਰਾ ਪਰਿਵਾਰ ਬੜਾ ਵਧੇਗਾ, ਤੇਰਾ ਰਾਜ ਵਧੇਗਾ, ਭਾਵ ਇਹ ਗੁਰੂ ਸਾਹਿਬ ਨੇ ਵਰ ਵੀ ਦੇ ਦਿੱਤੇ ਦਸਤਾਰ ਦੇ ਕੇ ਨਾਲ,
ਮਾਨਤ ਰਹੋ ਗੁਰੂ ਕੀ ਆਨਾ,
ਗੁਰੂ ਸਾਹਿਬ ਜੀ ਦੀ ਆਨਾ ਦਾ ਮਤਲਬ ਗੁਰੂ ਸਾਹਿਬ ਦੀ ਆਗਿਆ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਾਧ ਸੰਗਤ ਅਧੀਨਗੀ, ਸਦਾ ਹੀ ਮੰਨ ਕੇ ਰੱਖ, ਮਨ ਕਰਕੇ ਭਾਈ
ਬੈਠਣ ਤਪ ਕਰਿਓ।
ਕੁਝ ਕੁ ਸਮਾਂ ਉਹਨੇ ਸਾਧ ਸੰਗਤ ਜੀ ਜਿਹੜਾ ਦਲਪਤ ਸੀ ਗੁਰੂ ਸਾਹਿਬ ਦੇ ਕੋਲ ਬੈਠਣਾ ਕੀਤਾ ਹੈ,
ਬੰਦਨ ਠਾਣ ਸਗਨ ਚਾਲ ਪਰਿਓ,
ਫਿਰ ਨਮਸਕਾਰ ਕਰਕੇ ਪਿਤਾ ਜੀ ਨੂੰ ਤੋਂ ਸਾਧ ਸੰਗਤ ਜੀ ਚੱਲਿਆ ਹੈ ਬੰਦਨ ਕਰਕੇ ਤੇ ਆਪਣੇ ਗ੍ਰਾਮ ਆਪਣੇ ਪਿੰਡ ਆਪਣੇ ਘਰ ਨੂੰ ਚਲੇ ਗਿਆ।
ਦਿਨ ਚਾਰਕ ਬੰਦੀ ਸਿਰ ਪਰ,
ਦੋ ਤਿੰਨ ਚਾਰ ਦੋ ਚਾਰ ਦਿਨ ਸਿਰ ਦੇ ਉੱਤੇ ਉਹਨੇ ਪੱਗ ਬੰਨੀ ਸੀ,
ਗੋਮਣ ਤੇ ਗਾਵਨ ਕੋ ਸੁਣ ਕਰ,
ਗੋਮ ਜਿਹੜੇ ਮਰਾਸੀ ਹਨ ਸਾਧ ਸੰਗਤ ਜੀ ਉਹਨਾਂ ਨੇ ਗਾਉਣਾ ਕੀਤਾ, ਉਹਨਾਂ ਦਾ ਗਾਉਣ ਸੁਣ ਕੇ
ਉਹ ਦਸਤਾਰ ਤਿੰਨੋਂ ਕੋ ਦੀਨ,
ਇਸੇ ਤਰ੍ਹਾਂ ਉਹ ਭਾਈ ਦਲਪਤ ਨੇ ਉਹ ਦਸਤਾਰ ਜਿਹੜੀ ਉਹਨਾਂ ਡੂਮਾਂ ਨੂੰ ਦੇ ਦਿੱਤੀ, ਮਰਾਸੀਆਂ ਨੂੰ ਦੇ ਦਿੱਤੀ। ਹੁਣ ਵੀ ਵੇਖ ਲਓ ਦਸਤਾਰ ਦਾ ਕਿਤੇ ਮਹਿਣਾ ਹੈ ਸਾਡੇ ਕੋਲ, ਹੁਣ ਵੀ ਦਸਤਾਰਾਂ ਪਤਾ ਨੀ ਕਿਹਨੂੰ ਦੇਈ ਫਿਰਦੇ, ਆਪਾਂ ਸਿਰ ਤੇ ਪਾ ਕੇ ਨੀ ਲੱਭਦੇ, ਉਹੋ ਹੀ ਗੱਲਪਤ ਵਰਗੇ ਹੀ ਆ। ਗੁਰੂ ਕਲਗੀ ਧਰ ਪਿਤਾ ਨੇ ਤਾਂ ਸਿਰ ਤੇ ਦਸਤਾਰ ਦਿੱਤੀ ਹੈ ਸਾਨੂੰ, ਪਰ ਇਹ ਦਸਤਾਰ ਅਸੀਂ ਗਵਾ ਬੈਠੇ ਡੂਮਾ ਮਰਾਸੀਆਂ ਨੂੰ ਦੇਈ ਫਿਰਦੇ ਹਾਂ ਦਸਤਾਰ ਸਾਧ ਸੰਗਤ ਨੂੰ, ਜਿੱਦਾਂ ਗੱਲਪਤ ਨੇ ਦਿੱਤੀ ਸੀ। ਵਿਚਾਰ ਕਰੋ ਦਸਤਾਰ ਸਿਰ ਤੇ ਕਦੋਂ ਬੰਨਣੀ ਹੈ ਸਾਧ ਸੰਗਤ, ਜਦੋਂ ਕਲਗੀ ਧਰ ਪਿਤਾ ਨੇ ਜਿਹੜੀਆਂ ਦਸਤਾਰਾਂ ਸਾਨੂੰ ਦਿੱਤੀਆਂ ਹਨ।
ਮੂਰਖ ਕਸ਼ੂ ਵਿਚਾਰ ਨਾ ਕੀਨ,
ਕਵੀ ਜੀ ਕਹਿੰਦੇ ਮੂਰਖ ਨੇ ਬਸਮਝ ਨੇ ਕੁਝ ਵੀ ਵਿਚਾਰ ਨਾ ਕੀਤੇ, ਭਾਵਨਾ ਨਹੀਂ ਸੀ ਨਾ ਅੰਦਰ, ਦਲਪਤ ਸਿੰਘ ਨਹੀਂ ਸੀ ਬਣਿਆ, ਦਲਪਤ ਹੀ ਸੀ ਅਜੇ। ਹਾਂਜੀ,
ਮਹਿਗੁਰ ਮਹਿਮਾ ਮਨ ਮਹਿ ਆਏ,
ਗੁਰੂ ਦੀ ਮਹਿਮਾ ਵਡਿਆਈ ਮਨ ਵਿੱਚ ਆਈ ਨਾ, ਘੜਾ ਤਾਂ ਇੱਕ ਬਹੁਤ ਵੱਡਾ ਭਰ ਕੇ ਵਿਸ਼ਾਲ ਦੁੱਧ ਦਾ ਗੁਰੂ ਸਾਹਿਬ ਵਾਸਤੇ ਜ਼ਰੂਰ ਲੈ ਗਿਆ, ਪਰ ਭਾਵੇਂ ਸ਼ਰਧਾ ਨਹੀਂ ਹੈ, ਸੇਵਾ ਤਾਂ ਸਾਰੇ ਕਰਦੇ ਗੁਰਮੁਖੋ, ਸੇਵਾ ਸਭ ਹੀ ਕਰੀ ਜਾਂਦੇ ਆ, ਜਿਹੜੇ ਇੱਥੇ ਕਮੇਟੀ ਦੇ ਪ੍ਰਬੰਧਕ ਉਹ ਵੀ ਕਰੀ ਜਾਂਦੇ, ਜਿਹੜੇ ਦੂਜੀ ਸੰਗਤ ਆਉਂਦੀ ਉਹ ਵੀ ਕਰੀ ਜਾਂਦੀ ਹੈ। ਗੱਲ ਭਾਵਨਾ ਦੀ ਹੈ, ਜੇ ਭਾਵਨਾ ਕਰਕੇ ਕਰਾਂਗੇ ਤਾਂ ਪ੍ਰਾਪਤੀ, ਉਦਾਂ ਕੋਈ ਪ੍ਰਾਪਤੀ ਨਹੀਂ। ਜੇ ਕੋਰਾ ਜਿਹਾ ਜਵਾਬ ਹੈ ਸਾਧ ਸੰਗਤ ਜੀ, ਉਸ ਤਰ੍ਹਾਂ ਕੋਈ ਪ੍ਰਾਪਤੀ ਜੇ ਹੰਕਾਰ ਵਿੱਚ ਮਨੁੱਖ ਜਿਹੜਾ ਸੇਵਾ ਕਰਦਾ ਹੈ, ਜਿਹੜਾ ਕਹਿੰਦਾ ਮੈਂ ਫਲਾਨਾ ਤੇ ਮੈਂ ਫਲਾਨਾ, ਇਹਦਾ ਸੇਵਾ ਜਿਹੜਾ ਕਰਦਾ ਉਹ ਕੋਈ ਪ੍ਰਾਪਤੀ ਨਹੀਂ। ਜੇ ਪ੍ਰਾਪਤੀ ਤੇ ਕੇਵਲ ਇੱਕ ਸ਼ਰਧਾ ਦੇ ਨਾਲ ਪ੍ਰਾਪਤੀ ਹੈ। ਵੇਖ ਲਓ ਦਲਪਤ ਨੇ ਗੁਰੂ ਸਾਹਿਬ ਦੀ ਸੇਵਾ ਵੀ ਕੀਤੀ ਹੈ, ਘੜਾ ਦੁੱਧ ਦਾ ਭਰ ਕੇ ਵੀ ਲੈ ਗਿਆ, ਗੁਰੂ ਸਾਹਿਬ ਕੱਦ ਕਾਠ ਵੇਖ ਕੇ ਬੜੇ ਖੁਸ਼ ਵੀ ਹੋਏ ਹਨ। ਮਹਾਰਾਜ ਨੇ ਵਰ ਵੀ ਕਿੱਡਾ ਵੱਡਾ ਦੇ ਦਿੱਤਾ ਭੀਮ ਸੈਨ ਦਾ, ਵੀ ਦਲਪਤ ਤੇਰਾ ਨਾਂ ਸੇਮ ਹੋਈ ਹੈ, ਪਰ ਸਾਧ ਸੰਗਤ ਸਿਰ ਤੇ ਗੁਰੂ ਪਿਤਾ ਜੀ ਨੇ ਏਡਾ ਜਵਾਨ ਸੂਰਮਾ ਵੇਖ ਕੇ ਪੱਗ ਵੀ ਬਣਾਈ ਹੈ, ਪਰ ਉਹਦੇ ਅੰਦਰ ਸ਼ਰਧਾ ਨਾ ਹੋਣ ਕਰਕੇ ਪੱਗ ਮਰਾਸੀਆਂ ਨੂੰ ਫੜਾ ਦਿੱਤੀ ਹੈ। ਇਸੇ ਤਰ੍ਹਾਂ ਸਾਧ ਨੂੰ ਹੁਣ ਹੋ ਰਿਹਾ ਜੀ,
ਖੁਸ਼ੀ ਕੋ ਪਾਏ
ਤੇ ਖੁਸ਼ੀ ਨੂੰ ਪਾ ਤਾਂ ਲਿਆ ਪਰ ਫਿਰ ਖਾਲੀ ਰਹਿ ਗਿਆ। ਗਿਣ ਗੁਣ ਗਾਹਕ ਵੇਚੀਏ ਤਾਂ ਗੁਣ ਸਹਿ ਕੋ ਜਾ, ਗੁਣ ਕਾ ਗਾਹਕ ਜੇ ਮਿਲੇ ਤਾਂ ਗੁਣ ਲੱਖ ਵਕਾਏ, ਗੁਰਬਾਣੀ ਕਹਿ ਰਹੀ ਹੈ। ਪਰ ਪਿਤਾ ਜੀ ਨੇ ਇਸ ਤਰ੍ਹਾਂ ਸਾਰਸੰਗ ਸਾਨੂੰ ਦਰਸਾਉਣ ਵਾਸਤੇ ਸਭ ਕੁਝ ਕਰ ਰਹੇ ਹਨ।
ਭਾਈ ਭਗਤੂ ਕਾ ਇੱਕ ਪੋਤਾ,
ਹੁਣ ਭਾਈ ਭਾਈ ਭਗਤੂ ਜੀ ਦਾ ਪੋਤਾ, ਜਿਹਦੇ ਭਾਈ ਭਗਤੂ ਬਾਬਾ ਆਦਮ ਸਿੰਘ ਦੋਵੇਂ ਜੀ ਸਾਧ ਸੰਗਤ ਜੀ, 90 ਸਾਲ ਦੀ ਉਮਰ ਬਾਬੇ ਆਦਮ ਦੀ ਹੈ, ਸਾਧ ਸੰਗਤ 90 ਸਾਲ ਦੀ, 90 ਦੀ ਮਾਤਾ ਦੀ ਹੈ, ਦੋਵੇਂ ਪਤੀ ਪਤਨੀ ਗੁਰੂ ਸਾਹਿਬ ਦੇ ਕੋਲ ਜਾ ਕੇ ਸੇਵਾ ਕੀਤੀ ਹੈ। ਮਾਲਵੇ ਦੇ ਵਿੱਚ ਬਹੁਤ ਜ਼ਿਆਦਾ ਜ਼ਮੀਨ ਹੈ, ਪਹਿਲੋਂ ਸਾਧ ਸੰਗਤ ਜੀ ਇਹ ਇਸੇ ਤਰ੍ਹਾਂ ਸਖੀ ਸਰਵਰੀਆਂ ਦੇ ਚੇਲੇ ਹੋਇਆ ਕਰਦੇ, ਗੁਰਸਿੱਖ ਆਇਆ ਗੁਰੂ ਸਾਹਿਬ ਜੀ ਦਾ, ਤੇ ਉਹਨਾਂ ਨੇ ਇਹਦੇ ਅੰਦਰ ਸਾਧ ਸੰਗਤ ਜੀ ਮਨ ਵਿੱਚ ਭਾਵਨਾ ਜਗਾਈ ਹੈ। ਬੜਿਆਂ ਪੀਰਾਂ ਫਕੀਰਾਂ ਨੂੰ ਮੰਨਿਆ, ਪੁੱਤਰ ਨਾ ਪੈਦਾ ਹੋਇਆ ਬਾਬੇ ਆਦਮ ਦੇ। ਫਿਰ ਉਸ ਵਕਤ ਗੁਰਸਿੱਖ ਨੇ ਕਿਹਾ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਰੋਵਰ ਦੀ ਸੇਵਾ ਕਰਵਾ ਰਹੇ ਹਨ, ਤੇ ਇਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਤੇ ਉਹਨਾਂ ਕੋਲ ਜਾਓ, ਸਤਿਗੁਰ ਦੇ ਉੱਤੇ ਰਹਿਮਤ ਕਰਨਗੇ। ਮਨ ਵਿੱਚ ਆਉਂਦਾ ਹੈ ਕਿ ਇਸ ਉਮਰ ਦੇ ਵਿੱਚ ਵੀ ਬਖਸ਼ਿਸ਼ ਹੋ ਜਾਵੇਗੀ, ਤਾਂ ਉਸ ਵਕਤ ਸਾਧ ਸੰਗਤ ਜੀ ਉਸ ਗੁਰਸਿੱਖ ਨੇ ਜਦੋਂ ਕਿਹਾ ਬਾਣਾ, ਗੁਰਸਿੱਖ ਦਾ ਹੁਕਮ ਮੰਨ ਕੇ ਪਹਿਲਾਂ ਤਾਂ ਸੇਵਾ ਕੀਤੀ ਘਰ ਗਏ ਦੀ, ਫਿਰ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਪਹੁੰਚ ਗਏ, ਦੋਵੇਂ ਪਤੀ ਸਤੀ ਸੇਵਾ ਕਰ ਰਹੇ ਹਨ, ਬਹੁਤ ਜ਼ਿਆਦਾ ਸੇਵਾ ਕੀਤੀ ਹੈ। ਗੁਰਮੁਖੋ ਬਾਲਣ ਦੀ ਸੇਵਾ ਕਰਦੇ ਆ, ਅੱਗ ਸੁਕਾਉਂਦੇ ਹਨ, ਠੰਡ ਹੈ ਬਹੁਤ। ਗੁਰੂ ਪਿਤਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਬੁਲਾਉਣਾ ਕੀਤਾ ਹੈ। ਮਹਾਰਾਜ ਕਹਿੰਦੇ ਭਾਈ ਆਦਮ, ਤੇਰੇ ਤੇ ਅਸੀਂ ਬਹੁਤ ਖੁਸ਼ ਹਾਂ, ਜੋ ਮੰਗਣਾ ਮੰਗ ਲੈ। ਉਮਰ ਵਡੇਰੀ ਹੋਣ ਕਰਕੇ ਸੰਗ ਗਏ ਮਨ ਵਿੱਚ, ਪੁੱਤਰ ਦੀ ਦਾਤ ਨਾ ਮੰਗੀ ਪਰ ਇੱਛਾ ਮਨ ਵਿੱਚ ਇਹੀ ਸੀ, ਇਸੇ ਕਰਕੇ ਸੇਵਾ ਕੀਤੀ ਸੀ। ਤੇ ਉਸ ਵਕਤ ਗੁਰੂ ਸਾਹਿਬ ਨੇ ਦੂਜਾ ਬਚਨ ਕਿਹਾ, ਫੇਰ ਵੀ ਕੁਝ ਨਾ ਕਿਹਾ, ਮਹਾਰਾਜ ਸੱਚੇ ਪਾਤਸ਼ਾਹ ਆਪਦਾ ਦਿੱਤਾ ਸਭ ਕੁਝ ਹੈ, ਫੇਰ ਸਾਧ ਸੰਗਤ ਜੀ ਗੁਰੂ ਰਾਮਦਾਸ ਜੀ ਘਟ ਘਟ ਕੇ ਅੰਤਰ ਕੀ ਜਾਣਤ ਵੀ ਇਹ ਗੁਰਸਿੱਖ ਹੈ। ਵੇਖ ਲੋ ਗੁਰੂ ਨੂੰ ਵੀ ਕਿੱਡਾ ਚਾਅ ਹੁੰਦਾ, ਜਿਹੜੀਆਂ ਦਾਤਾਂ ਵਰਤਾਉਣ ਦਾ ਵੀ ਗੁਰੂ ਨੂੰ ਚਾਅ ਹੈ, ਪਰ ਸਾਧ ਸੰਗਤ ਜੀ ਅਸੀਂ ਦਾਤਾਂ ਲੈਣ ਵਾਲੇ ਬਣ। ਜੇ ਸੇਵਾ ਕਰੀਏ ਸਾਧ ਸੰਗਤ ਦੀ ਭਾਵਨਾ ਨਾਲ, ਨਿਰਮਲ ਮਨ ਹੋ ਕੇ ਸੇਵਾ ਕਰੀਏ, ਹੰਕਾਰ ਚ ਸੇਵਾ ਕੀਤੀ ਕੋਈ ਸਫਲੀ ਨਹੀਂ, ਜੇ ਨਿਮਰਤਾ ਦੇ ਵਿੱਚ ਮਨ ਚ ਸੇਵਾ ਕੀਤੀ ਉਹਨਾਂ ਗੁਰਮੁਖਾਂ ਪਿਆਰਿਆਂ ਨੇ। ਮਹਾਰਾਜ ਕਹਿੰਦੇ ਚੰਗਾ ਫਿਰ ਇੱਕ ਬਚਨ ਉਧਾਰ ਰਿਹਾ, ਕੱਲ ਨੂੰ ਆਣ ਕੇ ਮੰਗ ਲੈਣੀ। ਤੇ ਘਰ ਗਿਆ, ਮਾਤਾ ਨੇ ਪੁੱਛਿਆ ਗੁਰੂ ਪਿਤਾ ਜੀ ਨੇ ਬੁਲਾਇਆ ਸੀ, ਤਾਂ ਉਹਨੇ ਆਖਿਆ ਆਹ ਬੁਲਾਇਆ ਸੀ ਭਾਗਾਂ ਵਾਲੀ, ਮੇਰੇ ਮੂੰਹ ਚੋਂ ਗੱਲ ਨਹੀਂ ਨਿਕਲੀ, ਮੈਂ ਬੁੱਢਾ ਹੋਣ ਕਰਕੇ ਨਾ। ਉਹ ਕਹਿੰਦੀ ਮੈਂ ਚੱਲੂਗੀ, ਮੈਂ ਜਾ ਕੇ ਮੰਗੂਗੀ ਗੁਰੂ ਸਾਹਿਬ ਦੇ ਕੋਲੋਂ। ਅਗਲੇ ਦਿਨ ਮਾਤਾ ਗਈ ਹੈ, ਜਾ ਕੇ ਮੰਗਿਆ, ਮਹਾਰਾਜ ਅਸੀਂ ਉਦਾਂ ਹੀ ਜਾ ਰਹੇ ਹਾਂ ਸੰਸਾਰ ਤੋਂ, ਔਂਤਰੇ ਜਾਵਾਂਗੇ, ਕਿਰਪਾ ਕਰੋ ਪੁੱਤਰ ਦੀ ਦਾਤ ਬਖਸ਼ੋ। ਤਾਂ ਉਸ ਵਕਤ ਗੁਰੂ ਰਾਮਦਾਸ ਜੀ ਨੇ ਬਚਨ ਕੀਤਾ ਵੀ ਅਸੀਂ ਸਾਡੇ ਘਰ ਪੁੱਤਰ ਹੋਣਾ ਸੀ, ਅਸੀਂ ਆਪਣੀ ਭਗਤੀ ਦੇ ਅੰਸ਼ ਦੇ ਵਿੱਚ ਉਸ ਪੁੱਤਰ ਦੇ ਰਹੇ ਹਾਂ, ਤੁਹਾਡੀ ਕਰਮਾਂ ਚ ਪੁੱਤਰ ਨਹੀਂ ਹੈ, ਪਰ ਅਸੀਂ ਆਪਣੇ ਕੋਲੋਂ ਤੁਹਾਨੂੰ ਪੁੱਤਰ ਦੇ ਰਹੇ ਹਾਂ ਤੇ ਉਹਦਾ ਨਾਂ ਭਾਈ ਭਗਤੂ ਰੱਖਿਆ ਜੇ। ਉਸ ਭਾਈ ਭਗਤੂ ਦਾ ਪੁੱਤਰ ਜਿਹੜਾ ਸੀ ਭਾਈ ਗੌਰਾ ਜੀ, ਭਾਈ ਗੌਰਾ ਜਿਹੜਾ ਸਾਧ ਸੰਗਤ ਜੀ ਨੇ 101 ਸ਼ਰਾਬ ਗੁਰੂ ਹਰਿ ਸਾਹਿਬ ਤੋਂ ਲਏ ਸਨ, ਤੇ ਫਿਰ ਉਹਦੇ ਤੋਂ ਬਾਅਦ ਉਹਦੀ ਵੀ ਬਹੁਤ ਜ਼ਿਆਦਾ ਸ਼ਰਾਬ ਬਖਸ਼ਾ ਵੀ ਲਏ ਗੁਰੂ ਸਾਹਿਬ ਜੀ ਦੇ ਕੋਲੋਂ। ਤੇ ਸਾਧ ਸੰਗਤ ਦੀ ਇਸੇ ਤਰ੍ਹਾਂ ਭਾਈ ਭਗਤੂ ਦਾ ਪੁੱਤਰ ਭਾਈ ਗੌਰਾ, ਭਾਈ ਗੌਰੇ ਦਾ ਪੁੱਤਰ ਸਾਧ ਸੰਗਤ ਜੀ ਦਿਆਲ ਦਾਸ, ਤੇ ਉਹ ਸੀ ਭਾਈ ਭਗਤੂ ਦਾ ਪੋਤਰਾ, ਤੇ ਭਾਈ ਗੌਰੇ ਦਾ ਪੁੱਤਰ ਅੱਗੇ ਭਾਈ ਜੀਵਨ, ਜਿਹੜਾ ਗੁਰੂ ਹਰਿ ਸਾਹਿਬ ਜੀ ਵੇਲੇ ਆ ਹੁਣੇ ਤਾਂ ਹੀ ਦੱਸ ਰਿਹਾ ਸਾਰਾ ਕੁਝ, ਅੱਗੇ ਆ ਰਿਹਾ ਹੈ ਤੇ ਹੁਣੇ ਸਮਝਾ ਦੇਵਾਂ, ਸਮਝ ਲੱਗ ਜਾਵੇਗੀ ਸਾਰਿਆਂ ਨੂੰ। ਸਾਧ ਸੰਗਤ ਜੀ ਗੁਰੂ ਹਰਿ ਸਾਹਿਬ ਜੀ ਵੇਲੇ ਕਰਤਾਰਪੁਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਕੀਰਤਪੁਰ ਸਾਹਿਬ ਬੈਠੇ ਹਨ, ਇੱਕ ਬ੍ਰਾਹਮਣ ਦਾ ਪੁੱਤਰ ਮਰ ਗਿਆ, ਉਹ ਗੁਰੂ ਸਾਹਿਬ ਦੇ ਅੰਦਰ ਆਣ ਕੇ ਤਰਲੇ ਪਾ ਰਿਹਾ ਹੈ, ਤੇ ਸਾਧ ਸੰਗਤ ਬਹੁਤ ਜ਼ਿਆਦਾ ਬੇਨਤੀਆਂ ਕਰ ਰਿਹਾ ਹੈ, ਤੇ ਗੁਰੂ ਸਾਹਿਬ ਜੀ ਨੂੰ ਸਿੰਘਾਂ ਨੇ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਆ ਜਾਓ। ਕਹਿੰਦੇ ਨਾ ਭਾਈ, ਜੇ ਕੋਈ ਉਹਦੇ ਵਾਸਤੇ ਸਿੱਖੋ ਸੰਗਤੋਂ ਸੰਗਤ ਵਿੱਚੋਂ ਕੋਈ ਸਿੱਖ ਉੱਠੇ ਜਿਹੜਾ ਉਹਦੇ ਵਾਸਤੇ ਆਪਣੀ ਜਾਨ ਦੇ ਦੇ, ਅਸੀਂ ਉਹਨੂੰ ਜਵਾ ਦੇਵਾਂਗੇ। ਭਾਈ ਜੀਵਨ ਸਾਧ ਸੰਗਤ ਭਾਈ ਗੌਰਾ ਦਾ ਪੁੱਤਰ ਜਿਹੜਾ ਸੀ ਉਹ ਪਾਸੇ ਹੋ ਕੇ ਚਲੇ ਗਿਆ, ਇੱਕ ਸਾਈਡ ਤੇ ਜਾ ਕੇ ਆਪਣਾ ਸਰੀਰ ਛੱਡ ਦਿੱਤਾ ਹੈ। ਐਸੇ ਬ੍ਰਹਮ ਗਿਆਨੀ, ਐਸੇ ਗੁਰਮੁਖ ਪਿਆਰੇ, ਜਿੱਦਾਂ ਸੱਪ ਕੁੰਜ ਲਾ ਦਿੰਦੇ ਆ ਇੱਦਾਂ ਸਰੀਰ ਛੱਡ ਕੇ ਚਲੇ ਜਾਂਦੇ ਆ। ਗੁਰਮੁਖ ਆਵੇ ਜਾਏ ਨੀ ਸੰਗ, ਐਸੀ ਅਵਸਥਾ ਹੈ ਗੁਰਮੁਖੋ, ਐਸੀ ਗੁਰਮੁਖਾਂ ਦੀ ਗੁਰਸਿੱਖਾਂ ਦੀ ਅਵਸਥਾ ਹੈ। ਆਪਾਂ ਇਸ ਪਿਆਰੀ ਗੁਰਸਿੱਖੀ ਨੂੰ ਛੱਡ ਕੇ ਕਿਹੜੇ ਪਾਸੇ ਤੁਰੇ ਜਾਂਦੇ ਹਾਂ? ਉਹ ਛੱਡ ਗਏ ਤੇ ਗੁਰੂ ਸਾਹਿਬ ਨੇ ਆਖਿਆ ਭਾਈ ਜੀਵਨ ਨਜ਼ਰ ਨਹੀਂ ਆਉਂਦਾ। ਫਿਰ ਗੁਰਸਿੱਖਾਂ ਨੇ ਕਿਹਾ ਮਹਾਰਾਜ ਜੀ ਉਹਨਾਂ ਦਾ ਸਰੀਰ ਪਿਆ ਹੈ। ਫਿਰ ਗੁਰੂ ਸਾਹਿਬ ਨੇ ਆਪ ਸੰਸਕਾਰ ਕੀਤਾ ਹੈ, ਕਹਿੰਦੇ ਭਾਈ ਜੀਵਨ ਬਹੁਤ ਵੱਡਾ ਤੂੰ ਫਲ ਕਮਾਇਆ ਹੈ, ਬੜੇ ਵੱਡੇ ਗੁਰੂ ਸਾਹਿਬ ਨੇ ਵਰ ਦਿੱਤੇ ਹੈ, ਤੇਰੇ ਪੁੱਤਰ ਬਹੁਤ ਹੀ ਜ਼ਿਆਦਾ ਅੱਗੇ ਜਾ ਕੇ ਤੇਰੀ ਔਲਾਦ ਬਹੁਤ ਵਧੇਗੀ। ਆਹ ਜਿਹੜੇ ਸਾਧ ਸੰਗਤ ਜੀ ਰਾਜੇ ਬਾਅਦ ਵਿੱਚ ਹੋਏ ਆ, ਇਹ ਇਸੇ ਤਰ੍ਹਾਂ ਆਪਣੇ ਨਾਭੇ ਦੇ ਰਾਜੇ, ਤੇ ਜਿਹੜੇ ਸਾਧ ਰਾਜਾ ਉਦੇ ਸਿੰਘ ਹੋਇਆ ਹੈ, ਇਹ ਇਸ ਤਰ੍ਹਾਂ ਬਾਬਾ ਭਾਈ ਭਗਤੂ ਦੀ ਅੰਸ਼ ਤੋਂ ਭਾਈ ਜੀਵਨ ਦੀ ਕੁੜ ਦੇ ਵਿੱਚੋਂ ਉਹਨਾਂ ਦੇ ਗਾਂਹ ਪੁੱਤਰ ਪੋਤਰੇ ਹੋਏ ਹਨ, ਜਿੱਥੇ ਕਵੀ ਸੰਤੋਖ ਸਿੰਘ ਜੀ ਨੇ ਆ ਗੁਰਪ੍ਰਤਾਪ ਸੂਰਜ ਗ੍ਰੰਥ ਜਾ ਕੇ ਉਹਦੇ ਕੋਲ ਲਿਖਿਆ ਹੈ। ਉਹਨੇ ਆਪ ਸਾਰਸ ਖਰਚਾ ਦੇ ਕੇ ਕਵੀ ਸੰਤੋਖ ਸਿੰਘ ਜੀ ਨੂੰ ਤੇ ਉੱਥੇ ਆਪਣੇ ਰਾਜ ਵੱਲੋਂ ਹੁਕਮਨਾਮੇ ਘੱਲ ਘੱਲ ਕੇ ਤੇ ਸਾਧ ਸੰਗਤ ਦੀ ਜੋ ਵੀ ਇਤਿਹਾਸ ਪੱਤਰ ਕਰਵਾਇਆ ਹੈ, ਇਹ ਸਾਧ ਸੰਗਤ ਜੀ ਭਾਈ ਭਗਤੂ ਦੀ ਗਾਂ ਅੰਸ਼ ਹੈ। ਭਾਈ ਭਗਤੂ ਦੀ ਅੰਸ਼ ਦਾ ਭਾਈ ਭਗਤੂ ਦਾ ਪੋਤਰ ਭਾਈ ਗੌਰੇ ਦਾ ਪੁੱਤਰ,
ਭਾਈ ਭਗਤੂ ਦਾ ਇੱਕ ਪੋਤਾ,
ਭਾਈ ਭਗਤੂ ਜੀ ਦਾ ਇੱਕ ਪੋਤਰ
ਦਾਸ ਜਿਸ ਨਾਮ ਉਦੋਤਾ,
ਜਿਹਦਾ ਉਦੋਤਾ ਦਾ ਮਤਲਬ ਪ੍ਰਗਟ ਹੈ ਨਾਮ ਜੀ ਦਾ। ਉਹ ਮਸੰਤ ਸੀ ਉਸ ਵਕਤ ਸਾਧ ਸੰਗਤ ਜੀ ਉਸ ਇਲਾਕੇ ਦਾ, ਭੁੱਚੋ ਮੰਡੀ ਦਾ,
ਗ੍ਰਾਮ ਵਿਗਾ ਤੇ ਗਯੋ
ਤੇ ਭੁੱਚੋ ਗ੍ਰਾਮ ਤੋਂ ਗਿਆ ਸੀ।
ਹੋਰ ਦਰਸ਼ਨ ਕਰ ਨਮਰੀ ਭਾਇਓ,
ਗੁਰੂ ਦੇ ਦਰਸ਼ਨ ਕਰਕੇ ਨਿਮਰਤਾ ਸਹਿਤ ਹੋਇਆ ਹੈ,
ਰਜਪਨ ਭੇਟ ਚੜਾਈ,
ਕੁਝ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਾਧ ਸੰਗਤ ਰੁਪਈਏ ਭੇਟਾ ਕੀਤੇ,
ਸ਼੍ਰੀਪਾ ਦ੍ਰਿਸ਼ਟ ਚਲਾਈ
ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਬੈਠਾ, ਗੁਰੂ ਸਾਹਿਬ ਨੇ ਇਸ ਤਰ੍ਹਾਂ ਦ੍ਰਿਸ਼ਟੀ ਚਲਾਈ ਜਦੋਂ ਵੇਖਿਆ,
ਮੁਖ ਤੇ ਫੁਰਮਾ ਮੁਖਾਨਾ,
ਗੁਰੂ ਕਲਗੀ ਧਰ ਪਿਤਾ ਨੇ ਮੁਖਾਰਬਿੰਦ ਤੋਂ ਇਸ ਤਰ੍ਹਾਂ ਵਚਨ ਕਹਿਣਾ ਕੀਤਾ ਕਿ ਭਾਈ ਭਗਤੂ ਦੀ ਅੰਸ਼ ਦੇ ਵਿੱਚ ਉਹਦਾ ਪੋਤਰਾ ਬੈਠਾ ਹੈ, ਤੇ ਇਸ ਤਰ੍ਹਾਂ ਵਚਨ ਕਿਹਾ ਹੈ ਪਿਤਾ ਜੀ ਨੇ,
ਦਿਆਲ ਸਿੰਘ ਆਪ ਕਰੋ ਪ੍ਰਮਾਨਾ,
ਦਿਆਲ ਦਾਸ ਤੋਂ ਹੁਣ ਦਿਆਲ ਸਿੰਘ ਬਣ ਜਾ, ਦਿਆਲ ਸਿੰਘ ਹੋ ਕੇ ਤੇ ਦਿਆਲ ਸਿੰਘ ਹੋ ਕੇ ਪ੍ਰਮਾਣ ਕਰ ਭਾਵ ਕੇ ਸਾਡਾ ਵਚਨ ਮੰਨ
ਲੈ, ਸ਼ੁੱਧ ਧਾਰੋ
ਤੇ ਖੰਡੇ ਦੀ ਪਹੁਲ ਛਕਣਾ ਕਰ, ਅੰਮ੍ਰਿਤ ਛਕਣਾ ਕਰ, ਭਾਈ ਦਿਆਲ ਦਾਸ ਦਿਆਲ ਸਿੰਘ ਬਣ ਜਾ,
ਖਾਲਸਾ ਭਰਮ ਨਿਵਾਰੋ
ਤੇ ਖਾਲਸਾ ਬਣ ਕੇ ਭਰਮ ਭੇਖਾਂ ਤੋਂ ਦੂਰ ਹੋ ਜਾ, ਕੇਸ ਤੇ ਕੱਛ, ਕੇਸ ਤੇ ਕਸ਼ਹਿਰਾ, ਕਿਰਪਾਨ, ਕੜਾ ਤੇ ਕੰਘਾ, ਇਹ ਪੰਜਾਂ ਕਕਾਰਾਂ ਦੀ ਰਹਿਤ ਰੱਖਣਾ ਕਰ,
ਮੀਣ ਮਸੰਦ ਮੇਲ ਨਹਿ ਕੀਜਾ,
ਮੀਣੇ ਦੇ ਮਸੰਦਾਂ ਦੇ ਨਾਲ ਮੇਲ ਨਾ ਕਰ। ਉਹ ਮਸੰਦ ਸੀ ਨਾ, ਤੇ ਉਸ ਨੂੰ ਗੁਰੂ ਸਾਹਿਬ ਨੇ ਕਿਹਾ ਵੀ ਤੂੰ ਗੁਰਸਿੱਖ ਬਣ ਜਾ, ਮਸੰਦ ਪੁਣਾ ਜਿਹੜਾ ਛੱਡ ਦੇ ਆਪਣਾ,
ਸ਼ਸਤਰ ਕੋ ਨਿਸ ਦਿਨ ਤਾਂ ਧਰਿਆ
ਹੈ, ਸ਼ਸਤਰਾਂ ਨੂੰ ਸਦਾ ਹੀ ਸ਼ਸਤਰਾਂ ਨੂੰ ਧਾਰਨਾ ਕਰ, ਸਰੀਰ ਦੇ ਉੱਤੇ ਭਾਵ ਕੇ ਸ਼ਸਤਰ ਗ੍ਰਹਿਣ ਕਰਨਾ ਕਰ,
ਗੁਰੂ ਜੀ ਕੀ ਸੋ ਉਚਰਿਆ
ਹੈ, ਗੁਰੂ ਸਾਹਿਬ ਜੀ ਦੀ ਜਿਹਨੂੰ ਵੀ ਸਿੰਘ ਨੂੰ ਮਿਲਣਾ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣੀ ਹੈ, ਗੁਰੂ ਸਾਹਿਬ ਦੀ ਫਤਿਹ ਨੂੰ ਉਚਾਰਨਾ ਕਰ ਭਾਈ ਦਿਆਲ ਦਾਸ,
ਸੁਣ ਕੇ ਕੰਮ ਦਿਲ ਹੋਏ ਉਚਾਰੀ,
ਕੰਮ ਦਿਲ ਸੀ ਵਿਚਾਰਾ ਦਿਆਲ ਦਾਸ ਸੀ ਨਾ, ਕੰਮ ਦਿਲ ਹੋ ਕੇ ਕਹਿਣਾ ਕੀਤਾ
ਸਿੱਖੀ ਹਮੋ ਕਦੀਮੀ ਧਾਰੀ,
ਮਹਾਰਾਜ ਜੀ ਸਾਡੀ ਤੇ ਸਿੱਖੀ ਕਦੀਮੀ ਹੈ, ਭਾਵ ਕੇ ਗੁਰੂ ਰਾਮਦਾਸ ਜੀ ਨੇ ਵਰ ਦੇ ਕੇ ਭਾਈ ਭਗਤੂ ਦਾ ਪੈਦਾ ਕੀਤਾ, ਭਾਈ ਭਗਤੂ ਦਾ ਪੁੱਤਰ ਜਿਹੜਾ ਗੌਰਾ ਤੇ ਮੈਂ ਉਹਦਾ ਪੋਤਰ ਹਾਂ, ਤੁਹਾਡੇ ਮੁੜ ਤੋਂ ਸਿੱਖ ਹਾਂ ਅਸੀਂ ਸਤਿਗੁਰੂ ਜੀ,
ਪਤਾਮਾ ਗੁਰੂ ਘਰ ਤੇਰੇ,
ਤੇ ਸਤਿਗੁਰੂ ਜੀ ਪਿਤਾ ਤੇ ਪਤਾਮਾ, ਪਿਤਾ ਮੇਰਾ ਤੇ ਮੇਰਾ ਦਾਦਾ ਜਿਹੜਾ ਹੈ ਉਹ ਸਤਿਗੁਰ ਸੱਚੇ ਪਾਤਸ਼ਾਹ ਆਪ ਗੁਰੂ ਘਰ
ਦੇ, ਜਗਤ ਵਡੇਰੇ,
ਜਿੱਥੇ ਕਿੱਥੇ ਵੀ ਆ ਸਤਿਗੁਰ ਸੱਚੇ ਪਾਤਸ਼ਾਹ ਆਪ ਜੀ ਦੇ ਨਾਲ ਹੀ ਵਿਚਰੇ ਹਨ, ਜਗਤ ਵਿੱਚ ਇਹ ਸਾਰਾ ਭਾਵ ਕੇ ਸਾਰੇ ਜਾਣਦੇ ਹਨ ਜੀ,
ਮੈਂ ਨਵੀਂ ਰੀਤ ਕਿਆ ਧਾਰੋ,
ਹੁਣ ਕਹਿ ਰਿਹਾ ਮਹਾਰਾਜ ਮੈਂ ਨਵੀਂ ਰੀਤ ਕੀ ਧਾਰ ਲਵਾਂ, ਇਹ ਨਹੀਂ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਨਵੀਂ ਰੀਤ ਧਾਰੀ ਸੀ ਕੋਈ ਭਾਈ, ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਖੰਡੇ ਬਾਟੇ ਦੀ ਪੌਲ ਕੀਤੀ ਆ, ਪਹਿਲਾਂ ਚਰਨ ਪੌਲ ਸੀ, ਚਰਨ ਪੌਲ ਨੂੰ ਬਦਲ ਕੇ ਖੰਡੇ ਦੀ ਪੌਲ ਬਣਾ ਦਿੱਤਾ ਹੈ, ਇਹ ਨਵੀਂ ਪ੍ਰਕਿਰਤੀ ਕਾਹਦੀ ਸੀ, ਪਰ ਕੰਮ ਦੇਲ ਸੀ ਵੀ ਸ਼ਾਸਤਰ ਨਾਲ ਧਾਰਨੇ ਪੈਣ ਮੈਨੂੰ, ਇਸ ਕਰਕੇ ਸਾਧ ਸੰਗਤ ਜੀ ਉਹ ਕਹਿ ਰਿਹਾ ਹੈ ਦਿਆਲ ਦਾਸ
ਕੋ ਪੰਥ ਸੰਭਾਲਾਂ,
ਤੇ ਮੈਂ ਆਪਣੇ ਵੱਡਿਆਂ ਦਾ ਪੰਥ ਮੈਂ ਸੰਭਾਲਾਂਗਾ, ਉਹਨਾਂ ਦਾ ਰਸਤਾ, ਉਹਨਾਂ ਦਾ ਰਸਤਾ ਹੀ ਜੇ ਗੁਰਸਿੱਖਾ ਗੁਰਸਿੱਖੀ ਚ ਸੀ, ਤੇ ਇਧਰੋਂ ਦਸਵੇਂ ਗੁਰੂ ਸਾਹਿਬਾਨ ਤੇ ਉਹ ਚੌਥੇ ਗੁਰੂ ਤੋਂ ਤੁਸੀਂ ਸਿੱਖ ਬਣਦੇ ਆ ਰਹੇ ਜੋ, ਦਸਵੇਂ ਗੁਰੂ ਨੇ ਮਰਿਆਦਾ ਕਾਇਮ ਕਰਤੀ ਅੰਮ੍ਰਿਤ ਦੀ, ਤੇ ਅੰਮ੍ਰਿਤ ਕਿਉਂ ਨੀ ਛਕਦਾ, ਮੱਤ ਮਾਰੀ ਗਈ ਉਹਦੇ, ਹਾਂਜੀ
ਆਪ ਗੁਰ ਖੁਸ਼ੀ ਕਰਤ ਹੀ ਰਹਾ,
ਤੇ ਹੁਣ ਸਾਰੇ ਗੁਰੂ ਸਾਹਿਬਾਨ ਜਿੰਨੇ ਵੀ ਆ ਗੁਰੂ ਸਾਹਿਬ ਜੀ ਚੌਥੇ ਪਾਤਸ਼ਾਹ ਤੋਂ ਲੈ ਕੇ ਤੇ ਪੰਜਵੇਂ ਪਾਤਸ਼ਾਹ, ਛੇਵੇਂ ਪਾਤਸ਼ਾਹ, ਸੱਤਵੇਂ ਪਾਤਸ਼ਾਹ, ਅੱਠਵੇਂ ਪਾਤਸ਼ਾਹ, ਨੌਵੇਂ ਪਾਤਸ਼ਾਹ ਤੱਕ ਸਤਿਗੁਰੂ ਜੀ ਸਾਡੇ ਤੇ ਖੁਸ਼ੀ ਹੀ ਕਰਦੇ ਰਹਿ ਜੋ, ਇੰਨੇ ਗੁਰੂ ਸਾਹਿਬਾਨ
ਦਾਸ ਕਦੀਮੀ ਆਪਣੇ ਲਹੇ,
ਤੇ ਆਪਣੇ ਦਾਸ ਕਦੀਮੀ ਆ, ਸਦਾ ਦੇ ਤੁਹਾਡੇ ਦਾਸ ਹਾਂ ਅਸੀਂ,
ਯਾਰ ਬਲ ਅਬਾ ਵਡੇਰੀ,
ਹੁਣ ਮਹਾਰਾਜ ਮੈਂ ਬੁੱਢਾ ਹੋ ਗਿਆ, ਆਰਬਲਾ ਮੇਰੀ ਵੱਡੀ ਹੋ ਗਈ ਹੈ, ਬਜੁਰਗ ਹੋ ਗਿਆ ਹਾਂ,
ਪਾਹੁਲ ਲੈਣ ਨਾ ਉੱਚਤਾ ਮੇਰੀ,
ਮੇਰੀ ਹਿੰਮਤ ਨਹੀਂ ਹੈ ਪਾਹੁਲ, ਪਾਹੁਲ ਤਾਂ ਬੁੱਢੇ ਵਾਰੇ ਲੈ ਕੇ ਸਾਧ ਸਿੰਘ ਪਿਛਲੇ ਔਗਣ ਬਖਸ਼ਾਉਣੇ ਹਨ, ਪਰ ਇਹ ਇੱਥੇ ਕਹਿ ਰਿਹਾ ਨਹੀਂ ਪਾਹੁਲ ਲੈਣ ਦੀ ਮੇਰੀ ਉੱਚਤਾ ਨਹੀਂ ਹੈ, ਹਿੰਮਤ ਨਹੀਂ ਹੈ। ਗੁਰੂ ਸਾਹਿਬ ਜੀ
ਸ੍ਰੀ ਮੁਖ ਤੇ ਕਾ ਪੁਨ ਸਮਝਾਇਓ,
ਫਿਰ ਗੁਰੂ ਸਾਹਿਬ ਜੀ ਨੇ ਫਿਰ ਉਹਨੂੰ ਸਮਝਾਉਣਾ ਕੀਤਾ ਹੈ ਕਿ ਸਮਝਦਾ ਭਾਈ ਦਿਆਲ ਦਾਸ,
ਆਪਣੇ ਉਤਮ ਪੰਥ ਚਲਾਇਓ।
ਗੁਰੂ ਕਲਗੀਧਰ ਪਤਾ ਕਹਿੰਦੇ ਅਸੀਂ ਖਾਲਸਾ ਪੰਥ ਸਾਰੀ ਦੁਨੀਆ ਸਾਰੇ ਧਰਮਾਂ ਤੋਂ ਸ੍ਰੇਸ਼ਟ ਔਰ ਉੱਤਮ ਪੰਥ ਚਲਾਉਣਾ ਕੀਤਾ ਹੈ,
ਲੋਕ ਪ੍ਰਲੋਕ ਵਿਖਾ ਸੁਖਦਾਇਕ,
ਤੇ ਲੋਕ ਤੇ ਪ੍ਰਲੋਕ ਇੱਥੇ ਵੀ ਚੜ੍ਹਦੀ ਕਲਾ ਦੇ ਵਿੱਚ ਗੁਰੂ ਦਾ ਖਾਲਸਾ ਕਿਤੇ ਤਿਆਰ ਵਰਤਿਆ ਤੁਰਿਆ ਜਾਂਦਾ ਹੋਵੇਗਾ, ਸਾਧ ਸੰਗਤ ਬਾਦਸ਼ਾਹ ਵੀ ਉਹਦੇ ਸਾਹਮਣੇ ਕੀ ਹੈ, ਸਾਧ ਸਿੰਘ ਉਹ ਵੀ ਨਿਉਣੇ ਹਨ ਜੋ ਗੁਰੂ ਦਾ ਤਿਆਰ ਗੁਰ ਤਿਆਰ ਖਾਲਸਾ ਹੈ, ਅੰਮ੍ਰਿਤਧਾਰੀ ਤੁਰਿਆ ਜਾਂਦਾ ਹੋਵੇ ਉਹਦਾ ਟੌਰ ਉਹਦਾ ਪ੍ਰਭਾਵ ਵੇਖਿਓ ਜਾ ਕੇ ਵੇਖੇ ਤੋੜੇ ਵਾਲੇ ਮਾੜੇ ਦਿਲਾਂ ਵਾਲੇ ਤੇ ਉਹ ਹੀ ਕੰਬ ਜਾਂਦੇ। ਆ ਸਾਧ ਸੰਗਤ ਜੀ ਬਾਬੇ ਸੁਖਚੈਨ ਸਿੰਘ ਦਾ ਆ ਜਿਹੜੇ ਤੁਹਾਡੇ ਤੇ ਕਥਾ ਕਰਕੇ ਉਹਨਾਂ ਇੱਕ ਮੈਨੂੰ ਗੱਲ ਸੁਣਾਈ, ਕਹਿੰਦੇ ਮੋਲਕ ਸਾਹਿਬ ਮੈਂ ਤੁਰਿਆ ਜਾਂਦਾ ਹਾਂ ਤਾਂ ਇੱਕ ਬ੍ਰਾਹਮਣ ਆ ਰਿਹਾ ਸਾਈਕਲ ਤੋਂ ਧੌਣ ਪਰ ਨੇ ਡਿੱਗ ਪਿਆ, ਮੈਂ ਕੀ ਗੱਲ ਹੋਈ, ਕਹਿੰਦੇ ਕੱਦ ਵੜਾ ਹੈ ਨਾ ਬਾਬਿਆਂ ਦਾ, ਉਹ ਕਹਿੰਦੇ ਮੇਰੇ ਕੱਦ ਨੂੰ ਵੇਖ ਕੇ ਡਰ ਗਿਆ, ਮੈਂ ਕਿਹਾ ਖਾਲਸੇ ਦਾ ਪ੍ਰਭਾਵ ਕਿਤੇ ਥੋੜਾ, ਉਦਾਂ ਹੀ ਮਾੜੇ ਦਿਲ ਵਾਲਾ ਕੰਮ ਦਿਲ ਸੀ ਨਾ ਤੇ ਉੱਥੇ ਡਰ ਕੇ ਮੈਂ ਉਹਨੂੰ ਇਹ ਲਾ ਕੇ ਹਿਲਾ ਕੇ ਕਿਹਾ, ਕਹਿੰਦਾ ਬਾਬਾ ਜੀ ਕੁਝ ਨੀ ਕੁਝ ਨੀ ਕੁਝ ਨੀ ਇਹ, ਕਹਿੰਦਾ ਮੈਂ ਆਖਿਆ ਵੀ ਕਿਤੇ ਮਰਮੂਰੀ ਨਾ ਜਾਵੇ, ਇਸ ਤਰ੍ਹਾਂ ਦਾ ਖਾਲਸੇ ਦਾ ਪ੍ਰਭਾਵ ਹੁੰਦਾ ਗੁਰਮੁਖੋ, ਖਾਲਸਾ ਤੁਰਿਆ ਜਾਂਦਾ ਹੋਵੇ ਤੇ ਐਵੇਂ ਮਾੜੇ ਦਿਲਾਂ ਵਾਲੇ ਤੇ ਉਹ ਵੀ ਡਰ ਡਰ ਕੇ ਕੰਮ ਕੰਮ ਕੇ ਪਾਸੇ ਹਟ ਜਾਂਦੇ ਹਨ ਜੀ।
ਰਾਜ ਤੇਜ ਜੁੱਤ ਹਾਰੇ ਭੁਕਾਏ
ਤੇ, ਰਾਜ ਤੇਜ ਤੇਰਾ ਬਹੁਤਾ ਹੋਵੇਗਾ, ਜੁੱਤ ਬਹੁਤ ਜ਼ਿਆਦਾ ਸ੍ਰੇਸ਼ਟ ਹੋਵੇਗਾ, ਰਿਪ ਘਾਇਕ ਦੁਸ਼ਮਣਾਂ ਨੂੰ ਘਾਇਕ ਘਾਲਣਗੇ ਭਾਵ ਕੇ ਨਾਸ਼ ਕਰਨਗੇ,
ਜਹਾਜ਼ ਪਾਰ ਚੜੇ ਸੋ ਆਏ,
ਜਿਹੜਾ ਇਸ ਜਹਾਜ਼ ਤੇ ਗੁਰਸਿੱਖੀ ਦੇ ਜਹਾਜ਼ ਤੇ ਆ ਕੇ ਚੜ ਆਉਂਦਾ
ਹੈ,
ਕੀੜੀ ਤੇ ਗਿਆਨਦ ਬਣ ਜਾਏ, ਕੀੜੀ ਤੋਂ ਹਾਥੀ ਬਣ ਜਾਂਦਾ ਹੈ, ਕੀੜੀ ਵਰਗਾ ਦਿਲ ਹੁੰਦਾ ਹੈ ਹਾਥੀ ਵਰਗਾ ਜੇਰਾ ਹੋ ਜਾਂਦਾ, ਵੇਖ ਲਓ ਗੁਰੂ ਦੇ ਸੂਰਮੇ ਦਾ ਜਿਹੜਾ ਹਾਥੀਆਂ ਨਾਲ ਵੀ ਮੁਕਾਬਲੇ ਕਰ ਲੈਂਦਾ ਭਾਈ ਬਚਿੱਤਰ ਸਿੰਘ ਵਰਗੇ,
ਦੇਸ਼ ਆਦ ਸਾਨੂੰ ਸਭ ਤੇ ਡਰਾ,
ਦੇਸ਼ ਤੇ ਆਦ ਇਹ ਦੇਸ਼ ਜਿਹੜੇ ਹਨ ਸਾਰੇ, ਇਹ ਸਾਰੇ ਦੇ ਸਾਰੇ ਤੇਰੇ ਤੋਂ ਡਰਨਗੇ ਭਾਈ ਉਸ ਗੁਰਸਿੱਖ ਖਾਲਸੇ ਦੇ ਉੱਤੋਂ,
ਸਿੰਘ ਸਿੰਘ ਨਾਮ ਸੋ ਧਰਾ,
ਜੇ ਸਿਆਲ, ਸਿਆਲ ਦਾ ਮਤਲਬ ਹੈ ਸਾਧ ਸੰਗਤ ਜੀ, ਜੇ ਸਿਆਲ ਸਮ ਸਭ ਤੇ ਡਰੇ, ਸਿਆਲ ਗਿੱਦੜ ਨੂੰ ਕਿਹਾ ਜਾਂਦਾ, ਕਹਿੰਦੇ ਜੇ ਸਿਆਲ ਗਿੱਦੜ ਜਿਹੜਾ ਹੈ ਨਾ ਉਹ ਸਾਰਿਆਂ ਤੋਂ ਜਿਸ ਤਰ੍ਹਾਂ ਡਰਦਾ ਹੈ ਕੋਈ,
ਸਿੰਘ ਸਿੰਘ ਨਾਮ ਸੋ ਧਰਾ,
ਜਿਹੜਾ ਨਾ ਆਪਣਾ ਸਿੰਘ ਧਰ ਲੈਂਦਾ ਹੈ ਉਹ ਸਿੰਘ ਸ਼ੇਰ ਬਣ ਜਾਂਦਾ ਹੈ, ਉਹ ਗਿੱਦੜਾਂ ਤੋਂ ਸ਼ੇਰ ਬਣ ਜਾਂਦਾ, ਗੁਰੂ ਸਾਹਿਬ ਨੇ ਗਿੱਦੜਾਂ ਤੋਂ ਮੈਂ ਸ਼ੇਰ ਬਣਾਊ, ਚੜੇ ਸਿੰਘ ਫਿਰ ਰਾਜ ਕਰਾਊ, ਗੁਰੂ ਸਾਹਿਬ ਕਹਿੰਦੇ ਮੈਂ ਗਿੱਦੜਾ ਤੋਂ ਸ਼ੇਰ ਬਣਾਊਂਗਾ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਵਚਨ ਜਿਹੜੇ ਕਹਿਣਾ ਕੀਤੇ,
ਜਾਨੇ ਤੂੰ ਵੀ ਧਾਰਨ ਕਰੀਆ ਹੈ,
ਇਸ ਤਰ੍ਹਾਂ ਭਾਈ ਤੂੰ ਵੀ ਧਾਰਨ ਕਰਨਾ ਕਰ,
ਮਸੰਦੀ ਨਾਹਨ ਧਰੀਆ
ਹੈ, ਆ ਮਸੰਦਾਂ ਵਾਲੀ ਰੀਤ ਛੱਡ ਦੇ ਹੁਣ, ਮਸੰਦੀ ਰੀਤ ਛੱਡ ਦੇ ਭਾਈ, ਨਾ ਧਾਰਨਾ ਕਰ, ਹੁਣ ਅਸੀਂ ਮਸੰਦਾਂ ਦੀ ਪ੍ਰਥਾ ਹੀ ਖਤਮ ਕਰ ਦਿੱਤੀ ਆ, 1100 ਮਸੰਦ 1100 ਦੇਹਰਾਦੂਨ ਸਾੜਿਆ, 1100 ਅਨੰਦਪੁਰ ਸਾਹਿਬ ਸਾੜ ਕੇ ਮਸੰਦਾਂ ਦੀ ਪ੍ਰਥਾ ਹੀ ਖਤਮ ਕਰ ਦਿੱਤੀ ਹੈ, ਸੁਣ ਪੁਨ ਬਚਨ ਹਟਾਵਨ, ਸੁਣ ਕੇ ਬਚਨ ਗੁਰੂ ਸਾਹਿਬ ਜੀ ਦਾ ਹਟਾਉਣਾ ਕੀਤਾ,
ਬਾਗ ਪਾਲ ਨਹਿਰ ਪਤੀਨਾ,
ਗੁਰੂ ਸਾਹਿਬ ਦੇ ਬਚਨ ਤੇ ਪਤੀਜਨਾ ਨੀ ਆਏ ਜੀ,
ਕਿਰਪਾ ਕਰੋ ਰਹੇ
ਮਹਾਰਾਜ, ਹੁਣ ਤੇ ਕਿਰਪਾ ਹੀ ਕਰ ਦੋ, ਮੈਂ ਏਦਾਂ ਹੀ ਰਹਿ ਜਾ, ਹੁਣ ਜਿੱਦਾਂ ਸਾਰੇ ਕਹੀ ਜਾਂਦੇ ਵੀ ਏਦਾਂ ਹੀ ਸਿੱਖ ਰਹਿ ਜਾਈਏ, ਉਹ ਵੀ ਕਹਿ ਰਿਹਾ ਦਿਆਲਦਾਸ ਵੀ ਗੁਰੂ ਸਾਹਿਬ ਨੂੰ ਕਹਿ ਰਿਹਾ ਕਿ ਮਹਾਰਾਜ ਨੂੰ ਏਦਾਂ ਹੀ ਸਿੱਖ ਰਹਿ ਜੀ, ਅਸੀਂ
ਪਿਤਾ ਪਤਾਨਾ ਅਮਰੇ ਜੈਸੇ,
ਜਿੱਦਾਂ ਦੇ ਪਿਤਾ ਪਤਾਮਾ ਸਾਡੇ ਦਾਦੇ ਪੜਦਾਦੇ ਸਨ ਉਦਾਂ ਦੇ ਅਸੀਂ ਰਹਿ ਜਾਈਏ,
ਗੁਰੂ ਸਰਾਪ ਤਪ ਦੀਨਾ,
ਇਹ ਸੁਣ ਕੇ ਗੁਰੂ ਸਾਹਿਬ ਨੇ ਇਸ ਤਰ੍ਹਾਂ ਦਾ ਸਰਾਪ ਦੇਣਾ ਕੀਤਾ, ਸਰਵਣ ਕਰੋ
ਬਾਰ ਬਾਰ ਬਾਕੀ ਬਾਰ ਮਕੀਨਾ,
ਬਾਰ ਬਾਰ ਗੁਰੂ ਸਾਹਿਬ ਜੀ ਦਾ ਬਚਨ ਨੂੰ ਹਟਾਉਣਾ ਜਿਹੜਾ ਕੀਤਾ ਮੋੜਨਾ ਕੀਤਾ ਦਿਆਲ ਦਾਸ ਨੇ,
ਲਈ
ਭਾਈ ਤੂੰ ਸਾਡੇ ਤੋਂ ਪਾਹੁਲ ਨਹੀਂ ਲਈ, ਸਾਡੇ ਤੋਂ ਅੰਮ੍ਰਿਤ ਨਹੀਂ ਛਕਿਆ ਸਾਡੇ ਬਚਨ ਕਰਕੇ, ਤੂੰ ਕਿ ਆਪਣੀ ਬੁੱਧੀ ਨੂੰ ਹੱਥ ਦੇ ਨਾਲ ਦ੍ਰਿੜ ਕਰਕੇ ਤੇ ਭਾਵ ਇਸ ਤਰ੍ਹਾਂ ਅੰਮ੍ਰਿਤ ਨਹੀਂ ਛਕਣਾ ਕੀਤਾ, ਜਦੋਂ ਭਾਈ ਜਿਹੜੇ ਚੂੜੇ ਭਾਵ ਕੇ ਨੀਵੀਆਂ ਜਾਤੀਆਂ ਵਾਲੇ ਸਿੰਘ ਸੱਜ ਕੇ ਜਦੋਂ ਮਿਲਣਗੇ, ਨੀਵੀਆਂ ਜਾਤੀਆਂ ਵਾਲੇ ਜਦੋਂ ਅੰਮ੍ਰਿਤ ਛਕ ਕੇ ਤਿਆਰ ਬੁਰ ਤਿਆਰ ਹੋਣਗੇ,
ਅੰਗੀਕਾਰੇ
ਉਹਨਾਂ ਉਹ ਪੰਜਾਂ ਪਿਆਰੇ ਚ ਲੱਗਣਗੇ ਤੇ ਉਹਨਾਂ ਤੋਂ ਅੰਮ੍ਰਿਤ ਛਕੇਗਾ ਤੂੰ, ਦਿਆਲ ਦਾਸ ਫਿਰ ਚੁੱਪ ਹੋ ਗਿਆ ਕਿਉਂਕਿ ਪਿਤਾ ਜੀ ਦਾ ਹੁਕਮ ਚੁੱਪ ਹੋ ਗਿਆ, ਬਚਨ ਹੋ ਗਿਆ, ਪਤਾ ਲੱਗ ਗਿਆ ਉਹਨੂੰ, ਕੁਝ ਸਮੇਂ ਬਾਅਦ ਫਿਰ ਆਪਣੇ ਘਰ ਚਲੇ ਗਿਆ।
ਪਸ਼ਚਾਤਾਪ ਕਰਤ ਚਲ ਗਏ,
ਬਹੁਤਾ ਪਸ਼ਚਾਤਾਪ ਕਰ ਰਿਹਾ ਕਿ ਗੁਰੂ ਸਾਹਿਬ ਦਾ ਮੈਂ ਬਚਨ ਸਰਾਪ ਲੈ ਲਿਆ ਹੈ।
ਗੁਰੂ ਕੇ ਸੰਗ ਬਿਰਸ ਬਹੁ ਭਇਓ,
ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਮੈਂ ਬਹੁਤੀਆਂ ਗੱਲਾਂ ਕਰਨ ਲੱਗ ਪਿਆ।
ਸ਼੍ਰੀ ਪ੍ਰਭ ਰੁੱਖ ਨਾ ਮਿਲਾਇਓ,
ਤੇ ਉਸ ਤੋਂ ਬਾਅਦ ਗੁਰੂ ਕਲਗੀਧਰ ਪਿਤਾ ਨੇ ਉਹਦੇ ਵੱਲ ਰੁੱਖ ਹੀ ਨਹੀਂ ਮਿਲਾਇਆ, ਭਾਵ ਕੇ ਉਹਦੇ ਵੱਲ ਕਦੀ ਧਿਆਨ ਨਹੀਂ ਕੀਤਾ। ਜਦੋਂ ਆਣ ਕੇ ਸੰਗਤ ਚ ਬਹਿ ਜੇ ਬੈਠਾ ਰਹੇ, ਜਦੋਂ ਚਲੇ ਜਾਵੇ ਚਲੇ ਜਾਵੇ, ਗੁਰੂ ਸਾਹਿਬ ਨੇ ਕਦੀ ਰੁੱਖ ਹੀ ਨਹੀਂ ਮਿਲਾਇਆ ਉਧਰ।
ਸਾਦਰ ਕਬ ਨਿਕਟ ਬਿਠਾਇਓ,
ਤੇ ਨਾ ਗੁਰੂ ਸਾਹਿਬ ਨੇ ਸਤਿਕਾਰ ਕਰਕੇ ਭਾਈ ਭਗਤੂ ਦੀ ਅੰਸ ਚੋਂ ਨੇੜੇ ਬਿਠਾਇਆ ਹੈ।
ਭਗਤੂ ਕਾ ਮਸੰਦ ਧਰ ਨਾਮੋ,
ਤੇ ਭਗਤੂ ਦਾ ਮਸੰਦ ਨਾਮ ਧਾਰ ਕੇ
ਨਾਨ ਗਮਨੇਸ਼ ਕੇ ਧਾਮੋ,
ਗੁਰੂ ਸਾਹਿਬ ਕਹਿੰਦੇ ਭਗਤੂ ਦੀ ਅੰਸ ਦਾ ਮਸੰਦ ਹੈ, ਮੈਂ ਇਹਦੇ ਘਰ ਵੀ ਨਹੀਂ ਜਾਣਾ। ਗੁਰੂ ਸਾਹਿਬ ਉਹਦੇ ਘਰ ਵੀ ਨਹੀਂ ਮੁੜ ਕੇ ਗਿਆ, ਵੇਖ ਲਓ ਬੇਅਮਰਤੀਆ ਜਿਹੜਾ ਹੈ ਸਾਧ ਸਿੰਘ, ਸਤਿਗੁਰੂ ਉਹਦੇ ਘਰ ਚਰਨ ਵੀ ਨਹੀਂ ਪਾਉਂਦੇ। ਮਹਾਰਾਜ ਕਹਿੰਦੇ ਬਿਨਾਂ ਸ਼ਸਤਰਨ ਕੇ ਸਿੰਘ ਨਰਗ ਭੇਡ ਜਾਣ, ਗਾਹੇ ਕਾਨ ਤਾ ਕੋ ਕਿਤੇ ਲੈ ਸਿਧਾਨੋ, ਇਹੀ ਮੋਰੇ ਆ ਗਿਆ ਸੁਣੋ ਇਹ ਪਿਆਰੇ, ਬਿਨਾਂ ਸ਼ਸਤਰ ਕੇ ਸਿੰਘ ਨਾ ਦੇਵੂ ਦਦਾਰੇ। ਗੁਰੂ ਸਾਹਿਬ ਤੇ ਕਹਿੰਦੇ ਸ਼ਸਤਰਾਂ ਤੇ ਕੇਸਾਂ ਤੋਂ ਬਿਨਾਂ ਮੈਂ ਦਦਾਰੇ ਨਹੀਂ ਦੇ ਸਕਦਾ, ਤੇ ਅਸੀਂ ਕਹਿੰਦੇ ਉਹਦਾ ਸਿੱਖ ਬਣ ਜੀ ਨਾ ਬਈ, ਸਿੱਖ ਤਾਂ ਗੁਰੂ ਦਾੜੇ ਤੇ ਕੇਸਾਂ ਨਾਲ ਹੀ ਹੋ ਸਕਦਾ ਹੈ, ਅਮਰ ਛਕ ਕੇ ਤਿਆਰ ਬਰਤਿਆ ਜਾਂਦਾ ਗੁਰਸਿੱਖ ਬਣਦਾ ਹੈ।
ਭਗਤੂ ਸੁੱਤ ਗੋਰਾ ਇੱਕ ਭਇਓ,
ਭਗਤੂ ਦਾ ਪੁੱਤਰ ਇੱਕ ਭਾਈ ਗੋਰਾ ਹੋਇਆ ਸੀ,
ਦਿਆਲ ਦਾਸ ਜਯੋ
ਉਹਦੇ ਤੋਂ ਪੈਦਾ, ਗੌਰੇ ਭਾਈ ਗੌਰੇ ਦਾ ਪੁੱਤਰ ਅੱਗੇ ਦਿਆਲ ਦਾਸ ਸੀ ਕਵੀ ਜੀ। ਇਹ ਸਾਧ ਸਿੰਘ ਉਹਨਾਂ ਦੀ ਵੰਸ਼ ਬਾਰੇ ਦੱਸ ਰਹੇ ਹਨ, ਸਰਵਣ ਕਰੋ।
ਭਗਤੂ ਸੁੱਤ ਦੂਸਰ ਭਾ ਜੀਵਨ,
ਤੇ ਭਗਤੂ ਦਾ ਜਿਹੜਾ ਦੂਸਰਾ ਪੁੱਤਰ ਸੀ ਸਾਧ ਸੰਗਤ ਜੀ, ਉਹ ਭਾਈ ਜੀਵਨ ਸੀ,
ਨਿਕਟ ਦੀ ਜੀਵਨ,
ਕਿਉਂਕਿ ਉਹਨੇ ਸ੍ਰੀ ਹਰਿ ਸਾਹਿਬ ਜੀ ਦੇ ਨੇੜੇ ਜਾ ਕੇ ਜੀਵਨ ਦਿੱਤਾ ਸੀ। ਭਾਈ ਗੌਰੇ ਦਾ ਭਰਾ ਜਿਹੜਾ ਸੀ ਸਾਧ ਸਿੰਘ, ਭਾਈ ਜੀਵਨ ਸੀ। ਭਾਈ ਭਗਤੂ ਦੇ ਦੋ ਪੁੱਤਰ ਸਨ, ਮਾਫ ਕਰਨਾ, ਭਾਈ ਭਗਤੂ ਦੇ ਦੋ ਪੁੱਤਰ ਸਨ, ਭਾਈ ਗੌਰਾ ਤੇ ਭਾਈ ਜੀਵਨ। ਤੇ ਭਾਈ ਗੌਰਾ ਜਿਹੜਾ ਉਹ ਬਹੁਤਾ ਸੂਰਮਾ ਯੋਧਾ ਬਲੀ ਸੀ ਤੇ ਕ੍ਰੋਧੀ ਬੜਾ ਸੀ, ਕ੍ਰੋਧੀ ਹੋਣ ਕਰਕੇ ਗੁਰੂ ਸਾਹਿਬ ਕੋਲ ਸ਼ਰਾਪ ਬੜੇ ਲਏ ਉਹਨੇ। 101 ਸ਼ਰਾਪ ਗੁਰੂ ਹਰਿ ਸਾਹਿਬ ਜੀ ਨੇ ਦਿੱਤਾ, ਨਾਲੇ ਗੁਰੂ ਸਾਹਿਬ ਇਸ਼ਨਾਨ ਕਰਦੇ ਜਾਂਦੇ, ਨਾਲੇ ਸ਼ਰਾਪ ਦੇਈ ਜਾਂਦੇ। ਤੇ ਸਾਧ ਸੰਗਤ ਜੀ ਫੇਰ ਭਾਈ ਗੌਰੇ ਨੇ ਕ੍ਰੋਧੀ ਮਨੁੱਖ ਦੇ ਮੂੰਹ ਚੋਂ ਕਈ ਵਾਰ ਕਢਾ ਲੈਂਦਾ ਹੈ ਨਾ, ਇਸ ਕਰਕੇ ਉਹਨੇ ਕਿਤੇ ਭਾਈ ਭਗਤੂ ਜੀ ਨੂੰ ਗੁਰੂ ਸਾਹਿਬ ਨੇ ਆਖਿਆ ਵੀ ਤੂੰ ਹੁਣ ਸ਼ਾਦੀ ਕਰ ਲੈ, ਬੁੱਢ ਬਿਰਧ ਅਵਸਥਾ ਦੇ ਵਿੱਚ ਕਹਿ ਦਿੱਤਾ। ਪਹਿਲੇ ਦਿਨ ਉਦਾਂ ਕਿਹਾ ਸ਼ਾਇਦ ਮਹਾਰਾਜ ਬਲਾਸ ਕਰ ਰਿਹਾ, ਦੂਜੀ ਵਾਰ ਫੇਰ ਕਿਹਾ ਸ਼ਾਦੀ ਕਰ ਲੈ, ਫਿਰ ਸਮਝਿਆ ਸ਼ਾਇਦ ਬਲਾਸ ਕਰ ਰਿਹਾ। ਜਦੋਂ ਤੀਜੀ ਵਾਰ ਗੁਰੂ ਹਰਿ ਸਾਹਿਬ ਜੀ ਨੇ ਮਜ਼ਾਕ ਵਿੱਚ ਹੀ ਕਹਿ ਦਿੱਤਾ ਭਰੇ ਦਰਬਾਰ ਵਿੱਚ, ਭਾਈ ਭਗਤੂ ਜੀ ਕੋਈ ਸ਼ਾਦੀ ਕਰ ਲਓ, ਤੇ ਤੁਰੇ ਜਾ ਰਿਹਾ, ਕਹਿੰਦੇ ਅੱਜ ਤੇ ਫਿਰ ਸ਼ਾਦੀ ਕਰ ਹੀ ਲੈਣੀ, ਇੱਕ ਨੌਜਵਾਨ ਲੜਕੀ ਹੈ ਗੁਰਸਿੱਖ ਦੀ ਸੀ ਧੀ, ਉਹਨੇ ਆਖਿਆ ਵੀ ਮੈਂ ਭਾਈ ਬੀਬਾ ਤੂੰ ਮੇਰੇ ਨਾਲ ਵਿਆਹ ਕਰ ਲੇਗੀ। ਉਹਨੇ ਆਖਿਆ ਲੈ ਇੱਥੇ 4 ਲਾਵਾਂ ਲੈ ਲੈ, ਚਲੋ ਘਰ ਵਾਲੀ ਗੁਰੂ ਦਾ ਬਚਨ ਜੋ ਮੰਨਣਾ ਸੀ ਮੰਨ ਲਿਆ, ਤੇ ਉਹਦੇ ਮਨ ਨੂੰ ਸਿਦਕ ਆ ਗਿਆ, ਨੌਜਵਾਨ ਸੀ, ਐਸਾ ਸਿਦਕ ਆਇਆ ਉਹਦੇ ਹਿਰਦੇ ਨੂੰ, ਐਸੀ ਸਾਧ ਸੰਗਤ ਮਨ ਵਿੱਚ ਠੰਡ ਪੈ ਗਈ, ਭਗਤੀ ਭਾਵ ਉਹਦੇ ਅੰਦਰ ਜਾਗ ਪਿਆ। ਜਦੋਂ ਭਾਈ ਭਗਤੂ ਨੇ ਸਾਧ ਸੰਗਤ ਜੀ ਉਹਨੂੰ ਇਸ ਤਰ੍ਹਾਂ ਕਿਹਾ ਤੇ ਖੁੰਡੀ ਆਪਣੀ ਉਹਦੇ ਸਿਰ ਤੇ ਰੱਖੀ, ਜਦੋਂ ਸ਼ਾਂਤੀ ਆ ਗਈ ਹੈ, ਉਹ ਫਿਰ ਸਾਧ ਸੰਗਤ ਜੀ ਇਸ ਤਰ੍ਹਾਂ, ਉਹ ਤੇ ਜੇ ਨੌਜਵਾਨ 18 ਸਾਲ ਦੀ ਸੀ, ਭਾਈ ਭਗਤੂ ਜੀ ਇੱਦਾਂ ਕਰਕੇ ਚੜ੍ਹਾਈ ਕਰ ਗਏ। ਉਹ ਸਾਰੀ ਜ਼ਿੰਦਗੀ ਕੁਆਰੀ ਰਹੀ ਹੈ ਭਾਈ ਗੌਰੇ ਦੀ ਮਾਤਾ ਬਣ ਕੇ, ਕਿਸੇ ਨੇ ਭਾਈ ਗੌਰੇ ਨੂੰ, ਗੁਰੂ ਹਰਿ ਸਾਹਿਬ ਦਾ ਚੌਰ ਬਰਦਾਰ ਸੀ ਜਿਹਨੇ ਭਾਈ ਗੌਰੇ ਨੂੰ ਕਿਹਾ ਗੌਰਿਆ ਆਪਣੀ ਮਾਂ ਨਾਲ ਮੇਰਾ ਵਿਆਹ ਕਰਾ ਦੇ, ਕੋਈ ਨੌਜਵਾਨ ਸੀ ਨਾ ਉਹ, ਇਸ ਤਰ੍ਹਾਂ ਉਹਨੇ ਬਚਨ ਕਹਿ ਦਿੱਤਾ ਕਿਤੇ ਵੀ ਆਪਣੀ ਮਾਂ ਨਾਲ ਮੇਰਾ ਵਿਆਹ ਕਰਾ ਦੇ ਤੇ ਤੇਰੇ ਭਰਾ ਹੋਰ ਵੀ ਹੋ ਜਾਣਗੇ, ਏਦਾਂ ਕਿਤੇ ਬਚਨ ਕਹਿ ਦਿੱਤਾ ਉਹਨੇ। ਜਿੱਦਾਂ ਸਿੰਘਾਂ ਦੇ ਸਿੱਖ ਕਈ ਗੱਲ ਕਰ ਹੀ ਦਿੰਦੇ ਆ ਨਾ ਵੱਧ ਘੱਟ, ਉਹਨੇ ਫੜੀ ਤਲਵਾਰ ਤੇ ਗਾਟਾ ਲਾ ਗਿਆ ਉਹ ਮਾਰਿਆ, ਕਿਉਂਕਿ ਕੋਈ ਅਣਖ ਵਾਲਾ ਕੋਈ ਛੱਡਦਾ ਥੋੜ੍ਹੀ। ਫਿਰ ਗੁਰੂ ਹਰਿ ਸਾਹਿਬ ਨੇ ਉੱਥੇ ਉਹਨੂੰ ਸ਼ਰਾਪ ਦਿੱਤੇ ਸਨ ਕਿ ਤੂੰ ਸਾਨੂੰ ਕਿਉਂ ਨਹੀਂ ਦੱਸਿਆ ਜੀ ਉਹਨੇ ਇਸ ਤਰ੍ਹਾਂ ਬਚਨ ਕਹਿ ਹਨ ਤੈਨੂੰ ਤੇ ਇਸ ਤਰ੍ਹਾਂ ਸਾਧ ਸੰਗਤ ਜੀ ਉਹਨੇ ਸ਼ਰਾਪ ਲੈ। ਫਿਰ ਮਾਤਾਵਾਂ ਨੂੰ ਸਾਧ ਸੰਗਤ ਦੀ ਮਾਤਾ ਗੁਰੂ ਹਰਿ ਸਾਹਿਬ ਜੀ ਦੇ ਮਹਿਲ ਜਾ ਰਹੇ ਸਨ, ਉਧਰੋਂ ਫੌਜ ਆ ਰਹੀ, ਗੌਰਾ ਸਦਾ ਪਛਾਣ ਰਹਿੰਦਾ ਹੈ ਗੁਰੂ ਸਾਹਿਬ ਜੀ ਦੇ ਕੋਲੋਂ ਤਾਂ ਪਿੱਛੇ ਪਿੱਛੇ ਰਹਿੰਦਾ ਹੈ। ਜਦੋਂ ਇੱਕ ਦਿਨ ਕੀ ਹੋਇਆ, ਗੁਰੂ ਸਾਹਿਬ ਜੀ ਕਰਤਾਰਪੁਰ ਵੱਲੋਂ ਕੀਰਤਪੁਰ ਸਾਹਿਬ ਨੂੰ ਜਾ ਰਹੇ ਸਨ ਤੇ ਰਸਤੇ ਵਿੱਚ ਫੌਜਾਂ ਆਈਆਂ, ਉਹਨਾਂ ਵੇਖਿਆ ਗੁਰੂ ਸਾਹਿਬ ਜੀ ਦੇ ਸਾਰੇ ਫੌਜਾਂ ਜਾ ਰਹੀਆਂ, ਉਹਨੇ ਜੰਗ ਕਰਨ ਦਾ ਯਤਨ ਕੀਤਾ ਹੈ, ਉਹ ਸਾਰਾ ਕੁਝ ਲੁੱਟਣ ਦਾ ਯਤਨ ਕੀਤਾ ਖਜ਼ਾਨਾ, ਤੇ ਉਸ ਵਕਤ ਭਾਈ ਗੌਰੇ ਨੇ ਸੂਰਮਤਾਈ ਦੇ ਨਾਲ ਆਪਣੀਆਂ ਮਾਤਾਵਾਂ ਨੂੰ ਲੈ ਕੇ ਆਏ ਤੇ ਉਹ 8 ਮਾਤਾਵਾਂ ਨੂੰ ਜਿਹੜੇ ਮਹਾਰਾਜ ਗੁਰੂ ਹਰਿ ਸਾਹਿਬ ਜੀ ਦੇ ਵਿਆਹ ਮਹਿਲ ਸਨ ਸਾਧ ਸੰਗਤ ਜੀ, ਇਸੇ ਤਰ੍ਹਾਂ ਉਹ ਸਾਰੇ ਲੈ ਕੇ ਆਏ ਤੇ ਬਾਅਦ ਵਿੱਚ ਗੁਰੂ ਸਾਹਿਬ ਨੇ ਫਿਰ ਉੱਥੇ ਉਹਦੇ ਸਾਰੇ ਸ਼ਰਾਪ ਜਿਹੜੇ ਬਖਸ਼ ਦਿੱਤੇ ਸਨ। ਪਰ ਗੁਰੂ ਸਾਹਿਬ ਦੇ ਚਰਨਾਂ ਤੇ ਇੱਕ ਵਾਰੀ ਨਮਸਕਾਰ ਕਰਕੇ ਭਾਈ ਗੌਰਾ ਕਹਿੰਦਾ ਮਹਾਰਾਜ ਇੱਕ ਸ਼ਰਾਪ ਰਹਿਣ ਦੋ, ਇਹ ਸ਼ਰਾਪ ਮੈਂ ਅੰਗੀਕਾਰ ਕਰਦਾ, ਜਿੱਦਾਂ ਮੇਰੀ ਮੌਤ ਆਪ ਜੀ ਨੇ ਦੱਸੀ ਹੈ ਮੇਰੀ ਮੌਤ ਉਦਾਂ ਹੀ ਹੋਵੇ। ਇਸ ਤਰ੍ਹਾਂ ਸਾਧ ਸੰਗਤ ਜੀ ਇਹ ਭਾਈ ਗੌਰਾ ਤੇ ਭਾਈ ਜੀਵਨ ਦੋਵੇਂ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਰਿਹਾ ਕਰਦੇ ਸਨ ਤੇ ਭਾਈ ਜੀਵਨ ਨੇ ਸਾਧ ਸੰਗਤ ਜੀ ਜਦੋਂ ਉਸ ਬਜ਼ੁਰਗ ਜਦੋਂ ਬ੍ਰਾਹਮਣ ਦਾ ਪੁੱਤਰ ਜਿਉਂਦਾ ਕੀਤਾ, ਭਾਈ ਜੀਵਨ ਨੇ ਆਪਣਾ ਜੀਵਨ ਦਾਨ ਦੇ ਦਿੱਤਾ, ਗੁਰੂ ਸਾਹਿਬ ਜੀ ਨੇ ਫਿਰ ਉਹਨੂੰ ਵੀ ਵਰ ਦਿੱਤੇ। ਬਹੁਤ ਹੀ ਤੇਰੇ ਇਸ ਤਰ੍ਹਾਂ ਦਾ ਵਾਧਾ ਹੋਵੇਗਾ। ਰਾਜ ਜਿਹੜਾ ਸਾਧ ਸੰਗਤ ਜੀ ਨਾਭੇ ਦਾ, ਜੀਂਦ ਰਿਆਸਤਾਂ ਦਾ, ਇਹ ਸਾਰੇ ਰਾਜ ਗੁਰੂ ਹਰਿ ਸਾਹਿਬ ਦੇ ਵਰ ਨਾਲ ਹੋਏ ਹਨ, ਇਹ ਭਾਈ ਭਗਤੂ ਦੀ ਅੰਸ਼ ਵਿੱਚੋਂ ਅੱਗੇ ਹੋਏ ਹੈ। ਤੋ ਸਾਧ ਸੰਗਤ ਜੀ ਇਸ ਤਰ੍ਹਾਂ ਬਚਨ ਹੋਇਆ ਹੈ ਤੇ ਕਵੀ ਜੀ ਇਹ ਸਾਧ ਸੰਗਤ ਭਾਈ ਭਗਤੂ ਦਾ ਬਾਰੇ ਇਸ ਤਰ੍ਹਾਂ ਕਹਿ ਰਹੇ ਹਨ, ਇਹ ਤਾਂ ਕਰਕੇ ਤੁਹਾਨੂੰ ਦੱਸਿਆ ਕਿ ਭਾਈ ਭਗਤੂ ਕੀ ਸਨ, ਪੂਰਨ ਬ੍ਰਹਮ ਗਿਆਨੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਵਾਰ ਨਾਲ ਹੋਏ। ਤੋ ਇਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਬਖਸ਼ਿਸ਼, ਇਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਦੱਸ ਰਹੇ ਹਨ ਤੇ ਭਾਈ ਭਗਤੂ ਦਾ ਸੁੱਤ ਜਿਹੜਾ ਗੌਰਾ ਸੀ ਤੇ ਇਸੇ ਤਰ੍ਹਾਂ ਉਹਦਾ ਪੁੱਤਰ ਗਾਂ ਦਿਆਲਦਾਸ ਹੈ ਤੇ ਭਗਤੂ ਦਾ ਦੂਸਰਾ ਪੁੱਤਰ ਭਾਈ ਜੀਵਨ ਸੀ, ਉਹਦੇ ਬਾਰੇ ਅੱਗੇ ਦੱਸਦੇ ਹਨ ਜੀ।
ਪੁੱਤਰ ਕੋ ਤਬਾ ਜਵਾਇਓ
ਤੇ ਇਸ ਤਰ੍ਹਾਂ ਸ੍ਰੀ ਹਰਿ ਰਾਇ ਲਿਖਤ ਦੇ ਹੈ ਜੀਵਨ, ਗੁਰੂ ਹਰਿ ਸਾਹਿਬ ਜੀ ਨੇੜੇ ਹੋ ਕੇ ਜੀਵਨ ਆਦਾਨ ਆਪਣਾ ਦਿੱਤਾ ਹੈ ਕਿ ਉਸ ਬ੍ਰਾਹਮਣ ਦੇ ਪੁੱਤਰ ਨੂੰ ਜਿਉਣਾ ਕੀਤਾ, ਉਹਦੀ ਵੰਸ਼ ਫਿਰ ਭਾਈ ਜੀਵਨ ਦੀ ਵੰਸ਼ ਵੀ ਬਹੁਤ ਜ਼ਿਆਦਾ ਵਧੀ ਹੈ।
ਗ੍ਰਾਮ ਚੱਕ ਤੇ ਘਰ ਵਾਸਾ
ਤੇ ਚੱਕ ਗ੍ਰਾਮ ਜਿਹੜਾ ਸੀ ਉੱਥੇ ਜਾ ਕੇ ਜਦੋਂ ਵਾਸਾ ਕਰਦੇ ਸਨ ਉਹ
ਚਰਕਾਰ ਆਏ ਗੁਰ ਪਾਸਾ,
ਉਹ ਭਾਈ ਗੁਰੂ ਸਾਹਿਬ ਦੇ ਚਰਨਾਂ ਚ ਆਏ ਹਨ। ਕਵੀ ਜੀ ਕਹਿੰਦੇ ਹਨ
ਪਾਹੁਰ ਤਿੰਨ ਲੀਨੀ,
ਉਸ ਵਕਤ ਭਾਈ ਭਗਤੂ ਭਾਈ ਦਿਆਲ ਦਾਸ ਦੇ ਗਾਂ ਜਿਹੜੇ ਭਰਾ ਦੇ ਜਿਹੜੇ ਸਾਧ ਸੰਗਤ ਜੀ ਚਾਚੇ ਦੇ ਪੁੱਤਰ ਸਨ, ਉਹਨਾਂ ਨੇ ਆਣ ਕੇ ਸਾਧ ਸਿੰਘ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਕੋਲ ਆਣ ਕੇ ਖੰਡੇ ਦੀ ਪੌੜ ਲੈਣਾ ਕੀਤੀ। ਸਿੰਘ ਸੱਜ ਗਏ,
ਗੁਰੂ ਕੀ ਜਿਸ ਵੇਦ ਤੀਨੇ,
ਗੁਰੂ ਸਾਹਿਬ ਜੀ ਦੀ ਖੁਸ਼ੀ ਬਹੁਤ ਹੀ ਸਾਧ ਸੰਗਤ ਜੀ ਉਹਨਾਂ ਨੇ ਪ੍ਰਾਪਤ ਕਰਨਾ ਕੀਤੀ ਹੈ ਜੀ।
ਰਾਮ ਸਿੰਘ ਇੱਕ ਨਾਮ ਧਰਾਇਓ,
ਇੱਕ ਦਾ ਨਾਮ ਸੀ ਰਾਮ ਸਿੰਘ, ਜਿਹੜੇ ਭਾਈ ਜੀਵਨ ਦੇ ਗਾਹ ਕੁਲ ਦੇ ਵਿੱਚੋਂ ਸਨ, ਉਹਦੇ ਪੁੱਤਰ ਸਨ, ਉਹ ਇੱਕ ਦਾ ਨਾਮ ਭਾਈ ਜੀ ਰਾਮ ਸਿੰਘ ਸੀ।
ਦੂਸਰ ਫਤਿਹ ਸਿੰਘ ਮਾਨ ਭਾਇਓ,
ਦੂਜੇ ਦਾ ਨਾਮ ਭਾਈ ਫਤਿਹ ਸਿੰਘ ਬਣਿਆ।
ਇੱਕ ਮਾਤਾ ਤੇ ਦੋਨੋਂ ਭਾਈ,
ਇਹ ਇੱਕ ਮਾਤਾ ਦੇ ਦੋ ਪੁੱਤਰ ਸਨ ਜੀ।
ਦੋ ਮਾਤ ਤੇ ਦਿਉ ਬਤਾਈ,
ਦੋ ਬਿਮਾਰ ਸੀ ਭਾਵ ਕੇ ਮਤਰੇਈ ਮਾਂ ਦੇ ਪੁੱਤਰ ਸਨ ਉਹ।
ਬਖਤੂ ਸਿੰਘ ਔਰ ਤਖਤੂ ਸਿੰਘ,
ਬਖਤੂ ਸਿੰਘ ਤੇ ਤਖਤੂ ਸਿੰਘ ਜਿਹੜੇ ਉਹ ਮਤਰਾਈ ਮਾਂ ਦੇ ਪੁੱਤਰ ਸਨ ਜੀ।
ਜੀਵਨ ਚਾਰੋਂ ਜਨ ਸਿੰਘ,
ਤੇ ਭਾਈ ਜੀਵਨ ਜੀ ਨੇ ਦੋ ਵਿਆਹ ਕੀਤੇ ਸਨ, ਇਸ ਤਰ੍ਹਾਂ ਦੋ ਚਾਰ ਪੁੱਤਰ ਸਨ।
ਨਿਕਟ ਗ੍ਰਾਮ ਮੈਂ ਇਨਕੋ ਵਾਸਾ,
ਉਹ ਨੇੜੇ ਗ੍ਰਾਮ ਦੇ ਪਿੰਡ ਦੇ ਵਿੱਚ ਇਹਦਾ ਵਾਸਾ ਸੀ ਨੇੜੇ।
ਜਾਤ ਰਹੇ ਗੁਰ ਪਾਸਾ,
ਆਉਂਦੇ ਜਾਂਦੇ ਗੁਰੂ ਸਾਹਿਬ ਜੀ ਦੇ ਕੋਲ ਰਿਹਾ ਕਰਦੇ।
ਮਾਸ ਸਤ ਗੁਰੂ ਬਿਤਾਏ,
ਕੁਝ ਕੁ ਸਮਾਂ ਗੁਰੂ ਸਾਹਿਬ ਜੀ ਦੇ ਕੋਲ ਇਹਨਾਂ ਨੇ ਬਿਤਾਉਣਾ ਕੀਤਾ, ਭਾਈ ਤਖਤੂ ਤੇ ਭਾਈ ਬਖਤੂ ਸਿੰਘ ਨੇ ਤੇ ਭਾਈ ਰਾਮ ਸਿੰਘ ਤੇ ਭਾਈ ਫਤਿਹ ਸਿੰਘ ਨੇ। ਚੌਹ ਦਿਸ਼ਾ ਤੋਂ ਗੁਰੂ ਸਾਹਿਬ ਦੇ ਸਿੱਖ ਜਿਹੜੇ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੇ ਹਨ ਭਾਈ।
ਨਾਰਨ ਕੀ ਭੀੜ ਹਮੇਸ਼ਾ,
ਨਾਰ ਤੇ ਨਾਰਨ ਦੀ ਮਨੁੱਖਾਂ ਤੇ ਔਰਤਾਂ ਦੀ ਬਹੁਤ ਹੀ ਭੀੜ ਲੱਗੀ ਰਹੀ ਸਤਸੰਗਤ ਦੇ।
ਦਰਸ਼ਨ ਕੇ ਮਿਲੇ ਵਿਸ਼ੇਸ਼,
ਇੱਕ ਦਰਸ਼ਨ ਵਾਸਤੇ ਭਾਈ ਸਾਰੇ ਵਿਸ਼ੇਸ਼ ਕਰਕੇ ਗੁਰੂ ਸਾਹਿਬ ਜੀ ਨੂੰ ਆਣ ਕੇ ਮਿਲਦੇ ਹਨ, ਭਾਵਨਾ ਕਾ ਧਾਰ ਕੇ।
ਨਾਨਾ ਵਿਦ ਕੀ ਆਣ ਅਕੋਰ,
ਨਾਨਾ ਵਿਦਾਂ ਦੀ ਬੜੇ ਪ੍ਰਕਾਰਾਂ ਦੀ ਭਾਈ ਅਕੋਰ ਪਿਟਾਵਾਂ।
ਸਮਰਪਣ ਯੋਗ ਕਾਰ ਜੋਰ,
ਦੋਵੇਂ ਹੱਥ ਜੋੜ ਕੇ ਭਾਈ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਅੱਗੇ ਸਮਰਪਣ ਕਰਦੇ ਹਨ, ਅੱਗੇ ਸਾਧ ਸੰਗਤ ਜੀ ਇਸ ਤਰ੍ਹਾਂ ਬੇਨਤੀਆਂ ਕਰਦੇ ਹਨ, ਆਪਣੇ ਭਾਗਾਂ ਵਾਲੇ ਬਣਦੇ, ਆਪਣੇ ਧਨ ਨੂੰ ਸਫਲਾ ਕਰਦੇ, ਆਣ ਕੇ ਗੁਰੂ ਸਾਹਿਬ ਜੀ ਦੇ ਕੋਲ ਬਹਿ ਕੇ ਬਾਣੀ ਪੜ੍ਹਦੇ, ਆਪਣੇ ਸਵਾਸਾਂ ਨੂੰ ਸਫਲਾ ਕਰਦੇ ਆ, ਨੇਤਰਾਂ ਨਾਲ ਦਰਸ਼ਨ ਕਰਦੇ ਆਪਣੇ ਨੇਤਰਾਂ ਨੂੰ ਸਫਲਾ ਕਰਦੇ ਆ, ਪੈਰਾਂ ਨਾਲ ਚੱਲ ਕੇ ਆਉਂਦੇ ਆਪਣੇ ਚਰਨਾਂ ਨੂੰ ਸਫਲਾ ਕਰਦੇ ਆ, ਹੱਥਾਂ ਨਾਲ ਸੇਵਾ ਕਰਦੇ ਆਪਣੇ ਹੱਥਾਂ ਨੂੰ ਸਫਲਾ ਕਰਦੇ ਆ, ਗੁਰਮੁਖੋ ਸਾਰੇ ਅੰਗਿਆਂ ਨੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਸਤਕ ਗੁਰੂ ਸਾਹਿਬ ਦੇ ਚਰਨਾਂ 'ਚ ਟੇਕਦੇ ਆ ਤੇ ਆਪਣੇ ਮਸਤਕ ਨੂੰ ਆਪਣੀ ਸਰੀਰ ਨੂੰ ਸਫਲਾ ਕਰਦੇ, ਪਵਿੱਤਰ ਕਰਦੇ ਹਨ ਜੀ।
ਦੋਹਰਾ ਇੱਕ ਦਿਨ ਸ੍ਰੀ ਮੁਖ ਤੇ ਕਹਿਓ,
ਇੱਕ ਦਿਨ ਗੁਰੂ ਕਲਗੀਧਰ ਪਿਤਾ ਨੇ ਇਸ ਤਰ੍ਹਾਂ ਮੁਖਾਰਬਿੰਦ ਤੋਂ ਕਹਿਣਾ ਕੀਤਾ,
ਰਾਮ ਸਿੰਘ ਤਵ ਗ੍ਰਾਮ,
ਐ ਰਾਮ ਸਿੰਘ ਭਾਈ ਤੇਰੇ ਗ੍ਰਾਮ ਤੇਰੇ ਪਿੰਡ ਵਿੱਚ,
ਇੱਕ ਦਿਨ ਦਵੈ ਨਿਸ਼ਾ ਪੈਣਾ,
ਤੇ ਇੱਕ ਦਿਨ ਅਸੀਂ ਉੱਥੇ ਉਤਰਾਂਗੇ, ਦੋ ਰਾਤ ਬਤੀਤ ਕਰਾਂਗੇ,
ਸਭ ਰਾਮ
ਤੇ ਸਾਰਾ ਅਬਰਾਮ ਦਾ ਮਤਲਬ ਤੁਹਾਡਾ ਜਿਹੜਾ ਤੇਰਾ ਪਿੰਡ ਵੇਖਾਂਗੇ, ਤੇਰਾ ਇਲਾਕਾ ਵੇਖਾਂਗੇ ਭਾਈ।
ਭਾਈ ਸੁਣ ਬੋਲਿਓ ਕਰ ਜੋਰ ਸੋ ਤਵੈ,
ਤੇ ਉਸ ਵਕਤ ਭਾਈ ਰਾਮ ਸਿੰਘ ਗੁਰੂ ਕਲਗੀਧਰ ਪਿਤਾ ਨੂੰ ਬੇਨਤੀ ਕਰਦਾ ਹੈ ਸੁਣ ਕੇ,
ਕਨੋ ਦੇਸ਼ ਇੱਕ ਸਭਾ,
ਮਹਾਰਾਜ ਇੱਥੇ ਗਰਮੀ ਬਹੁਤ ਹੈ ਇਸ ਵਕਤ, ਸਿਕਤਾ ਹੈ, ਸੇਕ ਹੈ ਬਹੁਤ ਜ਼ਿਆਦਾ, ਇਸੇ ਤਰ੍ਹਾਂ ਭੱਠ ਲਾਉਂਦੇ ਹਨ, ਇਸੇ ਤਰ੍ਹਾਂ ਜਿਸ ਤਰ੍ਹਾਂ ਭਾਈ ਬਹੁਤ ਜ਼ਿਆਦਾ ਤੱਤੀਆਂ ਵਾਵਾਂ ਚੱਲਦੀਆਂ ਹਨ,
ਲੂਆਂ ਤੇਜ ਤਪਨ ਕੋ ਪਾਏ,
ਬਹੁਤਾ ਤੀਖਣ ਤੇਜ ਹੈ ਜੰਗਲ ਦੇਸ਼ ਵਿੱਚ,
ਦੀਰਘ ਤਪਤਾਏ,
ਜਿੱਥੇ ਕਿੱਥੇ ਵੀ ਆ ਬਹੁਤੀ ਤਪਸ਼ ਹੈ ਸਤਿਗੁਰੂ ਪਿਤਾ ਜੀ,
ਬਹੁਤ ਸਮੀਰ ਅਧੀਰ ਜਵਾਰੀ,
ਤੇ ਬਹੁਤ ਸਮੀਰ ਅਧੀਰ ਜਵਾਰੀ, ਜਦੋਂ ਫਿਰ ਸਤਿਗੁਰੂ ਜੀ ਥੋੜੀ ਜੀ ਠੰਡ ਆਉਂਦੀ ਹੈ ਨਾ, ਉਦੋਂ ਮਾੜੀ ਜੀ ਧੀਰਜ ਵੱਜਦੀ ਹੈ,
ਉਡਾਵਨ ਗਗਨ ਮਝਾਰੀ,
ਤੇ ਇਸ ਤਰ੍ਹਾਂ ਬਹੁਤ ਜ਼ਿਆਦਾ ਫਿਰ ਹਨੇਰੀਆਂ ਵੀ ਆਉਂਦੀਆਂ ਹਨ, ਤੇ ਗਗਨ ਦੇ ਵਿੱਚ ਵੀ ਬਹੁਤਾ ਉੱਡਦੀਆਂ ਹਨ, ਭਾਵ ਕੇ ਬਹੁਤੀਆਂ ਹਵਾਵਾਂ ਵੀ ਤੇਜ ਆਉਂਦੀਆਂ ਹਨ ਜੀ, ਬਹੁਤੇ ਵੇਗ ਨਾਲ ਵਗਦੀਆਂ ਹਨ, ਜਿੱਦਾਂ ਆਪਣੇ ਹਨੇਰੀਆਂ ਕਿਤੇ ਪੰਜਾਬ ਵਿੱਚ ਵਗਦੀਆਂ ਹੋਣ ਤੇ ਅੱਖਾਂ ਚ ਉਧਿਆ ਜਾਂਦੀਆਂ, ਬੰਦਾ ਕਿਤੇ ਤੁਰ ਨੀ ਸਕਦਾ। ਇਸ ਤਰ੍ਹਾਂ ਭਾਈ ਰਾਮ ਸਿੰਘ ਕਹਿ ਰਿਹਾ ਮਹਾਰਾਜ ਇੱਥੇ ਹਨੇਰੀਆਂ ਵੀ ਬਹੁਤ ਵਗਦੀਆਂ ਹਨ। ਇਹੋ ਜਿਹਾ ਸਤਿਗੁਰੂ ਜੀ ਸਾਡਾ ਦੇਸ਼ ਹੈ ਇਹ ਮਾਲਵਾ, ਇਹੋ ਜਿਹਾ ਸਤਿਗੁਰੂ ਜੀ ਇੱਥੇ ਗ੍ਰਾਮ ਪਿੰਡ ਹਨ। ਗੁਰੂ ਸਾਹਿਬ ਜੀ ਨੇ ਉੱਥੇ ਬਚਨ ਕਰ ਦਿੱਤਾ, ਭਾਈ ਰਾਮ ਸਿੰਘ ਤਿਆਰੀ ਕਰਨਾ ਕਰੋ, ਤਿਆਰਾ ਕਰਨਾ ਕਰੋ ਭਾਈ।
ਇਹ
ਵੇਖੀਏ ਜਾ ਕੇ ਭਾਈ ਤੂੰ ਆਪਣੇ ਦੇਸ਼ ਦੀ ਗੱਲ ਕਰਦਾ ਕਿੱਦਾਂ ਦਾ, ਇਹ ਵੇਖਣਾ ਚਾਹੁੰਦੇ ਸਤਿਗੁਰ ਸੱਚੇ ਪਾਤਸ਼ਾਹ ਜਿੱਥੇ ਚਰਨ ਪੈ ਜਾਣ ਗੁਰਮੁਖੋ, ਉਹ ਜਰਖੇ ਜਿੱਥੇ ਜਾਏ ਬਾਹੇ ਮੇਰਾ ਸਤਿਗੁਰੂ, ਸੋ ਥਾਨ ਸਹਾਵਾ ਰਾਮ ਰਾਜੇ, ਸੋਭਨੀਕ ਥਾਂ ਹੋ ਜਾਂਦਾ ਹੈ ਸਾਧ ਸੰਗਤ ਜੀ, ਪਵਿੱਤਰ ਹੋ ਜਾਂਦਾ, ਹਰਿਆ ਹੋ ਜਾਂਦਾ, ਹਰਿਆ ਭਰਿਆ ਹੋ ਜਾਂਦਾ, ਸੁੱਕੇ ਹਰੇ ਕੀਏ ਖਿਰਵਾਹੇ। ਖਿਰਕਾਲ ਵਿੱਚ ਗੁਰੂ ਪਿਤਾ ਜੀ ਜਿੱਥੇ ਚਰਨ ਪਾਉਂਦੇ ਸੁੱਕੇ ਸੁੱਕਿਆਂ ਨੂੰ ਹਰਿਆ ਕਰ ਦਿੰਦੇ ਆ। ਇਸ ਤਰ੍ਹਾਂ ਗੁਰੂ ਸਾਹਿਬ ਜੀ ਅੱਗੇ ਦੇਸ਼ ਨੂੰ ਵੇਖਣਾ ਚਾਹੁੰਦੇ ਹਨ।
ਸੁਣ ਕੇ ਹੁਕਮ ਰਾਮ ਸਿੰਘ ਗਇਓ,
ਇਹ ਸੁਣ ਕੇ ਰਾਮ ਸਿੰਘ ਗਿਆ,
ਰਾਮ ਦੇਖਿਆ ਸਭ ਦੋ ਕਹਿ ਦਇਓ,
ਸਾਰਿਆਂ ਨੂੰ ਜਾ ਕੇ ਆਪਣੇ ਪਿੰਡ ਦੇ ਵਿੱਚ ਇਸ ਤਰ੍ਹਾਂ ਕਹਿਣਾ ਕੀਤਾ ਹੈ। ਗਰੀਬ ਖਮ ਰਿਤ ਮੈਂ ਸਰਦ ਸਥਾਨਾ, ਤੇ ਗਰੀਖਮ ਭਾਵ ਕੇ ਗਰਮੀ ਦੀ ਰੁੱਤ ਦੇ ਵਿੱਚ ਸਰਦ ਸਥਾਨ ਭਾਵ ਠੰਡਾ ਸਥਾਨ ਬਣਾਉਣਾ ਕਰੋ,
ਬਣਾਵਣ ਜਾਨ ਮਹਾਨਾ,
ਬਹੁਤ ਵੱਡਾ ਬਣਾ ਦਿੱਤਾ। ਜਿਸ ਤਰ੍ਹਾਂ ਪਹਿਲਾਂ ਜਮਾਨਿਆਂ ਚ ਬਹੁਤੀ ਗਰਮੀ ਹੋਇਆ ਕਰਦੀ ਨਾ, ਜਦੋਂ ਸਾਧ ਸੰਗਤ ਜੀ ਬੋੜ ਦੇ ਟਾਹਣੇ ਕੱਟ ਕੱਟ ਕੇ, ਬੜੇ ਬੜੇ ਸਾਧ ਸੰਗਤ ਜੀ ਦਰਖਤਾਂ ਦੇ ਟਾਹਣੇ ਕੱਟ ਕੱਟ ਕੇ ਇੱਕ ਕੁਟੀਆ ਜੀ ਬਣਾ ਦਿੰਦੇ, ਉੱਤੇ ਪਾਣੀ ਤਰੌਕ ਦਿੰਦੇ, ਗਰਮ ਹਵਾ ਜਦੋਂ ਆਉਂਦੀ ਉਹ ਵੀ ਠੰਡੀ ਹੋ ਕੇ ਲੰਘਦੀ ਉੱਧਰ ਦੀ। ਇਸ ਤਰ੍ਹਾਂ ਦਾ ਸਾਧ ਸੰਗਤ ਜੀ, ਉਹ ਸਾਧ ਸੰਗਤ ਜੀ ਗੁਰੂ ਸਾਹਿਬ ਵਾਸਤੇ ਕੁਟੀਆ ਆਸਣ ਜਿੱਥੇ ਬਾਹਰੇ ਨੇ ਆਣ ਕੇ ਬੈਠਣਾ ਹੈ, ਏਦਾਂ ਠੰਡਾ ਸਾਧ ਸੰਗਤ ਜੀ ਜਗ੍ਹਾ ਬਣਾ ਰਹੇ ਹਨ। ਤੇ ਚਾਰ ਸਫੇਰੇ ਝਾੜਾਂ ਦੀਆਂ ਓਟਾਂ ਦੇ ਕੇ, ਭਾਵ ਕੇ ਇਸੇ ਤਰ੍ਹਾਂ ਪੱਤਰਿਆਂ ਦੀਆਂ ਓਟਾਂ ਦੇ ਕੇ ਝਾੜ ਚਾਰ ਸਫੇਰੇ ਗੱਡ ਕੇ
ਰੱਖੋ ਬੈਠਣ ਹਿੱਤ ਥਲ ਛੋਟਾ,
ਤੇ ਇਸ ਤਰ੍ਹਾਂ ਫਿਰ ਕਰਦੇ ਹਨ, ਬੈਠਾ ਛੋਟਾ ਥਾਨ ਬਣਾਉਂਦੇ ਹਨ ਬੈਠਣ ਵਾਸਤੇ ਪਿਤਾ ਜੀ ਦੇ,
ਮੋਟਾ ਬੀਤ ਵਿਛਾਵਾ,
ਤੇ ਬਹੁਤਾ ਸਾਧ ਸੰਗਤ ਜੀ ਫਿਰ ਵਿੱਚ ਵਿਛਾਉਣਾ ਕੀਤਾ, ਉੱਪਰਲੇ ਪਾਸੇ ਵੀ ਸਾਧ ਸੰਗਤ ਜੀ ਬਹੁਤ ਵੱਡਾ ਮੋਟੇ ਟਾਹਣੇ ਰੱਖਣਾ ਕੀਤੇ,
ਬਾਰ ਬਾਰ ਜਲ ਤੇ ਛਿੜਕਾਵਾ,
ਬਾਰ ਬਾਰ ਜਲ ਉਹਨਾਂ ਦੇ ਉੱਤੇ ਛਿੜਕਾਉਣਾ ਕੀਤਾ, ਥੱਲੇ ਧਰਤੀ ਉੱਤੇ ਜਲ ਛਿੜਕਾਉਣਾ ਕੀਤਾ, ਧਰਤੀ ਦੀ ਭੜਾਸ ਕੱਢ ਦਿੱਤੇ,
ਕੋਰੇ ਕੁੰਭ ਨੀਰ ਭਰ ਕਰਕੇ,
ਕੋਰੇ ਘੜੇ ਜਿਹੜੇ ਆ ਪਾਣੀ ਦੇ ਭਰ ਭਰ ਕੇ ਰੱਖੇ ਹਨ,
ਸ਼ੀਤਲ ਦੀਨੇ ਵਿੱਚ ਧਰ ਕੇ,
ਬਹੁਤੇ ਸ਼ੀਤਲ ਬਹੁਤੇ ਠੰਡੇ ਸਾਧ ਸੰਗਤ ਜੀ, ਘੜਾ ਇੱਕ ਹੈ ਜਿਹੜੀ ਤੱਤੀ ਹਵਾ ਵਗਦੀ ਹੈ ਠੰਡਾ ਪਾਣੀ ਬਣਾ ਕੇ, ਜਿੱਦਾਂ ਪੁਰਾਣੇ ਜਮਾਨੇ ਪਹਿਲਾਂ ਹੁਣ ਵੀ ਸਾਧ ਸੰਗਤ ਪਿੰਡਾਂ ਵਿੱਚ ਸਰਾਈਆਂ ਰੱਖਦੇ ਹਾਂ ਆਪਾਂ, ਤੇ ਇਸੇ ਹੁਣ ਤੇ ਫਰਿੱਜਾਂ ਆ ਗਈਆਂ, ਉਦੋਂ ਫਰਿੱਜਾਂ ਹੀ ਸਰਾਈਆਂ ਹੁੰਦੀਆਂ ਸਨ,
ਇਤਿਹਾਸਕ ਸਭ ਕਰ ਤਿਆਰੀ,
ਇਤਿਹਾਸਕ ਸਾਰੀ ਤਿਆਰੀ ਕਰਕੇ ਭਾਈ ਰਾਮ ਸਿੰਘ ਨੇ
ਸਤਿਗੁਰ ਹੇਤ ਸੁਧਾਰੀ,
ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਬਣਾਉਣਾ ਕੀਤਾ,
ਸਿੱਖ ਗੋਦੜੀਆ ਜਿਸ ਨਾਮੋ,
ਹੁਣ ਅੱਗੇ ਭਾਈ ਸਾਧ ਸੰਗਤ ਜੀ ਅੱਗੇ ਭਾਈ ਗੋਦੜੀਏ ਦੇ ਬਾਰੇ ਦੱਸ ਰਹੇ ਹਨ ਕਵੀ ਜੀ,
ਚਰਤ ਮਹਾ ਅਬਰਾਮੂ,
ਉਹਦੇ ਚਰਿੱਤਰ ਬੜੇ ਅਬਰਾਮੂ, ਬਹੁਤ ਸ੍ਰੇਸ਼ਟ ਚਰਿੱਤਰ ਹੈ ਭਾਈ ਗੋਦੜੀਆ ਜੀ ਦੇ, ਭਾਈ ਗੋਦੜੀਆ ਕਮਾਲ ਦਾ ਹੈ ਭਾਈ, ਜੋ ਬਚਨ ਕਹਿੰਦਾ ਉਹ ਸੱਚ ਹੋ ਜਾਂਦਾ। ਇਸ ਤਰ੍ਹਾਂ ਭਾਈ ਗੋਦੜੀਆ ਜੀ ਦੀ ਬਾਰੇ ਦੱਸ ਰਹੇ ਹਨ ਕਵੀ ਜੀ, ਸਰਵਣ ਕਰਨਾ ਕਰੋ ਭਾਈ,
ਅਲਪ ਬੈਸ ਮੈਂ ਆਵਤ ਭਇਓ,
ਅਲਪ ਬੈਸ ਛੋਟੀ ਉਮਰ ਦੇ ਵਿੱਚ ਇਸ ਤਰ੍ਹਾਂ ਆਉਣਾ ਕੀਤਾ, ਭਾਵ ਕੇ ਆ ਰਿਹਾ ਸੀ,
ਭਗਤੂ ਪੁੱਤਰਾਂ ਟਿਕ ਰਹਿ ਗਇਓ,
ਤੇ ਭਗਤੂ ਜੀ ਦੇ ਪੁੱਤਰਾਂ ਦੇ ਕੋਲ ਰਹਿ ਗਿਆ ਭਾਈ ਗੌਰਾ ਤੇ ਭਾਈ ਜੀਵਨ ਦੇ ਕੋਲ,
ਗੌਰੇ ਕਹਿ ਕਰ ਕਾਰ ਲਗਾਇਓ,
ਭਾਈ ਗੌਰੇ ਨੇ ਕਹਿ ਕੇ ਉਹਨੂੰ ਕੰਮ ਕਾਰ ਤੇ ਲਵਾ ਲਿਆ ਭਾਈ ਗੋਦੜੀਏ ਜੀ ਨੂੰ,
ਪਨੀਰ ਕੋ ਚਰਸ ਵਹਾਇਓ,
ਤੇ ਕਹਿੰਦੇ ਭਾਈ ਇਸੇ ਤਰ੍ਹਾਂ ਜਿਹੜਾ ਭਾਵ ਕੇ ਕੂਪ ਖੂਹ ਦਾ ਜਿਹੜਾ ਨੀਰ ਹੈ ਨਾ ਉਹਨੂੰ ਕੱਢਿਆ ਕਰ ਬਾਹਰ, ਜੋ ਵੀ ਭਾਈ ਗੌਰਾ ਜੀ ਕਹਿੰਦੇ ਹਨ ਉਹ ਹੋਰ ਸੇਵਾ ਉਹ ਕਮਾਉਂਦਾ ਹੈ,
ਸਾਂਝ ਲਾਗ ਜਹਾਂ ਲਗਾਵਾ,
ਸਾਂਝ ਸ਼ਾਮ ਜਿੱਥੇ ਪੈਂਦੀ ਉੱਥੇ ਬਹਿ ਜਾਂਦਾ ਹੈ, ਭਾਵ ਉਹਨੂੰ ਕੋਈ ਕਿਸੇ ਨਾਲ ਲੈਣਾ ਦੇਣਾ ਨਹੀਂ ਹੈ, ਇੱਕ ਦਿਨ ਤੇ ਭਾਈ ਘਾਹ ਵੱਢਣ ਵਾਸਤੇ ਲਾ ਤਾ ਭਾਈ ਗੋਦੜੀਆ ਨੂੰ,
ਬਾਜਰਾ ਲਿਆਇਓ,
ਤੇ ਦਹ ਸਿਰ ਦਸ ਸੇਰ ਦਾ ਬਾਜਰਾ ਜਿਹੜਾ ਨਾ ਤੋਲ ਕੇ ਬਣਾ ਕੇ ਲੈ ਕੇ ਆਇਆ ਆਪਣੇ ਨਾਲ, ਕਿਉਂਕਿ ਉਹ ਉਥੋਂ ਬਾਜਰਾ ਜਿਹੜਾ ਲੈ ਕੇ ਆਇਆ ਜਦੋਂ
ਇੱਕ ਦਿਨ ਮਾਹੀ,
ਇੱਕ ਦਿਨ ਦੇ ਵਿੱਚ ਇੱਕ ਸੇਰ ਬਾਜਰਾ ਖਾ ਜਾਂਦਾ ਸੀ, ਹੋਰ ਕੁਝ ਖਾਂਦਾ ਹੀ ਨਹੀਂ ਸੀ, ਬਾਜਰਾ ਹੀ ਚਰਦਾ ਰਹਿੰਦਾ ਮੂੰਹ ਦੇ, ਨਾਲੇ ਘਾਹ ਕੱਟੀ ਜਾਂਦਾ ਨਾਲੇ ਬਾਜਰਾ ਚਰੀ ਜਾਂਦਾ, ਭੁੱਖ ਲੱਗਦੀ ਤਾਂ
ਵੱਡੇ ਨਿਤ ਮਿਟੇ ਸੋ ਨਾਹੀ,
ਤੇ ਘਾਹ ਵੱਢਦਾ ਜਾਂਦਾ ਰੁਕਦਾ ਨਹੀਂ ਹੈ, ਸੇਵਾ ਕਰੀ ਜਾਂਦਾ ਹੈ,
ਲਾਗ ਢੇਰ ਲਗਾਏ,
ਦਸਾਂ ਦਿਨਾਂ ਦੇ ਵਿੱਚ ਬਹੁਤ ਵੱਡਾ ਢੇਰ ਘਾਹ ਦਾ ਲਵਾ ਤਾ ਭਾਈ ਗੋਦੜੀਏ ਨੇ,
ਆਪਤ ਤਾਂ ਬਿਨਾਂ ਬੁਲਾਏ,
ਬਿਨਾਂ ਬੁਲਾਏ ਤੋਂ ਭਾਈ ਉਹ ਆਉਂਦੇ ਹੀ ਨਹੀਂ ਸਨ। ਭਾਈ ਗੋਦੜੀਆ ਜੀ, ਇਹ ਚਾਕਰ ਹੈ, ਇਹ ਸੇਵਕ ਦੀ ਅਵਸਥਾ ਹੈ ਸਾਧ ਸੰਗਤ ਜੀ। ਜਿਹੜਾ ਚਾਕਰੀ ਕਰਦਾ ਹੈ ਨਾ, ਉਹਨੂੰ ਏਦਾਂ ਦੀ ਚਾਕਰੀ ਹੋਣੀ ਚਾਹੀਦੀ ਹੈ। ਜਿਹੜਾ ਗੁਰੂ ਦੀ ਸੇਵਾ ਕਰਦਾ, ਇਸ ਤਰ੍ਹਾਂ ਸੇਵਾ ਕਰਨੀ ਚਾਹੀਦੀ ਹੈ। ਜੋ ਗੁਰੂ ਨੇ ਹੁਕਮ ਕਰਤਾ ਉਹ ਕਰਨਾ ਹੈ, ਜਦੋਂ ਬੁਲਾਇਆ ਉਦੋਂ ਆਉਣਾ ਹੈ। ਤੇ ਸਾਧ ਸੰਗਤ ਜੀ, ਇਸ ਤਰ੍ਹਾਂ ਭਾਈ ਗੋਦੜੀਏ ਨੇ ਦਸਾਂ ਦਿਨਾਂ ਚ ਬਹੁਤ ਜ਼ਿਆਦਾ ਘਾਵੜ ਦਿੱਤਾ।
ਨਿੰਮ ਤਾਲ ਜਲ ਪੀਵਨ ਕਰਾ,
ਤੇ ਨੇੜੇ ਤਾਲ ਸੀ, 10 ਕਿਲੋ ਬਾਜਰਾ ਆਪਣੇ ਨਾਲ ਲੈ ਗਿਆ, ਤੇ ਸਾਧ ਸੰਗਤ ਨਾਲੇ ਚੱਬੀ ਜਾਂਦਾ, ਨਾਲੇ ਪਾਣੀ ਪੀ ਜਾਂਦਾ, ਹੋਰ ਕੁਝ ਖਾਂਦਾ ਹੀ ਨਹੀਂ ਹੈ।
ਸਦਾ ਸਿਮਰਨ ਹਰ
ਧਰ, ਹਿਰਦੇ ਦੇ ਵਿੱਚ ਸਦਾ ਸਿਮਰਨ ਕਰਦੇ ਸਨ। ਆ ਜਿਹੜਾ ਸਰਵਣ ਕਰਿਆ ਜੇ, ਕੈਸੀ ਅਵਸਥਾ ਸੀ ਉਹਨਾਂ ਦੀ ਭਾਈ ਗੋਦੜੀਆ ਜੀ ਦੀ।
ਜਾਏ ਬਲੋਕਿਓ ਹਰਖਤ ਭਏ,
ਜਾ ਕੇ ਬਲੋਕਿਆ ਵੇਖਿਆ ਜਦੋਂ, ਬਹੁਤੀ ਖੁਸ਼ੀ ਹੋਈ ਜੀ।
ਲਾਗੇ ਸਖਤ ਆਨ ਦੋ ਪਏ,
ਲਾਗੇ ਸਖਤ ਜਿਹੜੇ ਸਾਧ ਸੰਗਤ ਜੀ ਗੱਡੇ ਆਏ ਜਦੋਂ,
ਉਹਨੇ ਲਿਆਇਓ ਕਰ ਪੀਸਣ ਲਾਇਓ,
ਤੇ ਫੇਰ ਭਾਈ ਉਹ ਗੱਡੇ ਜਿਹੜੇ ਆ ਉਹ ਲੈ ਕੇ ਆਇਆ ਹੈ, ਤੇ ਗੱਡਿਆਂ ਨੂੰ ਇਸੇ ਤਰ੍ਹਾਂ ਉਹ ਸਾਧ ਸੰਗਤ ਜੀ ਬਾਜਰਾ ਘਾਹ ਵੱਢ ਕੇ ਲੈ ਕੇ ਆਇਆ।
ਈਸ਼ਵਰਾ ਨਾ ਮਨ ਡੋਲਾਇਓ,
ਫੇਰ ਸਾਧ ਸੰਗਤ ਜੀ ਬਾਜਰੇ ਨੂੰ ਪੀਣ ਲੱਗ ਗਿਆ, ਫਿਰ ਪੀਣ ਲੱਗ ਗਿਆ ਉਧਰੋਂ, ਫਿਰ ਕਣਕ ਪੀਣ ਲੱਗ ਗਿਆ, ਫਿਰ ਆਟਾ ਪੀਸਣ ਵਾਸਤੇ, ਫਿਰ ਵੀ ਮਨ ਨਹੀਂ ਡੁਲਾਇਆ।
ਜਪਜੀ ਬਾਤ 21 ਉਚਾਰਾ,
21 ਪਾਠ ਜਪਜੀ ਸਾਹਿਬ ਦੇ ਰੋਜ਼ ਕਰਦਾ ਸੀ ਭਾਈ ਗੋਦੜੀਏ। ਜਪਜੀ ਸਾਹਿਬ ਦਾ ਇੰਨਾ ਮਹਾਤਮ ਹੈ ਗੁਰਮੁਖੋ, ਜਪਜੀ ਸਾਹਿਬ ਬ੍ਰਹਮ ਗਿਆਨ ਦੀ ਦਾਤ ਬਖਸ਼ਦਾ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਵੀ ਜੇ ਕਿਸੇ ਸਿੱਖ ਨੇ ਕਿਹਾ ਮਹਾਰਾਜ ਬਖਸ਼ਿਸ਼ ਕਰੋ ਮੇਰੇ ਤੇ, ਗੁਰੂ ਸਾਹਿਬ ਨੇ ਆਖਿਆ ਗੁਰਸਿੱਖਾ ਜਪਜੀ ਸਾਹਿਬ ਦੇ ਪਾਠਾਂ ਦਾ ਅਭਿਆਸ ਕਰਿਆ ਕਰ। ਜੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੂੰ ਕਿਹਾ ਮਹਾਰਾਜ ਮੇਰੇ ਸੱਚੇ ਪਾਤਸ਼ਾਹ ਰਹਿਮਤਾਂ ਕਰੋ, ਮੈਂ ਕਿਰਪਾ ਕਰੋ, ਮੈਂ ਬਖਸ਼ਿਸ਼ ਚਾਹੁੰਦਾ ਹਾਂ, ਗੁਰੂ ਸਾਹਿਬ ਜੀ ਕਹਿੰਦੇ ਚੰਗਾ, ਗੁਰਸਿੱਖਾ ਜਪਜੀ ਸਾਹਿਬ ਦਾ ਅਭਿਆਸ ਕਰਿਆ ਕਰ। ਜੇ ਭਾਈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਭਾਈ ਪਾਰੋ ਆਣ ਕੇ ਚੱਲ ਕੇ ਆਇਆ, ਮਹਾਰਾਜ ਤੁਹਾਡੀ ਗੁਰਸਿੱਖੀ ਚਾਹੁੰਦਾ, ਚਰਨ ਪਾਉ ਲੈ ਕੇ ਗੁਰਸਿੱਖ ਬਣ ਗਿਆ, ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰੋ, ਮੈਂ ਸਿਮਰਨ ਕਰਨਾ ਚਾਹੁੰਦਾ, ਕਹਿੰਦੇ ਜਪਜੀ ਸਾਹਿਬ ਦਾ ਅਭਿਆਸ ਕਰਿਆ ਕਰ। 21 ਕਰਨ ਲੱਗ ਪਿਆ, ਮਹਾਰਾਜ ਬੜਾ ਆਨੰਦ ਆਉਂਦਾ, ਹੋਰ ਬਖਸ਼ਿਸ਼ ਕਰੋ। 40 ਕਰਨ ਲੱਗ ਪਿਆ, ਹੋਰ ਆਨੰਦ ਆਉਂਦਾ, ਬੜੀ ਬਖਸ਼ਿਸ਼ ਕਰੋ। 51 ਕਰਨ ਲੱਗ ਪਿਆ, ਫਿਰ ਮਹਾਰਾਜ ਕਹਿੰਦੇ ਹੋਰ ਵਧਾ ਦੇ, 100 ਤੱਕ ਪਹੁੰਚ ਗਿਆ। ਆਂਦਾ ਜੀ ਬਹੁਤ ਹੀ ਆਨੰਦ ਆ ਰਿਹਾ। ਮਹਾਰਾਜ ਕਹਿੰਦੇ ਚੰਗਾ, ਫਿਰ ਗੁਰਸਿੱਖਾ ਭਾਈ ਪਾਰੋ, ਤੈਨੂੰ ਗੁਰੂ ਹੀ ਬਣਾ ਦਿੰਦੇ ਆ, ਗੁਰਤਾ ਗੱਦੀ ਦੇ ਦਿੰਦੇ ਆ। ਕਹਿੰਦੇ ਸਾਡੇ ਕੋਲ ਹੋਰ ਕੋਈ ਚੀਜ਼ ਨਹੀਂ ਦਿਸਦੀ ਜਿੱਥੇ ਤੇਰੀ ਅਵਸਥਾ ਪਹੁੰਚ ਚੁੱਕੀ ਹੈ। ਨਹੀਂ ਮਹਾਰਾਜ, ਮੈਂ ਸਿੱਖ ਰਹਿਣਾ ਚਾਹੁੰਦਾ। ਅੱਜ ਮਾੜਾ ਜਿਹਾ ਕੋਈ ਕਿਤੇ ਸੰਤ ਨਾਲ ਲੱਗ ਜੇ ਨਾ, ਤੇ ਬੜੇ ਤਾਂ ਦੀ ਗੱਲ ਹੋ ਜਾਂਦੀ ਹੈ, ਪੈਰਾਂ ਦੇ ਮੱਥੇ ਟਿਕਾਉਣ ਲੱਗ ਪੈਂਦੇ, ਬੁਰੀ ਹਾਲਤ ਹੋ ਜਾਂਦੀ ਹੈ। ਮਾਫ਼ ਕਰਨਾ, ਉਹ ਭਾਈ ਪਾਰੋ ਜਿਹਨੂੰ ਗੁਰੂ ਅਮਰਦਾਸ ਜੀ ਨੇ ਕਿਹਾ ਤੈਨੂੰ ਗੁਰਤਾ ਗੱਦੀ ਦੇ ਦੇਣੀ ਹੈ, ਕਹਿੰਦਾ ਨਹੀਂ ਮਹਾਰਾਜ, ਮੈਂ ਸਿੱਖ ਹੀ ਰਹਿਣਾ ਚਾਹੁੰਦਾ। ਥੋੜਾ ਜਿਹਾ ਕੋਈ ਚੌਧਰੀ ਬਣ ਜੇ, ਪ੍ਰਬੰਧਕ ਦੇ ਵਿੱਚ ਆ ਜਾਵੇ, ਤੇ ਬੜੀ ਤਕੜੀ ਗੱਲ ਕਰਦਾ, ਪਤਾ ਨੀ ਮੈਂ ਕਿੱਡਾ ਕੁ ਵੱਡਾ। ਤੋਂ ਸਾਧ ਸੰਗਤ ਹੰਕਾਰ ਆ ਜਾਂਦਾ ਬਹੁਤ ਜ਼ਿਆਦਾ, ਪਰ ਧੰਨ ਭਾਈ ਪਾਰੋ, ਇੰਨੀ ਸੇਵਾ, ਇੰਨਾ ਸਿਮਰਨ, ਇੰਨੀ ਨਿਮਰਤਾ। ਤੇ ਮਹਾਰਾਜ ਕਹਿੰਦੇ ਚੰਗਾ, ਫਿਰ ਭਾਈ ਪਾਰੋ ਸਰੀਰ ਛੱਡ, ਸਾਡੇ ਵਿੱਚ ਭੇਦ ਹੋ ਜਾ, ਆਪਾਂ ਦੋਵੇਂ ਗੁਰੂ ਰਾਮਦਾਸ ਦੇ ਹਿਰਦੇ ਚ ਵੱਸ ਕੇ ਕੌਮ ਦੇ ਭਲਾਈ, ਦੁਨੀਆਂ ਦੀ ਲੁਕਾਈ ਦਾ ਭਲਾ ਕਰੀ। ਘਰ ਗਿਆ, ਘੋੜੀ ਸੀ ਗੁਰੂ ਘਰ ਵਿੱਚ ਭੇਜ ਦਿੱਤੀ ਹੈ, ਤੇ ਸਾਧ ਸੰਗਤ ਜੋ ਵੀ ਘਰ ਦੇ ਵਿੱਚ ਸੀ ਸਾਰਾ ਕੁਝ ਦਾਨ ਕਰ ਦਿੱਤਾ ਹੈ, ਮੰਜੇ ਤੇ ਲੰਮੇ ਪੈ, ਸਰੀਰ ਛੱਡ ਗਏ। ਗੁਰਮੁਖ ਆਵੈ ਜਾਇਨ ਸੰਗ, ਐਸੀ ਅਵਸਥਾ ਹੈ ਗੁਰਮੁਖੋ। ਜਪਜੀ ਸਾਹਿਬ ਦਾ ਪਾਠ ਦਮਦਮੀ ਟਕਸਾਲ ਦੇ ਵਿੱਚ ਦਾਸ ਬਚਪਨ ਤੋਂ ਸੰਤ ਕਰਤਾਰ ਸਿੰਘ ਜਦੋਂ ਉਦੋਂ ਤੋਂ ਇਹ ਸੁਣਦਾ ਆ ਰਿਹਾ, ਸਾਰਿਆਂ ਤੋਂ ਗੁਰਮੁਖ ਪਿਆਰੇ, ਬੜੇ ਅਭਿਆਸਕ ਅਭਿਆਸੀ ਸਿੰਘ। ਕੋਈ 100-100 ਪਾਠ ਜਦ ਸੰਤ ਜਰਨੈਲ ਸਿੰਘ ਖਾਲਸਾ 125 ਪਾਠ ਜਪਜੀ ਸਾਹਿਬ ਦੇ ਰੋਜ਼ ਕਰਿਆ ਕਰਦੇ, 5 ਗ੍ਰੰਥੀ ਦਾ ਨੇਤਰੇਮ ਰੋਜ਼ ਕਰਿਆ ਕਰਦੇ, ਸਹਿਰ ਪਾਠ ਜਿਹੜਾ ਸਾਹ ਹਰ ਮਹੀਨੇ ਬਾਅਦ ਭੋਗ ਪਾਇਆ ਕਰਦੇ, ਇੰਨਾ ਸਿਮਰਨ ਕਰਦੇ ਸਨ ਸਾਧ ਸੰਗਤ ਜੀ। ਮਹਾਂਪੁਰਖ ਦੱਸਦੇ ਸਨ, ਆਪ ਦੱਸਿਆ ਕਿ 51 ਪਾਠ ਅੰਮ੍ਰਿਤ ਵੇਲੇ 1 ਵਜੇ ਉੱਠਣਾ, ਹਲ ਲੈ ਜਾਣਾ, ਹਲ ਜੋੜ ਲੈਣਾ, ਉਧਰੋਂ 51 ਪਾਠ ਜਪਜੀ ਸਾਹਿਬ ਦੇ ਹੋ ਜਾਣੇ, ਉਧਰੋਂ ਪਹੁ ਫਟਾਵਾ ਹੋ ਜਾਣਾ, ਉਧਰੋਂ ਮਾਤਾ ਨੇ ਘਿਓ ਦਾ ਛੰਨਾ ਭਰ ਕੇ ਲੈ ਜਾਣਾ ਉਹਦੇ ਵਾਸਤੇ, ਜਲ ਪਾਣੀ ਦੁੱਧ ਸਮੁੰਦਰ ਤੇ ਨਾਲ ਘਿਓ ਪਾ ਕੇ ਘਿਓ ਦਾ ਛੰਨਾ ਇੱਦਾਂ ਪੀ ਜਾਇਆ ਕਰਦੇ ਸਨ ਸੰਤ ਜਰਨੈਲ ਸਿੰਘ ਖਾਲਸਾ। ਜਦੋਂ ਬਾਣੀ ਇੰਨੀ ਅਭਿਆਸ ਇੰਨਾ ਕਰਨਾ ਹੈ, ਅਭਿਆਸ ਕਰੀਏ ਸਾਧ ਸੰਗਤ ਜੀ, ਇਹ ਸਾਰਾ ਕੁਝ ਪਤ ਜਾਂਦਾ ਹੈ। ਬੜੇ ਬੜੇ ਤਕੜੇ ਅਭਿਆਸੀ ਦਮਦਮੀ ਟਕਸਾਲ ਦੇ ਵਿੱਚ ਹੁਣ ਵੀ ਹਨ, ਅੱਗੇ ਵੀ ਹੋਏ, ਪਿੱਛੇ ਵੀ ਹੋਏ ਹਨ ਬਹੁਤ ਜ਼ਿਆਦਾ। ਇੰਨਾ ਅਭਿਆਸ ਜਿਹੜਾ ਜਪਜੀ ਸਾਹਿਬ ਦਾ ਅਭਿਆਸ, ਜੋ ਦਸਮ ਪਾਤਸ਼ਾਹ ਨੇ ਪ੍ਰਪਾਟੀ ਚਲਾਈ ਹੈ, ਜੋ ਗੁਰੂ ਨਾਨਕ ਸਾਹਿਬ ਨੇ ਚਲਾਈ ਹੈ, ਇਸ ਤਰ੍ਹਾਂ ਭਾਈ ਗੋਦੜੀਆ ਜੀ ਜਿਹੜੇ 21 ਪਾਠ ਜਪਜੀ ਸਾਹਿਬ ਦੇ, ਭਾਈ ਲੱਖੂ ਜੀ ਜਿਹੜੇ ਸਨ ਸਾਧ ਸੰਗਤ ਜੀ, ਜਿਹਨੇ ਬੁੱਧੂ ਦਾ ਆਵਾ ਕੱਚਾ ਕੀਤਾ ਸੀ ਗੁਰੂ ਅਰਜਨ ਦੇਵ ਜੀ ਵੇਲੇ, ਤੇ ਸਾਧ ਸੰਗਤ, ਉਹ ਵੀ 21 ਪਾਠ ਜਪਜੀ ਸਾਹਿਬ ਦੇ ਰੋਜ਼ ਕਰਿਆ ਕਰਦੇ, ਮੂੰਹ ਦਾ ਬਚਨ ਸੱਚਾ ਹੋ ਜਾਂਦਾ ਹੈ। 5 ਖੰਡ ਹਨ ਜਪਜੀ ਸਾਹਿਬ ਦੇ ਵਿੱਚ, ਪਹਿਲਾ ਸਾਧ ਧਰਮ ਖੰਡ, ਗਿਆਨ ਖੰਡ, ਕਰਮ ਖੰਡ, ਸ਼ਰਮ ਖੰਡ, ਫਿਰ ਸੱਚ ਖੰਡ। ਧਰਮ ਖੰਡ ਜਿਹੜਾ ਉਹ ਹੈ ਜਿਹੜਾ ਧਰਮੀ ਪਹਿਲੋਂ ਹੋਣਾ, ਪਹਿਲੋਂ ਗੁਰਸਿੱਖ ਪਿਆਰਾ ਧਰਮ ਦੇ ਵਿੱਚ ਆ ਗਿਆ, ਅੰਮ੍ਰਿਤ ਛੱਕ ਕੇ ਤਿਆਰ ਮਰਤਾ, ਗੁਰੂ ਦਾ ਖਾਲਸਾ ਬਣ ਗਿਆ, ਗੁਰੂ ਗ੍ਰੰਥ ਸਾਹਿਬ ਦਾ ਸਿੱਖ ਬਣ ਗਿਆ। ਫਿਰ ਸਾਧ ਸੰਗਤ ਤੋਂ ਗੁਰਮੁਖ ਪਿਆਰਾ ਬਾਣੀ ਪੜ੍ਹਦਾ ਪੜ੍ਹਦਾ ਫਿਰ ਗਿਆਨ ਖੰਡ ਵਿੱਚ ਆ ਜਾਵੇਗਾ। ਜਦੋਂ ਗਿਆਨ ਖੰਡੀ ਹੋ ਗਿਆ, ਬਾਅਦ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਦੀ ਰਹਿਮਤ ਹੋ ਗਈ, ਫਿਰ ਸਾਧ ਸ਼ਰਮ ਖੰਡ ਵਿੱਚ ਆ ਜਾਵੇਗਾ। ਜਦੋਂ ਗਿਆਨ ਹੋ ਗਿਆ ਵੀ ਅੰਮ੍ਰਿਤ ਵੇਲੇ ਉੱਠਣਾ ਬਹੁਤ ਜ਼ਰੂਰੀ ਹੈ, ਜਦੋਂ ਗਿਆਨ ਹੋ ਗਿਆ ਸਿਮਰਨ ਕਰਨਾ ਬਹੁਤਾ ਜ਼ਰੂਰੀ ਹੈ, ਉਦੋਂ ਫਿਰ ਸਿਮਰਨ ਕਰਨ ਲੱਗ ਪਾਵੇਗਾ। ਤੇ ਸ਼ਰਮ ਦਾ ਮਤਲਬ ਹੁੰਦਾ ਮੁਸ਼ਕਤ, ਸ਼ਰਮ ਦਾ ਮਤਲਬ ਹੁੰਦਾ ਜਿੱਦਾਂ ਫਲਾਣੇ ਤੈਨੂੰ ਸ਼ਰਮ ਨਹੀਂ ਆਉਂਦੀ, ਫਿਰ ਉਹ ਵਿਸ਼ਿਆਂ ਵਿਕਾਰਾਂ ਤੋਂ ਸ਼ਰਮ ਕਰਨ ਲੱਗ ਪੈਂਦਾ, ਵਿਸ਼ਿਆ ਵਿਕਾਰਾਂ ਨੂੰ ਪਰਾਂ ਹਟਾ ਦਿੰਦਾ ਹੈ, ਕਿਉਂਕਿ ਪਤਾ ਲੱਗ ਗਿਆ ਗੁਰੂ ਸਾਹਿਬ ਨੇ ਬਚਨ ਕੀਤਾ ਹੈ, ਕਾਮ ਨਰਕ ਬਿਸਰਾਮ ਬਹੁ ਜੋਨੀ ਪਰਮਾਵਣ ਹੈ, ਇਹ ਕਾਲਮੂਲ ਕਰੋ ਜੋ ਕਦਾਚ ਕਰਨਾ ਨਾ ਪਰਜਤੇ। ਇਸ ਤਰ੍ਹਾਂ ਗੁਰੂ ਸਾਹਿਬ ਸੇ ਲੋਭ ਲਹਿਰ ਸਭ ਸਵਾਨ ਹਲਕੇ ਹਲਕੇ ਉਹ ਸਵੇ ਵਿਗਾਰੇ। ਇਸ ਤਰ੍ਹਾਂ ਬਚਨ ਜਦੋਂ ਸਾਧ ਸੰਗਤ ਗੁਰੂ ਤੋਂ ਸੁਣਦਾ ਹੈ, ਫਿਰ ਉਹਦੇ ਸ਼ਰਮ ਖੰਡੀ ਹੋ ਗਿਆ, ਜਦੋਂ ਸ਼ਰਮ ਖੰਡੀ ਹੋ ਗਿਆ ਸਾਧ ਸੰਗਤ ਜੀ, ਤੇ ਇਸੇ ਤਰ੍ਹਾਂ ਫਿਰ ਗੁਰੂ ਸਾਹਿਬ ਦੀ ਰਹਿਮਤ ਹੋ ਜਾਂਦੀ, ਫਿਰ ਕਰਮ ਖੰਡ ਦੇ ਵਿੱਚ ਆ ਜਾਂਦਾ ਹੈ। ਕਰਮ ਖੰਡ ਕੀ ਬਾਣੀ ਜੋਰ, ਜਿਹੜਾ ਕਰਮ ਖੰਡ ਵਿੱਚ ਆ ਜਾਂਦਾ ਉਹਦੀ ਬਾਣੀ ਵਿੱਚ ਜ਼ੋਰ ਆ ਜਾਂਦਾ। ਮੂੰਹ ਚੋਂ ਜਿਹੜਾ ਵੀ ਬਚਨ ਕਹੂਗਾ, ਸਾਧ ਬਚਨ ਅਟਲਾ ਦਾ ਅੰਡ ਬਨਾਸੀ ਜੇਰ ਬਨਾਸੀ ਉਤਪੋਸੇਤ ਬਨਾਤਾ, ਅੱਗੇ ਜਾ ਕੇ ਗੁਰੂ ਸਾਹਿਬ ਇਸ ਤਰ੍ਹਾਂ ਕਹਿ ਰਹੇ, ਕਹਿੰਦੇ ਸਾਧ ਦਾ ਬਚਨ ਅਟਲ ਹੈ, ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ, ਜੇਰ ਪ੍ਰਸੂਤਾ ਭਾਵ ਨਾਲ ਪੈਦਾ ਹੋਣ ਵਾਲੇ ਜੀਵ, ਤੇ ਇਸੇ ਤਰ੍ਹਾਂ ਸੇਤਜ ਜਿਹੜੇ ਸਾਧ ਮੈਲ ਤੋਂ ਪੈਦਾ ਹੋਣ ਵਾਲੇ ਜੀਵ, ਉਤਪਜ ਜਿਹੜੇ ਸਾਧ ਸੰਗਾ ਜਿਸ ਤਰ੍ਹਾਂ ਜਿੰਨੀ 18 ਭਾਰ ਬਨਸਪਤੀ ਦੁਨੀਆ ਦੀ ਮੰਨੀ ਗਈ ਹੈ, ਇਹ ਸਾਰੀ ਦੀ ਸਾਰੀ ਇਹ ਸਾਰੇ ਦੇ ਸਾਰੇ ਸਾਧ ਸੰਗਤ ਜੀ ਖਤਮ ਹੋ ਜਾਣਗੇ, ਜਲ ਚਲੇ ਜਾਵੇਗਾ, ਅਸਮਾਨ ਚਲੇ ਜਾਵੇਗਾ, ਸਾਰੀ ਧਰਤੀ ਖਤਮ ਹੋ ਜਾਵੇਗੀ, ਪਰ ਮਹਾਰਾਜ ਕਹਿੰਦੇ ਸਾਧ ਬਚਨ ਅਟਲਾ, ਜਿਹੜਾ ਸਾਧੂ ਨੇ ਬਚਨ ਕਰ ਦਿੱਤਾ ਗੁਰਮੁਖ ਹੋਵੇ ਸਾਧ, ਨਾਂ ਦਾ ਨਾ ਸੰਤ ਰਖਾਇਆ ਹੋਵੇ ਗੁਰਮੁਖੋ, ਇਸੇ ਤਰ੍ਹਾਂ ਸਤਿਗੁਰੂ ਦੀ ਰਹਿਮਤ ਦਾ ਪੂਰਨ ਸੰਤ ਹੋਵੇ, ਸੰਤ ਕਰੇ ਨਾ ਵੈਰ ਕਿਸੇ ਸੰਗ ਵਰਤੇ ਸਭ ਕੇ ਤਮੈ ਅਤ ਹੀ, ਸੰਤ ਕਦੀ ਕਿਸੇ ਨਾਲ ਵੈਰ ਨਹੀਂ ਕਰਦਾ, ਜਿਹਦੇ ਕੋਲ ਵੈਰ ਵਿਰੋਧ ਆ ਗਿਆ ਉਹ ਸੰਤ ਨਹੀਂ ਹੋ ਸਕਦਾ। ਜਿਹੜੇ ਸੰਤ ਤੇ ਸੰਤ ਦਾ ਵੈਰੀ ਹੈ, ਫਲਾਣੇ ਸੰਤ ਦੀ ਇੰਨੀ ਸੰਗਤ ਆ ਗਈ ਤੇ ਮੇਰੀ ਇੰਨੀ ਰਹਿ ਗਈ, ਮੈਂ ਇੰਨੇ ਆਪਣਾ ਡੇਰੇ ਚ ਮੇਰੇ ਇੰਨੀ ਘੱਟ ਗਈ ਸੰਗਤ, ਉਹ ਸਾਰਾ ਕੁਝ ਦੁਕਾਨਦਾਰੀ ਹੈ, ਮੇਰੇ ਗਾਹਕ ਘੱਟ ਗਏ, ਉਹ ਕਹਿੰਦਾ ਮੇਰੇ ਗਾਹਕ ਘੱਟ ਗਏ, ਗਾਹਕਾਂ ਦੀਆਂ ਗੱਲਾਂ ਹੈ ਸਾਰੀਆਂ ਸਾਧ ਸੰਗਤ ਦੀ, ਗੁਰਦੁਆਰੇ ਮੰਨ ਲਿਆ ਫਲਾਣੇ ਸਾਧੂ ਦਾ ਗੁਰਦੁਆਰਾ, ਫਲਾਣੇ ਸਾਧ ਦਾ ਗੁਰਦੁਆਰਾ, ਮਾਫ਼ ਕਰਨਾ ਗੱਲ ਤੇ ਹੈ ਤਾਂ ਸੱਚ ਹੀ ਹੈ ਨਾ, ਗੁਰੂ ਦੇ ਕੋਲ ਬੈਠਾ ਮੈਂ ਝੂਠ ਤੇ ਨਹੀਂ ਬੋਲ ਰਿਹਾ। ਸੋ ਇਸ ਤਰ੍ਹਾਂ ਗੁਰਮੁਖੋ ਸਾਧੂ ਅਸਲ ਕਿਹੜਾ ਹੈ, ਜਿਹਨੇ ਸਤਿਗੁਰ ਦਾ ਸਿਮਰਨ ਕਰਦਿਆਂ ਕਰਦਿਆਂ ਸਦਾ ਹੀ ਪਰ ਉਪਕਾਰ ਨੇ ਚਿਤਵਤ ਤੇ ਨਾ ਹੀ ਕਛ ਪੋਚ, ਸਦਾ ਹੀ ਪਰ ਉਪਕਾਰ ਚਿਤਵਦਾ ਹੈ, ਕਦੀ ਉਹ ਇਹ ਨਹੀਂ ਕਹਿੰਦਾ ਜੇ ਕਿਸੇ ਨੇ ਕੋਈ ਚੰਗੇ ਚਾਰ ਪੈਸੇ ਦੇ ਦਿੱਤੇ ਉਹਨੂੰ ਸਾਧ ਸੰਗਤ ਜੀ ਵਾਰ ਦੇਣੇ ਸ਼ੁਰੂ ਕਰ ਦਿੱਤੇ, ਜੇ ਕਿਸੇ ਨੇ ਕੋਈ ਪੈਸਾ ਹੀ ਨਾ ਦਿੱਤਾ ਤੇ ਉਹਨੂੰ ਸ਼ਰਾਬ ਦੇ ਦਿੱਤਾ, ਉਹਦੇ ਮੂੰਹ ਨਾ ਕੀਤਾ, ਜੇ ਕਿਸੇ ਨੇ 100 ਯੂਰੋ ਮੱਥਾ ਟੇਕ ਦਿੱਤਾ, ਲੈ ਵੀ ਇੱਥੇ ਬਹਿ ਗਿਆ ਤੈਨੂੰ ਹੁਣੇ ਪ੍ਰਸ਼ਾਦਾ ਛਕਾਉਂਦੇ ਆ, ਜੇ 10 ਟੇਕਦੇ ਜਾ ਕੇ ਲੰਗਰ ਤੋਂ ਛਕ ਲਾ, ਇਹੋ ਜਿਹੀਆਂ ਦੁਕਾਨਦਾਰੀਆਂ ਜਿਹੜੀਆਂ ਸਾਧ ਸੰਗਤ ਚੱਲ ਗਈਆਂ। ਇਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇੰਨੇ ਗੁਰਸਿੱਖ ਹੋਏ ਆ ਗੁਰਮੁਖੋ ਸਾਧ ਸੰਗਤ ਜੀ, ਤੇ ਉਹ ਜਿਹੜੇ ਗੁਰਸਿੱਖ ਹੋਏ ਉਹਨਾਂ ਦੇ ਜੀਵਨ ਦੇ ਬਾਰੇ ਗੁਰੂ ਸਾਹਿਬ ਦੇ ਕੋਲ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਦੱਸ ਰਿਹਾ, ਗੁਰੂ ਸਾਹਿਬ ਜੀ ਕੋਲ ਗੋਦੜੀਆ ਜੀ ਜਿੱਦਾਂ ਆਏ, ਜਿੱਦਾਂ ਗੁਰੂ ਸਾਹਿਬ ਦੇ ਕੋਲ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ, ਕਿ ਗੁਰੂ ਤੇ ਉਹਦੇ ਚ ਭੇਦ ਹੀ ਕੋਈ ਨਹੀਂ ਸੀ, ਮੂੰਹ ਦੀ ਗਲਤ ਬਚਨ ਤੇ ਸੱਚ ਹੋ ਜਾਂਦਾ ਹੈ। ਇਧਰੋਂ ਭਾਈ ਭਗਤੂ ਦਾ ਪੁੱਤਰ ਭਾਈ ਜੀਵਨ, ਇਧਰੋਂ ਭਾਈ ਭਗਤੂ ਦਾ ਪੁੱਤਰ ਜੀਵਨ ਹੈ, ਤੇ ਜਿਹਦੇ ਮੂੰਹ ਦੇ ਬਚਨ ਸਭ ਸੱਚੇ ਗੁਰੂ ਘਰ ਵੱਲੋਂ ਬਖਸ਼ਿਸ਼ ਹੈ, ਤੇ ਉਧਰੋਂ ਉਹਨੇ 21 ਪਾਠ ਜਪਜੀ ਸਾਹਿਬ ਦੇ ਰੋਜ਼ ਕਰਦਾ ਭਾਈ ਗੋਦੜੀਆ, ਤੇ ਉਹਨਾਂ ਦੀ ਸੇਵਾ ਕਰਦਾ, ਤੇ ਕੱਲਾ ਵਿਚਾਰਾ ਰਹਿ ਗਿਆ ਸੀ, ਭਾਈ ਗੌਰਾ ਜੀ ਨੇ ਉਹਨੂੰ ਰੱਖ ਲਿਆ ਤੇ ਇਸ ਤਰ੍ਹਾਂ ਸੇਵਾ ਕਰਾਉਂਦੇ ਆ। ਇਹਦਾ ਇੱਕ ਰਸ ਪਰਮਾਤਮਾ ਦੇ ਨਾਮ ਦੇ ਵਿੱਚ ਹੁਣ ਪੀਸਣ ਵਾਸਤੇ ਦਾਹ ਦਿੱਤਾ ਹੈ, ਫਿਰ ਵੀ ਉਹ ਪੀਸਣ ਲੱਗ ਪਏ, ਜਿੰਨਾ ਚਿਰ ਕਹੋ ਨਾ ਉਹਨਾਂ ਚਿਰ ਹਟਣਾ ਨਹੀਂ, ਇਹ ਵਿਦੇਹ ਮੁਕਤ ਅਵਸਥਾ ਹੁੰਦੀ ਹੈ, ਜੀਵਨ ਮੁਕਤ ਦੀ ਅਵਸਥਾ ਹੁੰਦੀ ਹੈ। ਜਪਜੀ ਸਾਹਿਬ ਦੇ ਪਾਠ ਕਰਨੇ, ਫਿਰ ਸਾਧ ਸਿੰਘ ਜਦੋਂ ਕਰਮ ਖੰਡ ਵਿੱਚ ਚਲੇ ਜਾਂਦਾ ਹੈ, ਮੂੰਹ ਦੀ ਬਾਣੀ 'ਚ ਜ਼ੋਰ ਆ ਜਾਂਦਾ ਹੈ, ਜੋ ਮੂੰਹ 'ਚੋਂ ਕਹਿ ਤਾਂ ਸੱਚ ਹੋਣਾ ਸ਼ੁਰੂ ਹੋ ਜਾਂਦਾ ਹੈ, ਫਿਰ ਸੱਚ ਖੰਡ ਜਾਂਦਾ। ਇਹ 5 ਖੰਡ ਜਪਜੀ ਸਾਹਿਬ ਦੇ ਵਿੱਚ, ਇਹ 5 ਅਵਸਥਾ ਦੱਸੀਆਂ, ਇਹ 5 ਅਵਸਥਾ ਦੇ ਨਾਲ ਗੁਰਮੁਖ ਪਿਆਰੇ ਦੀਆਂ 5 ਅਵਸਥਾ ਦੱਸੀਆਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ, 5 ਹੀ ਕਕਾਰ ਬਖਸ਼ੇ ਆ, 5 ਹੀ ਬਾਣੀਆਂ ਬਖਸ਼ੀਆਂ, ਬਜਰ ਕੁਰੈਤਾਂ ਵੀ ਤੋਂ ਬਚਾਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਇਸ ਤਰ੍ਹਾਂ ਜੋ ਗੁਰੂ ਸਾਹਿਬ ਨੇ ਸਾਨੂੰ ਮਰਯਾਦਾ ਦੱਸੀ ਹੈ, ਸਾਡਾ ਬੇਸ ਕੀ ਹੈ, ਸਿੱਖੀ ਕੀ ਚੀਜ਼ ਹੈ, ਸਿੱਖੀ ਹੋਈ ਸ਼ੁਰੂ ਕਿੱਥੋਂ, ਗੁਰੂ ਸਾਹਿਬ ਨੇ ਸਿੱਖੀ ਸ਼ੁਰੂ ਕਿੱਦਾਂ ਕੀਤੀ, ਕਿੱਦਾਂ ਪ੍ਰਗਟ ਕੀਤੀ, ਅਸੀਂ ਉਹ ਬੇਸ ਸੁਣਾਉਣਾ ਹੈ। ਦੋ ਗੱਲਾਂ ਉਧਰ ਦੀਆਂ ਸੁਣਾ ਕੇ, ਦੋ ਉਧਰ ਦੀਆਂ ਸੁਣਾ ਕੇ ਤੁਰ ਜਾਂਦੇ ਹਾਂ। ਗੁਰਮੁਖੋ ਜੋ ਬੇਸ ਹੈ ਸਿੱਖੀ ਦਾ, ਜੇ ਹਿਰਦੇ ਚ ਅਸੀਂ ਧਾਰਨ ਕਰੀਏ ਗੁਰੂ ਦੀ ਬਾਣੀ, ਗੁਰੂ ਦਾ ਸਿਮਰਨ, ਆ ਜਪਜੀ ਸਾਹਿਬ ਦੇ ਪਾਠ ਆ, ਜਿਹੜਾ ਕਹਿੰਦਾ ਮੈਨੂੰ ਪਤਾ ਨਹੀਂ ਲੱਗਦਾ, ਮੈਨੂੰ ਸਿਮਰਨ ਦਾ ਨਹੀਂ ਪਤਾ ਲੱਗਦਾ, ਮੈਨੂੰ ਇਸੇ ਤਰ੍ਹਾਂ ਪਰਮਾਤਮਾ ਨੇ ਪਤਾ, ਰੱਬ ਕਿੱਥੇ ਗਿਆ। ਗੁਰਮੁਖੋ ਸੰਤ ਕਰਤਾਰ ਸਿੰਘ ਜੀ ਖਾਲਸਾ ਨੇ ਬਚਨ ਕੀਤਾ ਹੈ ਕਿ ਗੁਰਮੁਖਾ ਜੇ ਆਪਾਂ ਬਾਣੀ ਪੜ੍ਹਦੇ ਹਾਂ, ਅਸੀਂ ਕੰਮ ਕਰਦੇ 8 ਘੰਟੇ, ਸਾਨੂੰ ਰੋਟੀ ਮਿਲਦੀ ਖਾਣ ਨੂੰ, ਰੋਟੀ ਮਹੀਨੇ ਬਾਅਦ ਤਨਖਾਹ ਮਿਲਦੀ ਹੈ, ਤੇ ਜੇ ਸਾਧ ਸੰਗਤ ਤੇ ਰੱਬ ਕੋਲ ਜਾਣਾ ਹੈ, ਪਰਮਾਤਮਾ ਵੱਲ ਜਾਣਾ ਹੈ, ਉਹਦੇ ਰਸਤੇ ਪੈ ਤੁਰਨਾ ਹੈ। ਜੇ ਸਾਧ ਸੰਗਤ ਜੀ ਬਾਹਰ ਮੁੱਖ ਬਿਰਤੀ ਨੂੰ ਅੰਤਰੀ ਮੁੱਖ ਕਰਨਾ ਹੈ, ਤੇ ਫਿਰ ਵੀ ਤੇ ਸਾਧ ਸੰਗਤ 8 ਘੰਟੇ ਦੀ ਜੋਬ ਹੈ, 8 ਘੰਟੇ ਦੀ ਜੋਬ ਹੈ। ਜੇ ਆਪਾਂ ਕਹੀਏ ਵੀ ਹੁਣੇ ਆਪਾਂ ਥੋੜਾ ਜਿਹਾ ਇੱਥੇ ਨਿਤਨੇਮ ਪੰਜਾਂ ਬਾਣੀਆਂ ਦਾ ਕਰ ਲਈਏ, 7 ਬਾਣੀਆਂ ਦਾ ਨਿਤਨੇਮ ਕਰਕੇ ਤੇ ਆਪਾਂ ਕਹਿ ਲਈਏ ਵੀ ਬ੍ਰਹਮ ਗਿਆਨੀ ਦੇ ਨਾਲ ਚ, ਨਹੀਂ ਨਹੀਂ ਗੁਰਮੁਖੋ, ਮਤਲਬ ਕੀ ਹੈ? ਕਹਿਣ ਦਾ ਮਤਲਬ ਇਹ ਹੈ ਕਿ ਆਪਾਂ ਆਮ ਖੁਰਾਕ ਖਾ ਰਹੇ ਹਾਂ, ਜਿੱਦਾਂ ਆਪਾਂ ਆਮ ਬੰਦੇ ਹਾਂ, ਆਪਾਂ ਆਮ ਖੁਰਾਕ ਖਾਂਦੇ, ਆਪਣੇ ਆਮ ਸਰੀਰ ਹੈ, ਜਿਹਦੇ ਬਾਡੀ ਬਿਲਡਰ ਹੈ, ਜਿਹੜੇ ਬੜੇ ਬੜੇ ਤਕੜੇ ਬਾਦਸ਼ਾਹ ਕੁਸ਼ਤੀਆਂ ਲੜਦੇ ਪਹਿਲਵਾਨ ਹੈ, ਉਹ ਫਿਰ ਉਹਨਾਂ ਦੀ ਖੁਰਾਕ ਵਿਸ਼ੇਸ਼ ਹੁੰਦੀ ਹੈ। ਇਸੇ ਤਰ੍ਹਾਂ ਅਧਿਆਤਮਕਵਾਦ ਵਿੱਚ ਪਹਿਲਵਾਨ ਜਿਹੜਾ ਹਾਂ, ਗੁਸਾਈ ਦਾ ਪਹਿਲਵਾਨਣਾ, ਮੈਂ ਗੁਰਮਿਲ ਉੱਚ ਦਮਾਲਣਾ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ, ਗੁਸਾਈ ਦੇ ਪਹਿਲਵਾਨ ਬਣਨਾ ਹੈ। ਗੁਸਾਈ ਦੇ ਜਦੋਂ ਪਹਿਲਵਾਨ ਬਣਨਾ, ਉਹ ਖੁਰਾਕ ਕਿਹੜੀ ਹੈ? ਅਭਿਆਸ ਹੈ। ਜਿੰਨੀ ਅਭਿਆਸ ਕਰੀ ਜਾਵਾਂਗੇ, 8 ਘੰਟੇ ਸੰਤ ਕਰਤਾਰ ਸਿੰਘ ਦੇ ਗੁਰਮੁਖਾ 40 ਦਿਨ 8 ਘੰਟੇ ਮੂਲ ਮੰਤਰ ਦਾ ਜਾਪ ਜਾਂ ਵਾਹਿਗੁਰੂ ਮੰਤਰ ਦਾ ਜਾਪ ਲਗਾਤਾਰ 8 ਘੰਟੇ ਚੌਕੜਾ ਮਾਰ ਕੇ ਕਰਕੇ ਦੇਖ ਲੈ, ਜੇ 40 ਦਿਨਾਂ ਤੈਨੂੰ ਪਤਾ ਲੱਗ ਜਾਵੇਗਾ ਵੀ ਰੱਬ ਹੈ ਕਿੱਥੇ। ਮਿਲਣਾ ਤਾਂ ਏਡੀ ਛੇਤੀ ਨਹੀਂ, ਪਰ ਪਤਾ ਲੱਗ ਜਾਵੇਗਾ ਅੰਦਰੋਂ ਵੀ ਰੱਬ ਹੈ ਕਿੱਥੇ, ਗੁਰੂ ਹੈ ਕੀ ਹੈ, ਕਰਦੇ ਕੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਕੈਸੇ ਉਹਨਾਂ ਦੇ ਕੌਤਕ ਹਨ, ਤੇ ਮਨ ਨੂੰ ਸ਼ਾਂਤੀ ਆ ਜਾਵੇਗੀ, ਛਾਤੀ ਸ਼ੀਤਲ, ਮਨ ਸੁਖੀ, ਸ਼ਾਂਤ ਗੋਬਿੰਦ ਗੰਗਾ, ਐਸੀ ਸਤਿਗੁਰ ਦੀ ਰਹਿਮਤ ਹੋ ਜਾਵੇਗੀ, ਐਸੀ ਸਤਿਗੁਰ ਦੀ ਬਖਸ਼ਿਸ਼ ਹੋ ਜਾਵੇਗੀ। ਤੋ ਇਸੇ ਤਰ੍ਹਾਂ ਭਾਈ ਗੋਦੜੀਆ ਜੀ ਸਾਧ ਸੰਗਤ ਜੀ, ਜੇ ਪੀਣ ਵਾਸਤੇ ਡਾਹ ਦਿੱਤਾ ਹੈ ਤੇ ਪੀ ਜਾਂਦੇ ਹਨ,
ਕੌਣ ਦਾਸੀ ਤਿਸਕੇ ਸੰਗ ਲਾਈ,
ਤੇ ਹਿਰਦੇ ਸਦਾ ਸਿਮਰਨ ਹਰ ਧਰੇ, ਹਿਰਦੇ ਚ ਸਦਾ ਸਿਮਰਨ ਧਾਰਦੇ ਆ। ਤੇ ਸਾਧ ਸੰਗਤ ਜਦੋਂ ਇਸ ਤਰ੍ਹਾਂ ਜਾ ਕੇ ਵੇਖਿਆ ਭਾਈ ਗੋਦੜੀਆ ਜੀ ਨੂੰ, ਤੇ ਬੜੇ ਖੁਸ਼ ਹੋਏ ਤੇ ਨਾਲ ਦਾਸੀ ਲਾਉਣਾ ਕੀਤੀ ਵੀ ਇਹ ਵੀ ਸੇਵਾ ਕਰੇਗੀ। ਉਸ ਵਕਤ ਭਾਈ ਗੋਦੜੀਆ ਜੀ ਨੇ ਆਪ ਸਾਧ ਸੰਗਤ ਜੀ ਪੀ ਰਿਹਾ ਤੇ ਉਹਨੂੰ ਹਟਾ ਦਿੱਤਾ, ਨਹੀਂ ਤੇਰਾ ਕੰਮ ਕੋਈ ਨੀ, ਮੇਰਾ ਕੰਮ ਹੈ, ਮੈਂ ਕਰਨਾ ਹੈ। ਉਸ ਵਕਤ ਇੱਕ ਵਾਰ ਕਵੀ ਜੀ ਕਹਿੰਦੇ ਆ ਕਿ ਭਗਤੀ ਭਗਤੀ ਭਾਈ ਭਗਤੂ ਜੀ ਦਾ ਪੁੱਤਰ ਭਾਈ ਜੀਵਨ ਜੀ ਭਾਈ ਗੌਰੇ ਦਾ ਭਰਾ,
ਚਿਰਕਤ ਭਾਰੀ।
ਉਸ ਵਕਤ ਫਿਰ ਇਹਨਾਂ ਨੂੰ ਜਦੋਂ ਚਿਕ ਝਿੜਕ ਰਹਿ ਸਨ ਇੱਕ ਰਾਹਕ ਨੂੰ,
ਕਿਰਪਾ ਨਿਵਾਰਾ,
ਕਿਉਂਕਿ ਇਹਨਾਂ ਦਾ ਰਾਜ ਸੀ ਨਾ, ਗੁਰੂ ਹਰਿ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਸੀ। ਪਹਿਲਿਆਂ ਜ਼ਮਾਨਿਆਂ ਦੇ ਵਿੱਚ ਜਿਹੜੀਆਂ ਜ਼ਮੀਨ ਜਾਇਦਾਦਾਂ ਬਹੁਤ ਹੁੰਦੀਆਂ ਸਨ, ਉਹਨਾਂ ਦੇ ਮੁਜ਼ਾਰੇ ਬੈਠੇ ਹੁੰਦੇ ਸਨ, ਮੁਜ਼ਾਰੇ ਰਾਹ ਜਿਹਨੂੰ ਕਿਸਾਨ ਕਹਿੰਦੇ। ਕਿਸਾਨਾਂ ਨੇ ਫਿਰ ਸਾਸ ਜਗੀਰਦਾਰਾਂ ਦੀਆਂ ਜ਼ਮੀਨਾਂ ਵਾਹੁਣੀਆਂ, ਕਿਸੇ ਨੂੰ 10 ਕਿੱਲੇ ਦਿੱਤੇ, ਕਿਸੇ ਨੂੰ 5 ਕਿੱਲੇ ਦਿੱਤੇ, ਕਿਸੇ ਨੂੰ 20 ਕਿੱਲੇ ਦਿੱਤੇ, ਕਿਸੇ ਨੂੰ 100 ਕਿੱਲਾ ਦਿੱਤਾ, ਏਦਾਂ ਵਾਹੁਣ ਵਾਸਤੇ ਦਿੱਤੀਆਂ ਹੁੰਦੀਆਂ, ਉਹਨਾਂ ਕੋਲ ਪੈਸੇ ਕਿਰਾਇਆ ਕਰਦੇ। ਇਸ ਤਰ੍ਹਾਂ ਭਾਈ ਜੀਵਨ ਜੀ ਇੱਕ ਰਾਹਕ ਨੂੰ ਜਦੋਂ ਇੱਕ ਵਾਰ ਬੜੇ ਗੁੱਸੇ ਹੋ ਰਹੇ ਸਨ, ਤੇ ਗੋਦੜੀਆ ਕਰ ਕਿਰਪਾ ਨਿਹਾਵਨ ਨਿਵਾਰੇ, ਗੋਦੜੀਆ ਜੀ ਨੇ ਕਿਰਪਾ ਕੀਤੀ, ਬੜੀ ਕਿਰਪਾ ਦ੍ਰਿਸ਼ਟੀ ਧਰ ਗਏ, ਤੇ ਗੋਦੜੀਆ ਨੇ ਇਸ ਤਰ੍ਹਾਂ ਬਚਨ ਕਹਿਣਾ ਕੀਤਾ,
ਜੀਵਨ ਬੋਲਿਓ ਰਿਸ ਹੋਈ,
ਇਸ ਤਰ੍ਹਾਂ ਕਿਹਾ ਕਿਉਂ ਨਾਹਕ ਇਸ ਕੋ ਬਹੁ ਮਾਰਿਆ, ਕਿਉਂ ਐਵੇਂ ਮਾਰ ਰਿਹਾ ਇਹਨਾਂ ਨੂੰ, ਕਿਉਂ ਝਿੜਕ ਰਿਹਾ ਇਹਨਾਂ ਨੂੰ ਕਿਸਾਨਾਂ ਨੂੰ। ਤੇ ਉਸ ਵਕਤ ਸੁਣ ਜੀਵਨ ਬੋਲਿਓ ਰਿਸ ਹੋਏ, ਗੁੱਸੇ ਚ ਆਣ ਕੇ ਭਾਈ ਭਾਈ ਜੀਵਨ ਜੀ ਬੋਲੇ, ਭਾਈ ਭਗਤੂ ਦੇ ਪੁੱਤਰ ਕਹਿੰਦੇ ਤੈਨੂੰ ਕੀ ਸੋਧਾ, ਰਾਜ ਤੇ ਕਾਜ ਚੱਲਦਾ ਕਿੱਦਾਂ? ਭਾਈ ਜੀਵਨ ਜੀ ਨਾ ਗੋਦੜੀਆ ਜੀ ਨੂੰ ਕਹਿ ਰਹੇ, ਗੋਦੜੀਆ ਜੀ ਨੂੰ ਕਿਹਾ ਤੈਨੂੰ ਕੀ ਪਤਾ ਰਾਜ ਕਾਜ ਕਿੱਦਾਂ ਚੱਲਦਾ, ਤੂੰ ਰਾਜ ਦੇ ਕੰਮ ਚ ਕੰਮ ਜੇ ਥੋੜਾ ਜਿਹਾ ਕਰਾਰੇ ਹੱਥ ਹੋਣ ਤੇ ਰਾਜੇ ਕੋਲ ਡਰ ਕੇ ਵੀ ਕਈ ਕਰਦੇ, ਕਈ ਸਰਦਾ ਨਾਲ ਤੇ ਉਹੀ ਕਰਨਗੇ ਜਿਹੜਾ ਪੂਰਨ ਬ੍ਰਹਮ ਗਿਆਨੀ ਰਾਜਾ ਹੋਵੇਗਾ। ਤੋ ਰਾਜੇ ਦੇ ਸਾਰੇ ਇੱਦਾਂ ਦੇ ਬਾਦਸ਼ਾਹ ਬਦੀਆਂ ਦੇ ਸ਼ਾਹ ਹੀ ਹੁੰਦੇ, ਬਾਦਸ਼ਾਹ ਕਹਿੰਦੇ ਬਦੀਆਂ ਦੇ ਸ਼ਾਹ, ਕਿਸੇ ਨੇ ਚੋਰੀ ਕਰ ਲਈ, ਠੱਗੀ ਕਰ ਲਈ, ਜ਼ੁਲਮ ਕਰ ਲਿਆ, ਕਤਲ ਕਰ ਲਿਆ ਤੇ ਸਜਾਏ ਦੇ ਤੀ, ਪਾਤਸ਼ਾਹ ਪੱਤਾਂ ਦਾ ਸ਼ਾਹ ਗੁਰੂ ਰਾਮ ਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ। ਇਸ ਤਰ੍ਹਾਂ ਸਾਧ ਸੰਗਤ ਜੀ ਕਹਿੰਦੇ ਆ ਵੀ ਤੈਨੂੰ ਰਾਜਕਾਜ ਜੀ ਤੈਨੂੰ ਕਿਹੜੀ ਸੁੱਧ ਹੈ,
ਡਾਢੀ ਲਾਤ ਪ੍ਰਹਾਰੀ,
ਉੱਠ ਕੇ ਡਾਢੀ ਲੱਤ ਮਾਰੀ ਭਾਈ ਗੋਦੜੀਆ ਜੀ ਦੇ,
ਪੀਸਣ ਕੀ ਕਰਕਾਰੀ,
ਤੂੰ ਪੀਸਣ ਦੀ ਕਾਰੀ ਕਰੀ ਜਾ, ਤੈਨੂੰ ਮੈਂ ਕੀ ਆਖਿਆ, ਤੈਨੂੰ ਮੈਂ ਕਿਹਾ ਕੁਝ, ਕਿਉਂਕਿ ਮੈਂ ਤੇ ਇਹਦੇ ਨਾਲ ਗੱਲ ਕਰ ਰਿਹਾ, ਤੂੰ ਆਪਣਾ ਆਰਾਮ ਨਾਲ ਪੀ ਜਾ ਭਾਈ, ਚੱਕੀ ਚਲਾਈ ਜਾ, ਗੋਦੜੀਆ ਜੀ ਨੂੰ ਇਹ ਕਹਿ ਰਿਹਾ ਭਾਈ ਜੀਵਨ ਜੀ।
ਗੋਦੜੀਆ ਕਿਰਪਾ ਨਾ ਧਾਰੇ,
ਤੇ ਗੋਦੜੀਆ ਕਹਿੰਦੇ ਕਿਰਪਾ ਨੀ ਧਾਰ ਸਕਦਾ ਤੂੰ, ਜੀਵਨ ਜੀ ਨੂੰ ਕਿਹਾ ਕੋਈ ਕਿਰਪਾ ਨੀ ਕਰ ਸਕਦਾ,
ਹਿਰਦੇ ਰਾਜ ਹੰਕਾਰ ਅਫਾਰੇ,
ਤੂੰ ਹੰਕਾਰ ਰਾਜ ਦੇ ਹੰਕਾਰ ਚ ਆਫਰਿਆ ਫਿਰਦਾ, ਇੰਨਾ ਮੂੰਹ ਚੋਂ ਨਿਕਲ ਗਿਆ ਭਾਈ ਗੋਦੜੀਆ ਜੀ ਦੇ ਮੂੰਹ ਚੋਂ, ਇੰਨਾ ਹੀ ਵਚਨ ਨਿਕਲ ਗਿਆ, ਕਹਿੰਦੇ ਰਾਜ ਦੇ ਹੰਕਾਰ ਚ ਜੀਵਨ ਤੂੰ ਆਫਰਿਆ ਫਿਰਦਾ ਹੈ,
ਕਹਿ ਲੱਗੇ ਉਹ ਕਾਰ ਕੋ ਆਈ,
ਏਦਾਂ ਕਹਿ ਕੇ ਭਾਈ ਆਪਣੀ ਕਾਰ ਲੱਗ ਗਿਆ, ਭਾਵ ਕੇ ਆਪਣੇ ਪੀਣ ਤੇ ਲੱਗ ਗਿਆ,
ਜੀਵਨ ਬਹੁਤ ਦੁੱਖ ਪਾਈ,
ਫਿਰ ਭਾਈ ਜੀਵਨ ਜੀ ਦਾ ਆਫਰੇਵਾ ਹੋ ਗਿਆ। ਉਹਦੇ ਪੇਟ ਆਫਰ ਗਿਆ, ਬਹੁਤਾ ਦੁੱਖ ਪਾ ਰਹੇ ਹਨ।
ਉਪਚਾਰ ਕਰਨ ਕੋ ਆਏ,
ਜਦੋਂ ਉਪਚਾਰ ਕਰਨ ਵਾਸਤੇ ਆਏ, ਵੇਦ ਮੰਗਾਏ, ਹੋਰ ਸਾਰੇ ਵੈਦ ਵੂਦ
ਰਾਮਦਾਸ ਦੀਨ ਬਤਲਾਏ,
ਤੇ ਇਹ ਦੱਸਿਆ ਕਿ ਸ਼ਰਾਪ ਜਿਹੜਾ ਹੈ ਦਾਸ ਨੇ ਦਿੱਤਾ ਹੈ, ਭਾਈ ਗੋਦੜੀਆ ਜੀ ਨੇ ਸ਼ਰਾਪ ਦੇ ਦਿੱਤਾ ਹੈ।
ਵੱਧ ਸੇਵਕ ਹੋਇਓ,
ਤੇ ਇਸ ਤਰ੍ਹਾਂ ਭਾਈ ਗੌਰਾ ਜੀ ਨੇ ਇਹ ਗੱਲ ਕਹੀ ਹੈ ਕਿ ਇਸੇ ਤੇ ਸਾਡੇ ਤੋਂ ਵੀ ਵੱਧ ਕੇ ਸੇਵਕ ਹੋ ਗਿਆ। ਭਾਈ ਭਗਤੂ ਜੀ ਨੇ ਕਹਿਤਾ ਮੇਰੇ ਤੋਂ ਵੱਧ ਕੇ ਸੇਵਕ ਹੋ ਗਿਆ,
ਸੁੱਖ ਹੋਇਓ,
ਜਿਹਦੇ ਬਚਨਾਂ ਦੇ ਨਾਲ ਹੀ ਤੇਰਾ ਸੁੱਖ ਚਲੇ ਗਿਆ, ਚੈਨ ਚਲੇ ਗਿਆ, ਇਸ ਤਰ੍ਹਾਂ ਮੂੰਹ ਚੋਂ ਬਚਨ ਨਿਕਲ ਗਿਆ। ਕੋਈ ਕਦੀ ਵੀ ਗੁਰੂ ਸਾਹਿਬ ਜੀ ਦੀ ਗੁਰਬਾਣੀ ਵਿੱਚ ਕਥਨ ਆਉਂਦਾ ਹੈ, ਬਾਬਾ ਫਰੀਦ ਜੀ ਕਹਿੰਦੇ ਆ, ਫਰੀਦ ਜੀ ਕਹਿੰਦੇ ਇੱਕ ਫਿੱਕਾ ਨਾ ਗਾਲ ਆਏ, ਸਭਨਾ ਮੈਂ ਸੱਚਾ ਧਣੀ, ਗੁਰਮੁਖਾ ਮੂੰਹ ਚੋਂ ਕਦੀ ਬਚਨ ਨਾ ਕੌੜਾ ਕਵੀ। ਜੇ ਕੌੜਾ ਕਹਿ ਦਿੱਤਾ ਹੀ ਬਚਨ, ਪਤਾ ਨੀ ਉਹਦੇ ਚ ਰੱਬ ਵੱਸਦਾ ਹੋਵੇਗਾ, ਕਿਤੇ ਮੂੰਹ ਚੋਂ ਬਚਨ ਨਿਕਲਿਆ ਸਾਰੀ ਜ਼ਿੰਦਗੀ ਦਾ ਰੋਣਾ ਪੈ ਜਾਵੇ, ਸਾਰੀ ਜ਼ਿੰਦਗੀ ਦਾ ਰੋਣਾ, ਪਤਾ ਲੱਗਣਾ ਹੀ ਨੀ ਕਿੰਨੇ ਕਰ ਦਿੱਤਾ ਕਿੰਨੇ ਕੀਤਾ। ਹੰਕਾਰੀ ਬੰਦੇ ਨੂੰ ਪਤਾ ਹੀ ਨੀ ਹੁੰਦਾ ਮੈਂ ਕਿੰਨੀਆਂ ਗੱਲਾਂ ਕੀਤੀਆਂ ਤੇ ਕਿੰਨਾ ਕੁ ਮੈਂ ਗੱਲਾਂ ਕਹੀਆਂ ਨੇ, ਕੋਈ ਮੈਨੂੰ ਕਰ ਗਿਆ। ਇਸ ਤਰ੍ਹਾਂ ਸਾਧ ਸੰਗਤ ਜੀ ਉਹਨੇ ਰਾਜ ਦੇ ਹੰਕਾਰ ਵਿੱਚ ਇਹ ਗੱਲ ਕੀਤੀ ਹੈ, ਰਾਜ ਦੇ ਹੰਕਾਰ ਦੀ ਗੱਲ ਕਰਕੇ ਸਾਧ ਸੰਗਤ ਮੂੰਹ ਚੋਂ ਬਚਨ ਨਿਕਲ ਗਿਆ। ਉਹ ਤੇ ਪਤਾ ਸੀ ਗੋਦੜੀਆ ਜੀ ਨੇ ਸ਼ਰਾਪ ਦੇ ਤਾਂ ਆਫਰ ਗਿਆ,
ਬਖਾਨਤ ਗੌਰਾ ਲਿਆਇਓ,
ਤੇ ਭਾਈ ਗੌਰੇ ਜੀ ਨੇ ਉਸ ਵਕਤ ਸਾਧ ਸੰਗਤ ਜੀ ਬੇਨਤੀ ਕਰਕੇ ਤੇ ਬਿਨੈ ਬਖਾਨਤ ਬਿਨੇ ਕਰਕੇ ਭਾਈ ਗੌਰੇ ਨੇ ਸਾਧ ਸੰਗਤ ਜੀ ਭਾਈ ਗੋਦੜੀਆ ਜੀ ਨੂੰ ਲਿਆਉਣਾ ਕੀਤਾ।
ਜੀਵਨ ਕੇ ਜਬ ਹਾਥ ਸੁਹਾਇਓ,
ਜਦੋਂ ਭਾਈ ਜੀਵਨ ਜੀ ਦੇ ਪੇਟ ਨੂੰ ਹੱਥ ਲਾਉਣਾ ਕੀਤਾ ਹੈ,
ਗਇਓ ਅਫਾਰਾ ਸੁਖ ਕੋ ਪਾਏ।
ਕਵੀ ਜੀ ਕਹਿੰਦੇ ਉਸ ਵਕਤ ਉਹਦਾ ਅਫਾਰਾ ਚਲੇ ਗਿਆ ਭਾਈ ਜੀਵਨ ਜੀ ਦਾ। ਵੇਖ ਲਓ ਭਾਈ ਭਗਤੂ ਦੀ ਅੰਸ਼, ਭਾਈ ਭਗਤੂ ਦਾ ਪੁੱਤਰ ਹੈ, ਇਧਰੋਂ ਗੁਰੂ ਦਾ ਸਿੱਖ ਹੈ ਸਾਧ ਸੰਗਤ। ਜਿੱਦਾਂ ਗੁਰੂ ਅਰਜਨ ਦੇਵ ਜੀ ਅੰਦਰ ਬੈਠੇ ਆ, ਸੰਗਤਾਂ ਅੰਦਰ ਬੈਠੀਆਂ, ਬੁੱਧੂ ਦਾ ਆਵਾ ਪੱਕਾ, ਭਾਈ ਲੱਖੂ ਜੀ ਕਹਿੰਦੇ ਨਹੀਂ ਬੁੱਧੂ ਦਾ ਕੱਚਾ ਹੀ ਹੈ, ਸਾਰੀ ਸੰਗਤ ਕਹਿ ਰਹੀ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਤੇ ਸਾਧ ਸੰਗਤ ਜੀ, ਸਾਰੀ ਸੰਗਤ ਦਾ ਬਚਨ ਜਿਹੜਾ ਉਹ ਟਲ ਨਹੀਂ ਸਕਦਾ, ਲੇਕਿਨ ਉਹ ਇੱਕੀ ਭਾਰ ਜਪਜੀ ਸਾਹਿਬ ਦੇ ਕਰਦਾ ਹੈ। ਗੁਰਮੁਖ ਪਿਆਰਾ ਉਹਨੂੰ ਕਹਿੰਦਾ ਹੁਣ ਲੰਗਰ ਦਾ ਸਮਾਂ ਨਹੀਂ ਹੈਗਾ, ਹੁਣ ਤੂੰ ਚਲੇ ਜਾ, ਜੇ ਪਹਿਲੋਂ ਆਜ ਨੂੰ ਛਕ ਲੈਨੋ। ਭਾਈ ਲੱਖੂ ਆਪਣੇ ਮਸਤ ਵਿੱਚ ਹੁੰਦੇ ਮਹਾਂਪੁਰਖ ਮਹਾਤਮਾ ਜਿਹੜੇ, ਉਹਨਾਂ ਨੂੰ ਕਿਹੜੀ ਕਿਸੇ ਦੀ ਪਰਵਾਹ ਹੁੰਦੀ ਹੈ, ਉਹ ਅੰਦਰ ਕਹਿਣ ਵੀ ਬੁੱਧੂ ਦਾ ਆਵਾ ਪੱਕਾ, ਤੇ ਉਹ ਬਾਹਰ ਕਹਿੰਦੇ ਨਹੀਂ ਕੱਚਾ ਹੀ ਹੈ। ਜਦੋਂ ਵੇਖਿਆ ਤੇ ਕੱਚਾ ਹੀ ਰਹਿ ਗਏ, ਉਹ ਇੱਕੀ ਭਾਰ ਜਪਜੀ ਸਾਹਿਬ ਦੇ ਕਰਦਾ ਹੁੰਦਾ ਸੀ। ਇਹ ਗੁਰਸਿੱਖੀ ਹੈ ਗੁਰਮੁਖੋ, ਗੁਰਸਿੱਖ ਹੈ, ਅਸੀਂ ਸਿੱਖਾਂ ਦੇ ਘਰ ਜਨਮ ਲਿਆ, ਇੱਕ ਵੀ ਜਪਜੀ ਸਾਹਿਬ ਦਾ ਪਾਠ ਕਦੀ ਕੀਤਾ, ਪੰਜ ਇਕੱਠੇ ਕਰ ਕੇ ਵੇਖੇ ਕਦੀ। ਗੁਰਬਾਣੀ ਦਾ ਅਭਿਆਸ ਕਰਨ ਦੇ ਨਾਲ ਹੀ ਸਭ ਪ੍ਰਾਪਤੀ ਹੋਵੇਗੀ। ਹਰ ਜਾ ਸੁਣੇ ਨਾ ਹਰ ਗੁਣ ਗਾਵੇ, ਬਾਤ ਨੀ ਅਸਮਾਨ ਕਰਾਵੇ, ਐਸਾ ਜੱਗ ਦੇਖਿਆ ਜਵਾਰੀ ਸਭ ਸੁੱਖ ਮੰਗੇ ਨਾਮ ਵਿਸਾਰੀ। ਗੁਰੂ ਸਾਹਿਬ ਕਹਿੰਦੇ ਇਹੋ ਜਿਹਾ ਜਵਾਰੀ ਜੱਗ ਵੇਖ ਲਿਆ, ਕਹਿੰਦੇ ਸੁੱਖ ਮੰਗਦਾ, ਕਹਿੰਦੇ ਨਾਮ ਵਿਸਰ ਗਿਆ ਤੇ ਸੁੱਖ ਮਿਲਦਾ ਰਹੇ, ਸਾਨੂੰ ਦੁੱਖ ਕੋਈ ਲਾਗੇ ਨਾ ਆਵੇ। ਸੋ ਇਸ ਤਰ੍ਹਾਂ ਭਾਈ ਗੌਰਾ ਜੀ ਨੇ ਤੇ ਉਸ ਤਰ੍ਹਾਂ ਭਾਈ ਗੋਦੜੀਆ ਜੀ ਨੂੰ ਲਿਆਉਣਾ ਕੀਤਾ ਹੈ। ਜਦੋਂ ਹੱਥ ਚਵਾਇਆ ਤੇ ਭਾਈ ਜੀਵਨ ਦਾ ਫਰੇਵਾ ਹਟ ਗਿਆ,
ਫਿਰ ਸਵਰੇ ਤਿਸਕੇ ਪ੍ਰਾਪਤ ਗਾਏ।
ਉਸ ਵਕਤ ਸਾਧ ਸੰਗਤ ਜੀ ਸਾਰਿਆਂ ਨੇ ਮਿਲ ਕੇ ਉਹਦੇ ਗੁਣਾਂ ਨੂੰ ਗਾਉਣਾ ਕੀਤਾ ਹੈ,
ਸੇਵਾ ਕਰਤਾ ਪਾਈ,
ਤੇ ਸਾਡੀ ਸੇਵਾ ਕਰਕੇ ਭਾਈ ਗੋਦੜੀਆ ਜੀ ਤੁਸੀਂ ਬਹੁਤ ਵੱਡੀ ਸ਼ਕਤੀ ਪ੍ਰਾਪਤ ਕਰ ਲਈ ਹੈ।
ਅਧਿਕ ਪੁੰਨ ਭਾ ਦੁਖਦਾਈ,
ਤੇ ਬਹੁਤੇ ਵੱਧ ਗਏ ਜੋ ਅਧਿਕ ਪੁੰਨ ਭਾ ਦੁਖਦਾਈ, ਤੇ ਫਿਰ ਤੁਹਾਡੇ ਬਚਨ ਜਿਹੜੇ ਹਨ ਜੇ ਕਿਤੇ ਮੂੰਹ ਚੋਂ ਨਿਕਲ ਜਾਂਦਾ ਹੈ ਬਚਨ ਤੇ ਐਵੇਂ ਸੱਚਾ ਹੋ ਜਾਂਦਾ
ਹੈ। ਆਪ
ਜਿੱਥੇ ਭਾਈ ਗੋਦੜੇ ਤੁਹਾਡੀ ਇੱਛਾ ਹੈ, ਸਾਡੇ ਵੱਲੋਂ ਅਸੀਂ ਕੋਈ ਕੰਮ ਕਾਰ ਵਾਸਤੇ ਤੁਹਾਨੂੰ ਨੀ ਕਹਿੰਦੇ, ਨਾ ਸਾਡੇ ਕੋਈ ਕੰਮ ਕਾਰ ਕਰਿਆ ਜੇ, ਆਪਣੀ ਮੌਜ ਵਿੱਚ ਵਿਚਰੋ ਤੁਸੀਂ। ਵੇਖ ਲਓ ਬੇਪਰਵਾਹ ਸਦਾ ਰੰਘਰ ਕੇ ਜਾ ਕੋ ਪਾਕ ਸਵਾਮੀ, ਜਿਹਦਾ ਪੱਖ ਮੇਰੇ ਮਾਲਕ ਗੁਰੂ ਪਤਾ ਅਕਾਲ ਪੁਰਖ ਵਾਹਿਗੁਰੂ ਨੇ ਕਰ ਦਿੱਤਾ ਹੈ, ਉਹ ਬੇਪਰਵਾਹ ਹੁੰਦੇ ਜੱਗ ਦੇ ਵਿੱਚ, ਭਾਵੇਂ ਕੋਈ ਵੱਡਾ ਨਾਢੂ ਖਾਂ ਆ ਜਾਵੇ ਸਾਹਮਣੇ ਤੇ ਉਹਨੂੰ ਸਾਧ ਸੰਗਤ ਦੱਸਣ ਲੱਗਿਆ ਕਹਿਣ ਲੱਗਿਆ ਝਿਜਕ ਨਹੀਂ ਕਰਦੇ।
ਸ਼ਰਾਪ
ਕਹਿੰਦੇ ਵੀ ਹੁਣ ਤਾਂ ਸਾਡੇ ਕੋਲ ਸ਼ਕਤੀ ਨਹੀਂ ਹੈ ਤੁਹਾਨੂੰ ਰੱਖਣ ਦੀ, ਤੇ ਨਾ ਤੁਹਾਡੇ ਸ਼ਰਾਪ ਨੂੰ ਅਸੀਂ ਪਲਟ ਸਕਦੇ ਹਾਂ।
ਸਵੇਤਾ ਹੀ ਗਮਨ ਕਰੰਤਾ,
ਤੇ ਫਿਰ ਭਾਈ ਗੋਦੜੀਆ ਜੀ ਸਵੇਛਾ ਹੀ ਗਮਨ ਕਰੰਤਾ, ਕੱਲੇ ਹੀ ਸਾਧ ਸੰਗਤ ਗੌਣ ਕਰਦੇ ਹਨ ਜਿੱਧਰ ਕਦਰ ਮਰਜੇ।
ਸੇਵਾ ਜੋ ਕੇ ਤੋ ਚਰੰਤਾ,
ਇੱਕ ਸੇਵਾ ਜੇ ਕੋਈ ਸੇਵਾ ਵਾਸਤੇ ਕਹਿ ਦਿੰਦਾ ਉਹਨੂੰ, ਐਸੇ ਗੁਰਮੁਖ ਪਿਆਰੇ ਆ ਪ੍ਰਸ਼ਾਦਾ ਛਕ ਲੈਂਦੇ ਆ, ਕੰਮ ਸਾਰੀ ਦਿਹਾੜੀ ਕਰੀ ਜਾਂਦੇ ਉਹਦਾ।
ਸਤਨਾਮ ਨੇਸ ਦੇਨ ਪੁਰ ਧਾਰਾ,
ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਸਦਾ ਕਰਦੇ ਗੁਰਮੁਖ ਪਿਆਰਿਓ।
ਅਗਰ ਜਹਾਂ ਕਹ ਬਾਤ ਉਚਾਰਾ,
ਤੇ ਜਿੱਥੇ ਕਿੱਥੇ ਵੀ ਕਿਤੇ ਮੂੰਹ ਚੋਂ ਬਚਨ ਨਿਕਲ ਗਿਆ,
ਤਤਕਾਲ ਸਫੇ ਸਫਲਿਓ ਬਹੁ ਬਾਰਾ,
ਉਸੇ ਵਕਤ ਹੀ ਉਹਨਾਂ ਦਾ ਬਚਨ ਸਫਲਾ ਹੋ ਜਾਂਦਾ। ਇੱਕ ਸਾਖੀ ਦੱਸਣ ਲੱਗੇ ਆ ਕਵੀ ਜੀ,
ਨਿਜ ਘਰ ਬਸਿਓ ਪ੍ਰਥਮ ਹੀ ਵਿਆਹ,
ਇਸੇ ਤਰ੍ਹਾਂ ਨਿਜ ਘਰ ਬਸਿਓ ਪਹਿਲੇ ਵਿਆਹ ਦੇ ਵਿੱਚ ਸਾਧ ਸੰਗਤ ਜੀ, ਪਹਿਲਾਂ ਉਹਨਾਂ ਦਾ ਵਿਆਹ ਹੋਇਆ ਤੇ ਆਪਣਾ ਘਰ ਜਦੋਂ ਵਸਿਆ ਸੀ, ਆਪਣੇ ਘਰ ਪੁੱਤਰ ਤਿੰਨ ਜਨਮ ਹੋਏ ਸਨ ਭਾਈ ਗੋਦੜੀਆ ਜੀ ਦੇ, ਕਿਸੇ ਹੋਰ ਪਿੰਡ ਚ ਇੱਕ ਦਿਨ ਚਲੇ ਗਏ। ਇੱਕ ਰਾਹਕ ਜਿਹੜਾ ਸੀ ਉਹ ਸਾਸ ਖੇਤਾਂ ਦੇ ਵਿੱਚ ਸੀ,
ਵਾਢਣ ਕੋ ਦਇਓ ਲਗਾਈ
ਤੇ ਭਾਈ ਗੋਦੜੀਆ ਨੂੰ ਵੱਢਣ ਦੀ ਕਿਰਤ ਤੇ ਲਾ ਦਿੱਤਾ, ਭਾਵ ਕੇ ਵੱਢੀ ਜਾਣ, ਭਾਵ ਵਾਢੀ ਕਰ ਲੋ ਸਾਡੇ,
ਬਾਸੁਰ ਕੋ ਕਾਰ ਕਮਾਈ,
ਸਾਰੀ ਦਿਹਾੜੀ ਉਹਨਾਂ ਨੇ ਕਾਰ ਕਮਾਉਣਾ ਕੀਤੀ। ਇਸ ਤਰ੍ਹਾਂ
ਖਾਣ ਦੀ ਖਬਰ ਨਾ ਲੀਨੀ,
ਉਸ ਜੱਟ ਨੇ ਖਾਣ ਪੀਣ ਦੀ ਖਬਰ ਹੀ ਨਾ ਲਈ, ਖਾਣ ਪੀਣ ਦੀ ਉਹਨੇ ਕਿਹਾ ਉਹਦਾ ਧਿਆਨ ਹੀ ਨਾ ਦਿੱਤਾ ਵੀ ਭਾਈ ਗੋਦੜੀਆ ਕੁਝ ਖਵਾਉਣਾ ਵੀ ਹੈ।
ਭਰੀ ਜਾਤ ਮਨ ਚੀਨੀ,
ਜਦੋਂ ਸ਼ਾਮ ਪੈ ਗਈ ਨਾ ਤੇ ਜੱਟ ਨੇ ਮਨ ਵਿੱਚ ਵਿਚਾਰ ਕੀਤੀ,
ਚਲੋ ਆਪ ਖਿਚੜੀ ਦਾ ਹੈ
ਤੇ ਆਓ ਗੋਦੜੀਆ ਜੀ ਹੁਣ ਚਲੋ ਮੈਂ ਤੁਹਾਨੂੰ ਖਿਚੜੀ ਬਣਾ ਕੇ ਦਿੰਦਾ ਹਾਂ।
ਭਲੀ ਭਾਤ ਕੋ ਕਹੋ ਤ੍ਰਿਪਤ ਹੈ,
ਭਲੀ ਭਾਤ ਆਪ ਜੀ ਛਕਣਾ ਕਰੋ ਜੀ, ਤ੍ਰਿਪਤ ਹੋ ਜਾਓ।
ਗੋਦੜੀਆ ਬੋਲਿਓ ਰੇਸ ਹੋਈ,
ਭਾਈ ਗੋਦੜੀਆ ਜੀ ਨੂੰ ਥੋੜਾ ਜਾ ਗੁੱਸਾ ਆ ਗਿਆ, ਇਸ ਤਰ੍ਹਾਂ ਬਚਨ ਕਹਿਣਾ ਕੀਤਾ,
ਦਿੰਦੇ ਹੋ ਭਲੀ ਬੇਦ ਮੋਹੀ,
ਕਹਿੰਦੇ ਮੈਨੂੰ ਚੰਗੀ ਤਰ੍ਹਾਂ ਵੱਢ ਲੈਣ ਦੇ ਹੁਣ, ਫਿਰ ਜੱਟ ਦੁਖੀ ਹੋ ਗਿਆ, ਉਧਰ ਤਾਂ ਕਣਕ ਵੱਢ ਰਿਹਾ ਤੇ ਉਹਨੇ ਆਖਦਾ ਵੀ ਵੱਢ ਲੈਣ ਦੇ ਮੈਨੂੰ ਚੰਗੀ, ਜੜਾਂ ਹੀ ਤੇਰੀਆਂ ਵੱਢ ਦੇਣੀਆਂ। ਉਹ ਮੂੰਹ ਚੋਂ ਏਦਾਂ ਬਚਨ ਕਿਤੇ ਨਿਕਲ ਗਿਆ, ਹਾਂਜੀ
ਹਾਏ ਹਾਏ ਕਰ ਊਚ ਪੁਕਾਰਾ,
ਹਾਏ ਹਾਏ ਕਰ ਰਿਹਾ ਹੈ, ਕਹਿੰਦਾ ਵੀ ਹੁਣ ਇਹ ਤੇ ਇੱਕ ਤਾਂ ਬਾਬੇ ਨੂੰ ਲਾ ਲਿਆ ਕੰਮ ਤੇ ਇੱਕ ਤੇ ਹਟਦਾ ਨੀ ਗਿਆ ਤੇ ਹੁਣ ਬਚਨ ਮੂੰਹ ਚੋਂ ਆਹ ਕੱਢ ਦਿੱਤਾ ਹੈ।
ਕਹੋ ਮਹਾਂ ਅੱਜ ਮਤੀ,
ਤੇ ਲੋਕਾਂ ਨੇ ਫਿਰ ਜੱਟ ਨੂੰ ਕਹਿ ਦਿੱਤਾ ਵੀ ਇਹ ਬਹੁਤਾ ਕਰਾਮਾਤੀ ਬਾਬਾ ਜੀ,
ਕਾਰ ਕਰਾਵਤ ਅਤੀ,
ਤੂੰ ਜਿਹਨੇ ਤੋਂ ਬਹੁਤੀ ਕਾਰ ਕਰਾ ਰਿਹਾ। ਹੁਣ ਜੱਟ ਨੂੰ ਤੇ ਹੁੰਦਾ ਨਾ ਜਿੱਦਾਂ ਆਮ ਕਹਾਵਤ ਹੈ ਨਾ, ਜੱਟ ਨੇ ਪਿਆਈ ਲੱਸੀ ਤੇ ਗਲ ਵਿੱਚ ਪਾਲੀ ਰੱਸੀ, ਤੇ ਕਹਿੰਦੇ ਬੱਚਾ ਇੱਧਰ ਆ ਵੀ ਲੱਸੀ ਨੂੰ ਪਿਆਈ ਤੈਨੂੰ ਸਾਰੀ ਦਿਹਾੜੀ ਕੰਮ ਕਰਾਉਂਦੇ, ਤੇ ਕਹਿਣ ਦਾ ਭਾਵ ਆ ਇਹ ਕਹਾਵਤ ਹੈ ਨਾ, ਤੇ ਉਹ ਜੱਟ ਨੇ ਕੀ ਵੇਖਿਆ, ਉਹਨੇ ਆਖਿਆ ਚੱਲ ਕੋਈ ਨੀ ਕੰਮ, ਉਹਨੂੰ ਕੰਮ ਚਾਹੀਦਾ ਸੀ, ਉਹ ਕੰਮ ਕਰਾਈ ਗਿਆ,
ਅੱਜ ਉਹ ਪੇ ਤਿਸ ਕੋ ਦਦੀ ਖਵਾਵੋ,
ਤੇ ਹੁਣ ਇਹਨੂੰ ਜਾ ਕੇ ਨਾ ਦਹੀਂ ਖਵਾਉਣਾ ਕਰ, ਦਦੀ ਖਵਾਵੋ, ਹੁਣ ਇਹਨੂੰ ਭਾਈ ਗੋਦੜੀਆ ਜੀ ਨੂੰ ਲਿਆ ਕੇ ਦਹੀਂ ਖਵਾਉਣਾ ਕਰ,
ਹੱਥ ਜੋੜ ਬੇਨਤੀ ਬਖਸ਼ਾਵੋ,
ਹੱਥ ਜੋੜ ਕੇ ਬਖਸ਼ਾ ਲਿਆ ਜਿਹੜਾ ਉਹਨੇ ਆਖਿਆ ਮੈਨੂੰ ਚੰਗੀ ਤਰ੍ਹਾਂ ਵੱਢ ਲੈਣ ਦੇ, ਹੁਣ ਜਾੜੀ ਪੁੱਟਣ ਲੱਗਾ ਬਾਬਾ ਗੋਦੜੀਆ ਜੀ,
ਜਾਟ ਮਾਦ ਦੱਦ ਮਿਰਚਾਂ ਪਾਏ,
ਤੇ ਜਾਟ ਨੇ ਮੱਧ ਕੇ ਦੱਦ ਉਹਦੀ ਮਾਤਾ ਨੇ ਨਾ ਦਹੀਂ ਦੇ ਵਿੱਚ ਮਿਰਚਾਂ ਪਾ ਦਿੱਤੀਆਂ, ਹੁਣ ਵੇਖ ਲਓ ਹੁਣ ਕੀ ਪਤਾ ਸੀ ਵੀ ਮਿਰਚਾਂ ਵੱਧ ਗਈਆਂ ਹੋਣਗੀਆਂ ਕਿਤੇ ਜਾਂ ਵੱਧ ਪੈ ਗਈਆਂ ਹੋਣਗੀਆਂ, ਉਹ ਮਾਤਾ ਨੇ ਮਿਰਚਾਂ ਪਾ ਦਿੱਤੀਆਂ,
ਅੱਗੇ ਸਭ ਦਹੀਂ ਖਵਾਏ,
ਅੱਗੇ ਧਰ ਕੇ ਖਵਾ ਦਿੱਤੀ,
ਬਹੁਤ ਚਰਪਰੀ ਖਾਏ ਕਰ ਗਾਈ,
ਬਹੁਤ ਹੀ ਜਿਆਦਾ ਸੀਸੀ ਕਰਨ ਲੱਗਾ ਤੇ ਇਸ ਤਰ੍ਹਾਂ ਕਹਿਣਾ ਕੀਤਾ,
ਖਾਏ ਤਾਂ ਤੁਸ਼ੇਨ ਕੁਝ ਮਾਈ,
ਮਾਈ ਤੈਨੂੰ ਸੱਪ ਖਾ ਜੇ, ਇਹ ਬਚਨ ਕਹਿ ਦਿੱਤਾ ਮੂੰਹ ਤੋਂ ਭਾਈ ਗੋਦੜੀਆ ਦੇ, ਮੁਖੋਂ ਮਿਰਚਾਂ ਬਹੁਤੀਆਂ ਪਾ ਦਿੱਤੀਆਂ ਤੇ ਬਹੁਤੀਆਂ ਮਿਰਚਾਂ ਪਾਉਣ ਕਰਕੇ ਵਿਚਾਰੇ ਨੂੰ ਸੀਸੀ ਬਹੁਤੀ ਲੱਗੀ, ਤੇ ਉਹ ਕਹਿੰਦਾ ਮਾਈ ਤੈਨੂੰ ਹੁਣ ਸੱਪ ਖਾ ਜਾਵੇ,
ਦੋਨੋਂ ਮਰ ਗਏ,
ਪਿਓ ਮਾਂ ਪਿਓ ਮਾਂ ਤੇ ਪੁੱਤਰ ਦੋਵੇਂ ਮਰ ਗਏ ਰਾਤ ਵਿੱਚ,
ਰਾਤ ਉੱਠਿਓ ਕਿ ਤੂੰ ਗਮ ਨਏ,
ਸਵੇਰੇ ਉੱਠਿਆ ਤੈਨੂੰ ਕੋਈ ਪਰਵਾਹ ਨਹੀਂ, ਉੱਥੇ ਸਵੇਰੇ ਫਿਰ ਹੋਰ ਕਿਤੇ ਨੂੰ ਚਲੇ ਗਏ,
ਦਿਵਸਨ ਫਿਰ ਬਹੁਤ ਆਏ,
ਕੁਝ ਕੁ ਸਮਾਂ ਫਿਰ ਜਿਉਂ ਗਏ,
ਘਰ ਪਹੁੰਚਿਓ ਕੌਣ ਸਹਿਜ ਸੁਭਾਏ,
ਘਰ ਜਦੋਂ ਪਹੁੰਚਿਆ ਸਹਿਜ ਸੁਭਾਈ, ਆਪਣੇ ਘਰ ਜਦੋਂ ਗਏ ਭਾਈ ਗੋਦੜੀਆ ਜੀ,
ਜੋ ਕਹਿ ਦੇ ਸੋ ਕਾਰ ਕਮਾਵਾ,
ਤੇ ਜੋ ਕਹਿ ਦੇ ਸੋ, ਜੋ ਕੋਈ ਕਹਿੰਦਾ ਉਹ ਕਾਰ ਕਮਾਉਂਦੇ ਰਹਿੰਦੇ ਹਨ,
ਜਪਜੀ ਪਟਾ ਗੁਰੂ ਗੁਰ ਧਿਆਵਾ,
ਗੁਰੂ ਸਾਹਿਬ ਜਪਜੀ ਸਾਹਿਬ ਦਾ ਪਾਠ ਕਰਦੇ ਸਤਿਗੁਰੂ ਦਾ ਨਾਮ ਧਿਆਉਣਾ ਕਰਦੇ ਹਨ ਜੀ,
ਇੱਕ ਦਿਨ ਖੇਤ ਵਿਖਾ ਚੱਲ ਆਇਓ,
ਇੱਕ ਦਿਨ ਆਪਣੇ ਖੇਤ ਵਿੱਚ ਚੱਲ ਕੇ ਆ ਗਿਆ,
ਉਖਾੜਨ ਲਾਇਓ,
ਤੇ ਸਰਸੋਂ ਜਿਹੜੀ ਸਰੋਂ ਦਾ ਖੇਤ ਸੀ ਉਹਨੂੰ ਸਾਧ ਸਿੰਘ ਸਰੋਂ ਨੂੰ ਪੁੱਟਣ ਲਾ ਦਿੱਤਾ,
ਮੇਰੇ ਉਹ ਸਾਧ ਬੁੱਝਿਓ ਕਿਆ ਕਰਾਂ,
ਤੇ ਇੱਕ ਸਾਧੂ ਮਿਲਿਆ ਤੇ ਉਹ ਬੁੱਝਦਾ ਪੁੱਛਦਾ ਵੀ ਹੁਣ ਕੀ ਕਰ ਰਹੇ ਜੋ,
ਪਰਚੇ ਮੈਂ ਚੇਤ ਕਹੋ ਧਰੈ,
ਕਿਹੜੇ ਪਰਚੇ ਵਿੱਚ ਚੇਤ ਧਾਰਨਾ ਕੀਤਾ, ਕੀ ਕਰਦੇ ਕੀ ਚ ਪਰਚੇ ਹੋਏ ਜੋ,
ਬੋਲਿਓ ਜਰਾਂ ਉਖਾੜੋ ਆਖੇ,
ਕਹਿੰਦੇ ਮੈਂ ਚੰਗੀ ਤਰ੍ਹਾਂ ਜੜਾਂ ਪੁੱਟਣ ਡਿਆ, ਆਪਣੇ ਘਰ ਦੀਆਂ ਜੜਾਂ ਪੁੱਟਣ ਲੱਗ ਪਏ, ਮੂੰਹ ਚੋਂ ਵਜਨ ਨਿਕਲ ਗਿਆ, ਕਹਿੰਦੇ ਮੈਂ ਚੰਗੀ ਤਰ੍ਹਾਂ ਜੜਾਂ ਪੁੱਟ ਰਿਹਾ ਹਾਂ,
ਲੱਗਦੇ ਕਹੋ ਨਾਹਨ ਬਾਂਛੇ,
ਮੁੜ ਕੇ ਲੱਗ ਨਾ ਜਾਵੇ ਜੜ ਕੇ, ਨਵੇਂ ਏਦਾਂ ਪੁੱਟ ਰਿਹਾ ਜੜਾਂ,
ਉੱਤਰ ਦਿਓ ਸਾਧ ਕੋ ਜਵਾ,
ਸਾਧੂ ਨੂੰ ਜਿਸ ਤਰ੍ਹਾਂ ਉੱਤਰ ਦੇਣਾ ਕੀਤਾ ਹੈ,
ਜਥੋ ਚੇਤ ਕੀਨ ਕੀਨ ਸੁਤਵਾ,
ਤਾਂ ਬਈ ਉਹ ਜਾਣਾ ਕੀਤਾ ਜਦੋਂ
ਤ੍ਰੈ ਨੰਦਨ ਪੂਰਵ ਜਨਮਏ,
ਜਿਹੜੇ ਪੂਰਵ ਪਹਿਲੋਂ ਤਿੰਨ ਪੁੱਤਰ ਜਨਮ ਧਾਰਿਆ ਹੋਇਆ ਸੀ,
ਪਾਏ ਬਚਨ ਤਾਪ ਸਭ ਮਰ ਗਏ,
ਉਹਦੇ ਆਪਣੇ ਪੁੱਤਰ ਹੀ ਭਾਈ ਗੋਦੜੀਆਂ ਨੇ ਏਦਾਂ ਮਾਰ ਲੈ,
ਹਰਖਣਾ ਸ਼ੋਕ ਲੇਸ਼ ਜਿਸ ਮਨ ਮੈਂ,
ਨਾ ਹਰਖ ਖੁਸ਼ੀ ਹੈ ਨਾ ਸੋਕ ਹੈ, ਲੇਸ਼ ਮਾਤਰ ਵੀ ਨਹੀਂ ਮਨ ਵਿੱਚ, ਮਾਰੇ ਕਹਿੰਦੇ ਆ ਗੁਰਬਾਣੀ ਵਿੱਚ ਧੰਨ ਗੁਰੂ ਨਾਵੇਂ ਪਾਤਸ਼ਾਹ, ਜੋ ਨਾ ਦੁੱਖ ਮੈਂ ਦੁੱਖ ਨਹੀਂ ਮਾਨਾ, ਸੁਖ ਸੁਨੇਹਾਰ ਭੈ ਨਹੀਂ ਜਾ ਕੇ ਕਰਿ ਚਿੰਨ ਮਾਤੂ ਮਾਨ, ਨਹਿ ਨਿੰਦਿਆ ਨਹਿ ਉਸਤਤ ਜਾਕੈ ਲੋਭ ਮੋਹ ਅਭਿਮਾਨਾ ਹਰ ਸ਼ੋਗ ਤੇ ਰਹਿ ਨਿਆਰੋ ਨਾਹੇ ਮਾਨੇ ਅਪਮਾਨ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੇ ਨਿਰਾਸਾ ਕਾਮ ਕ੍ਰੋਧ ਜੇ ਪਰਸੇ ਨਾਹਿਨ ਤੇ ਘਟ ਬ੍ਰਾਹਮਣ ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਣੀ ਨਾਨਕ ਲੀਨ ਪਾਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨ ਹਰਖ ਤੇ ਸੋਗ ਤੋਂ ਨਿਆਰੇ ਨਹੀਂ ਦਿਓ ਬ੍ਰਹਮ ਗਿਆਨੀ ਵਧੇ ਮੁਕਤ ਹੁੰਦੇ ਉਹ ਜੀਵਨ ਮੁਕਤ ਜਿਹੜੇ ਹੁੰਦੇ ਆ ਨਾ ਉਹਨਾਂ ਨੂੰ ਖੁਸ਼ੀ ਆ ਜਨਮਿਆਂ ਦੀ ਨਾ ਚੜਾਈ ਕਰਿਆਂ ਦੀ ਸਾਰ ਸਿੰਘ ਗਾਮੀ ਹੀ ਹੈ ਹੇਮ ਧੂਲ ਹੇਮ ਸੋਨੇ ਨੂੰ ਕਿਹਾ ਜਾਂਦਾ ਧੂਲ ਮਿੱਟੀ ਨੂੰ ਕਿਹਾ ਜਾਂਦਾ ਕੰਚਨ ਮਾਟੀ ਮਨ ਸੋਨਾ ਤੇ ਮਿੱਟੀ ਬਰਾਬਰ ਕਰਕੇ ਮੰਨਦੇ ਹਨ ਇਹੋ ਜਿਹੇ ਮਹਾਤਮਾ ਗੁਰੂ ਸਾਹਿਬ ਜੀ ਨੂੰ ਜਦੋਂ ਆਉਣਾ ਸੁਣਿਆ ਗੁਰੂ ਸਾਹਿਬ ਜੀ ਦਾ ਭਾਈ ਗੋਦੜੀਆ ਜੀ ਨੇ ਬਹੁਤੇ ਖੁਸ਼ ਹੋਏ ਸਹਿਜ ਸੁਭਾਏ ਗੁਰੂ ਸਾਹਿਬ ਜੀ ਦੇ ਕੋਲ ਚੱਲ
ਆਏ
ਤੇ ਦਰਸ਼ਨ ਕਰਦਿਆਂ ਬਹੁਤਾ ਆਨੰਦ ਪ੍ਰਾਪਤ ਹੋਇਆ ਹੈ ਕਵਲ ਸ੍ਰੀਖੇ ਚਰਨਾ ਤੇ ਸਾਧ ਸਿੰਘ ਨਮਸਕਾਰ ਕੀਤੀ ਭਾਗਾਂ ਵਾਲੇ ਭਾਈ ਗੋਦੜੀਆ ਜੀ ਨੇ ਗੁਰੂ ਸਾਹਿਬ ਜੀ ਨੇ ਫਿਰ ਇਸ ਤਰ੍ਹਾਂ ਬਚਨ ਪੁੱਛਿਆ ਸਾਰਾ ਜੀਵਨ ਬਿਰਤਾਂਤ ਪੁੱਛਿਆ ਉਹਨਾਂ ਤੋਂ
ਸੰਤ
ਲੋਕਾਂ ਨੇ ਫਿਰ ਕਹਿ ਦਿੱਤਾ ਭਾਈ ਗੋਦੜੀਆ ਮਹਾਰਾਜ ਜੀ ਬੜੇ ਤਕੜੇ ਸੰਤ ਹਨ
ਪ੍ਰਸੰਗ ਪ੍ਰਭੂ ਕੇ ਸੰਗ
ਸਾਰੇ ਪ੍ਰਸੰਗ ਕਹਿ ਦਿੱਤੇ ਵੀ ਆਪਣਾ ਘਰ ਵੀ ਇਹਨਾਂ ਨੇ ਇਸ ਤਰ੍ਹਾਂ ਬਚਨ ਕਹਿ ਕੇ ਨਾਸ਼ ਕਰਵਾ ਲਿਆ ਤੇ ਇਸ ਤਰ੍ਹਾਂ ਸਾਰੇ ਏਦਾਂ ਏਦਾਂ ਜੇ ਭਾਈ ਜੀਵਨ ਦੇ ਵੀ ਆਫਰੇਵਾਂ ਹੋ ਗਿਆ ਸਾਰਾ ਕੁਝ ਉਹਨਾਂ ਨੇ ਦੱਸ ਦਿੱਤਾ ਗੁਰੂ ਪਿਤਾ ਜੀ
ਨੂੰ
ਜਿੱਦਾਂ ਦਾ ਉਹਨਾਂ ਦਾ ਰੰਗ ਚਿੱਤ ਭਾਵ ਕੇ ਮਨ ਕਰਦਾ ਉਸ ਤਰ੍ਹਾਂ ਦਾ ਹੀ ਉਹ ਕਰਦੇ ਹਨ ਤੇ ਕਰਿਓ ਬਤਾਵਨ ਸਾਰਾ ਕੁਝ ਉਹਨਾਂ ਦਾ ਦੱਸਣਾ ਕੀਤਾ ਪਿਆਰ ਗੁਰਬਾਣੀ ਦੇ ਨਾਲ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਤੇ ਸਾਰੇ ਦਲ ਦੇ ਵਿੱਚ ਇਸ ਤਰ੍ਹਾਂ ਪਤਾ ਲੱਗ ਗਿਆ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਸਾਰੇ ਆਹਾਰ ਦਿੰਦੇ ਹਨ ਫਿਰ ਇਸ ਤਰ੍ਹਾਂ ਦੇਗ ਛਕਦੇ ਹਨ ਲੰਗਰ ਛਕਦੇ ਹਨ
ਸਤਨਾਮ ਸਿਮਰਨ ਗੁਰ ਦਰਸ਼ਨ
ਗੁਰੂ ਸਾਹਿਬ ਜੀ ਦਰਸ਼ਨ ਕਰਦੇ ਤੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹਨ ਤੇ ਦੋਸ਼ਾਂ ਨੂੰ ਧਰਖਣ ਵਾਲੇ ਦੋਸ਼ਾਂ ਨੂੰ ਨਾਸ਼ ਕਰਨ ਵਾਲੇ ਉਹਨਾਂ ਦੇ ਸਤਿਗੁਰੂ ਸੱਚੇ ਪਾਤਸ਼ਾਹੀ ਦੇ ਸਦਾ ਹੀ ਸਾਧ ਸੰਗ ਗੁਰੂ ਸਾਹਿਬ ਜੀ ਦੇ ਨਮਸਕਾਰ ਕਰਕੇ ਭਾਗਾਂ ਵਾਲੇ ਬਣਦੇ ਹਨ ਭਾਈ ਗੋਦੜੀਆ ਜੀ
ਸਤਿਗੁਰ ਇੱਕ ਬੇਰਾ
ਇੱਕ ਵਾਰ ਸਭਾ ਦੇ ਵਿੱਚ ਗੁਰੂ ਕਲਗੀਧਰ ਪਿਤਾ ਜੀ ਨੇ
ਵਿਸ਼ੇਸ਼ ਦੇਸ਼ ਇਸ ਹੇਰਾ
ਸਤਿਗੁਰੂ ਸੱਚੇ ਪਾਤਸ਼ਾਹ ਨੇ ਵੇਖਿਆ ਵੀ ਮੈਂ ਸਾਰਾ ਦੇਸ਼ ਵੇਖਿਆ ਆਹ ਜਿਹੜਾ ਏਰੀਆ ਸਾਰਾ ਹੈ ਮਾਲਵੇ ਦਾ ਜੰਗਲ
ਦੇਸ਼
ਸਤਿਗੁਰੂ ਪਿਤਾ ਜੀ ਨੇ ਬਚਨ ਕਹਿ ਦਿੱਤਾ ਵੀ ਗੋਦੜੀਏ ਵਰਗਾ ਭਾਈ ਗੋਦੜੀਏ ਵਰਗਾ ਕੋਈ ਹੋਰ ਤਿਆਗੀ ਨਹੀਂ ਹੈ
ਪਰਮੇਸ਼ਰ ਸੋਂ ਦੇਵਦਾਗੀ
ਬਹੁਤ ਹੀ ਗੂੜੀ ਪਿਆਰ ਲੱਗਾ ਹੈ ਪਰਮੇਸ਼ਰ ਦੇ ਨਾਲ ਬਹੁਤ ਹੀ ਗੂੜੀ ਬਿਰਤੀ ਲੱਗੀ ਹੈ ਪਰਮਾਤਮਾ ਅਕਾਲ ਪੁਰਖ ਦੇ ਨਾਲ
ਦੇਸ਼ ਪਵਿੱਤਰ ਕਰਨ ਸਮਰੱਥ
ਇਹ ਦੇਸ਼ ਨੂੰ ਪਵਿੱਤਰ ਕਰਨ ਦੇ ਸਮਰੱਥ ਹੈ ਇਹ ਦੇਸ਼ ਨੂੰ ਪਵਿੱਤਰ ਕਰ ਸਕਦੇ ਹਨ ਐਸੀ ਇਹਨਾਂ ਦੀ ਸ਼ਕਤੀ ਹੈ ਜੋ ਚਾਹੁੰਦੇ ਹਨ ਉਹ ਕਰ ਸਕਦੇ ਸਾਰਾ ਕੁਝ ਇਹ ਭਾਈ ਗੋਦੜੀਏ ਦੇ ਹੱਥ ਚ ਆਉਣਾ ਇਹਦੇ ਵਿੱਚ ਵਿਚਾਰ ਥੋੜੀ ਜਿਹੀ ਤੁਹਾਨੂੰ ਦੱਸ ਦਈਏ ਚਾਰ ਪ੍ਰਕਾਰ ਦੀਆਂ ਮੁਕਤੀਆਂ ਹੁੰਦੀਆਂ ਗੁਰਮੁਖੋ ਇੱਕ ਸਲੋਕ ਸਰੂਪ ਸਮੀਪ ਸੁਜੱਜ ਤੇ ਇੱਕ ਫਿਰ ਅਗਲੀ ਪੰਜਵੀਂ ਕੇਵਲ ਮੁਕਤੀ ਹੁੰਦੀ ਹੈ ਸਲੋਕ ਮੁਕਤੀ ਉਹ ਹੈ ਜਿਸ ਇਸ਼ਟ ਦੇਵ ਦੀ ਪੂਜਾ ਕਰਦਾ ਉਹਦੇ ਦੇਸ਼ ਵਿੱਚ ਉਹ ਪਹੁੰਚ ਜਾਂਦਾ ਹੈ ਸਲੋਕ ਮੁਕਤੀ ਹੈ ਜਿਸ ਇਸ਼ਟ ਦੇਵ ਦੀ ਪੂਜਾ ਕਰਦਾ ਉਸ ਦੇਸ਼ ਦੇ ਕੋਲ ਪਹੁੰਚ ਜਾਂਦਾ ਹੈ ਇਹ ਸਮੀਪ ਮੁਕਤੀ ਹੈ ਜਿਸ ਇਸ਼ਟ ਦੇਵ ਦੀ ਪੂਜਾ ਕਰਦਾ ਉਹਦਾ ਰੂਪ ਹੋ ਜਾਂਦਾ ਹੈ ਇਹ ਸਰੂਪ ਮੁਕਤੀ ਹੈ ਤੇ ਸਾਧ ਸੰਗਤ ਜਦੋਂ ਇਹ ਤਿੰਨਾਂ ਮੁਕਤੀਆਂ ਤੋਂ ਉੱਪਰ ਜਿਹੜਾ ਉੱਠ ਖਲੋਤਾ ਹੈ ਉਹ ਸਜੱਜ ਮੁਕਤੀ ਹੁੰਦੀ ਹੈ ਚਾਹੇ ਇੱਕ ਮਿੰਟ ਜੇ ਇੱਕ ਵਾਰ ਆਪਣੇ ਜਿੰਨੇ ਮਰਜ਼ੀ ਸਰੂਪ ਧਾਰਨ ਕਰ ਲਵੇ ਪਰਮਾਤਮਾ ਦੇ ਕੋਲ ਇੱਕ ਲੈਤਾ ਤੇ ਮਾਰਨ ਦਾ ਰਹਿ ਜਾਂਦਾ ਹੈ ਬਾਕੀ ਸਾਰਾ ਕੁਝ ਉਸ ਦੇ ਹੱਥ ਵਿੱਚ ਹੋ ਜਾਂਦਾ ਹੈ ਐਵੇਂ ਗੁਰੂ ਸਾਹਿਬ ਨੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ ਉਹ ਬ੍ਰਹਮ ਗਿਆਨੀ ਦੀ ਅਵਸਥਾ ਜਿਹਨੂੰ ਆ ਜਾਂਦੀ ਹੈ ਨਾ ਉਹ ਬ੍ਰਹਮ ਦੇ ਗਿਆਨੀ ਗਿਆਤਾ ਹੋ ਜਾਂਦਾ ਹੈ ਤੇ ਅਕਾਲ ਪੁਰਖ ਉਹਨੂੰ ਇਹ ਸਾਰੇ ਮਹਿਕਮੇ ਦੇ ਦਿੰਦਾ ਹੈ ਜਿੱਦਾਂ ਵੱਧ ਅਧਿਕਾਰ ਮੰਗਦੇ ਹਾਂ ਨਾ ਆਪਾਂ ਉੱਥੇ ਪੰਜਾਬ ਵਿੱਚ ਉਹ ਵੱਧ ਅਧਿਕਾਰ ਉਸ ਜਿਹੜਾ ਸੁਜੁਜ ਮੁਕਤੀ ਵਾਲਾ ਪਰਮਾਤਮਾ ਉਹਨੂੰ ਦੇ ਦਿੰਦਾ
ਸਾਰੇ ਸੰਸਾਰ ਦੇ ਵਿੱਚ ਚੰਗਾ ਕਰਾਉਣਾ, ਮਾੜਾ ਕਰਾਉਣਾ, ਦੇਸ਼ਾਂ ਨੂੰ ਪਵਿੱਤਰ ਤੱਕ, ਕਿਉਂਕਿ ਇੱਕੀ ਕੁਲੀ ਸਭ ਜਗਤ ਛਡਾਵੈ। ਇੱਕੀਆਂ ਕੁਲਾਂ ਦੇ ਵਿੱਚ ਸਾਰੇ ਜੱਗ ਨੂੰ ਛਡਾ ਸਕਦੇ ਹਨ ਉਹ ਮਹਾਂਪੁਰਖ ਬ੍ਰਹਮ ਗਿਆਨੀ ਤਤ ਬੇਤੀਆਂ ਰੂਹਾਂ। ਉਹਨਾਂ ਦੇ ਬਾਰੇ ਗੁਰੂ ਸਾਹਿਬ ਜੀ ਨੇ ਬਚਨ ਕਿਹਾ ਕਿ ਭਾਈ ਗੋਦੜੀ ਆ ਜਿਹੜਾ ਸਾਰੇ ਦੇਸ਼ਾਂ ਨੂੰ ਪਵਿੱਤਰ ਕਰਨ ਦੇ ਸਮਰੱਥ ਹੈ।
ਸ੍ਰੀ ਮੁਖ ਤੇ ਨੂੰ ਸੁਜਸ ਬਖਾਨਾ,
ਇਹ ਮੌਕੇ ਗੁਰੂ ਸਾਹਿਬ ਜੀ ਨੇ ਉਹਦਾ ਸੁਜਸ ਸ੍ਰੇਸ਼ਟ ਜਸ ਕਰਨਾ ਕੀਤਾ ਭਾਈ ਗੋਦੜੀਆ ਦਾ। ਉਹ ਸਾਰਿਆਂ ਗੁਰਸਿੱਖਾਂ ਨੇ ਜਾਣਿਆ ਜਿਹਦੀ ਉਸਤਤੀ ਮੇਰਾ ਗੁਰੂ ਕਰ ਰਿਹਾ ਹੈ, ਪਰਮੇਸ਼ਰ ਆਪ ਕਰ ਰਿਹਾ ਹੈ ਸਾਧ ਸੰਗਤ ਜੀ, ਉਹਨਾਂ ਦਾ ਜਸ ਜਿਹੜਾ ਸਾਰਿਆਂ ਨੇ ਜਾਣਨਾ ਕੀਤਾ।
ਮੁਕਤਸਰ ਭਾਗੋ ਮਾਈ,
ਤੇ ਮਾਈ ਭਾਗੋ ਜਿਹੜੀ ਮੁਕਤਸਰ ਮਿਲੀ ਹੋਈ ਸੀ ਨਾਲ ਸੰਗਤ ਦੇ ਜਥੇ ਦੇ, ਉਹਦੀ ਬਹੁਤੀ ਪ੍ਰੀਤੀ ਪਿਤਾ ਜੀ ਦੇ ਨਾਲ ਵੱਧ ਗਈ, ਸਤਿਗੁਰੂ ਅਕਾਲ ਪੁਰਖ ਦੇ ਨਾਲ ਵੱਧ ਗਈ, ਸਿਮਰਨ ਬਹੁਤਾ ਕਰਦੀ ਹੈ।
ਲਗੀ ਦਿਗੰਬਰ ਸੋਈ,
ਦਿਗੰਬਰ ਰਹਿਣ ਲੱਗ ਪਈ। ਦਿਗੰਬਰ ਦਾ ਮਤਲਬ ਵਸਤਰ ਕੋਈ ਧਾਰਨ ਨਾ ਕਰਨਾ, ਕੋਈ ਵਸਤਰ ਵੀ ਧਾਰਨ ਨਹੀਂ ਕਰਨ ਨੂੰ ਦਿਗੰਬਰ ਕਿਹਾ ਜਾਂਦਾ। ਦਿਗੰਬਰ ਦਾ ਮਤਲਬ ਆਪਣੇ ਸਰੀਰ ਤੇ ਕੋਈ ਵਸਤਰ, ਸਰੀਰ ਦੀ ਸੁੱਧ ਨਹੀਂ, ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਨ ਮੈਂ ਨਾ ਮਤ ਹੈ। ਉਹ ਜਦੋਂ ਅਕਾਲ ਪੁਰਖ ਦੇ ਵਿੱਚ ਭੇਤ ਹੋ ਗਈ ਤੇ ਉਦੋਂ ਉਹਦੇ ਮਨ ਵਿੱਚ ਕੋਈ ਰਹਿ ਹੀ ਨਾ ਗਿਆ ਵੀ ਮੈਂ ਕੋਈ ਪਰਦਾ ਕਰਨਾ ਹੈ, ਕੋਈ ਰਹਿ ਨਾ ਗਿਆ ਮੈਂ ਕੋਈ ਕੱਪੜਾ ਪਾਉਣਾ ਹੈ, ਤੇ ਕੋਈ ਰਹਿ ਨਾ ਗਿਆ ਵੀ ਮੈਂ ਨਗਨ ਤੁਰੀ ਫਿਰਦੀ ਹਾਂ। ਇਸ ਤਰ੍ਹਾਂ ਮਾਤਾ ਭਾਗੋ ਦੀ ਅਵਸਥਾ ਹੋ ਗਈ ਭਾਗ ਕੌਰ ਜੀ ਦੀ।
ਲਾਜ ਕਾਨ ਲੋਕਾਂ ਨੂੰ ਕੀ ਖੋਈ,
ਸਾਰਿਆਂ ਲੋਕਾਂ ਦੀ ਲਾਜ ਸ਼ਰਮ ਸਾਰੀ ਖਤਮ ਕਰ ਦਿੱਤੀ, ਕੋਈ ਰਹੇ ਨਾ ਕੋਈ ਭਾਵ ਕੇ ਜਦੋਂ ਸਾਰੇ ਸਾਹਮਣੇ ਇੱਕ ਅਕਾਲ ਪੁਰਖ ਦਿਸਣ ਲੱਗ ਪਿਆ, ਫਿਰ ਲਾਜ ਕਾਨ ਕਿਹਦੀ ਰਹਿਣੀ ਸੀ, ਕਿਸੇ ਦੀ ਵੀ ਨਾ ਰਹੀ।
ਵੇਦ ਮੈਂ ਜਿਸਕੀ ਹੈ,
ਉਸ ਤਰ੍ਹਾਂ ਕਵੀ ਜੀ ਕਹਿੰਦੇ ਜਿੱਦਾਂ ਵੇਦਾਂ ਦੇ ਵਿੱਚ, ਸਾਧ ਸੰਗਤ ਜੀ, ਇਸ ਤਰ੍ਹਾਂ ਕਥਾ ਵੇਦਾਂ ਦੇ ਵਿੱਚ ਇੱਕ ਆਉਂਦੀ ਹੈ, ਉਹ ਕਿਹੜੀ ਆਉਂਦੀ ਹੈ?
ਨਾਮ ਗਾਰਗੀ ਨਗਨ ਸੋ ਰਹਾ,
ਇੱਕ ਮੈਤਰੇ ਤੇ ਗਾਰਗੀ ਦੋ ਬ੍ਰਹਮ ਗਿਆਨਣਾ ਹੋਈਆਂ ਸਾਧ ਸੰਗਤ ਜੀ ਪਿਛਲੇ ਜਮਾਨਿਆਂ ਦੇ ਵਿੱਚ, ਉਹਨਾਂ ਸਮਿਆਂ ਦੇ ਵਿੱਚ, ਤ੍ਰੇਤੇ ਦੁਆਪਰ ਦੀ ਗੱਲ ਹੈ, ਤੇ ਉਸ ਵਕਤ ਕਵੀ ਜੀ ਕਹਿੰਦੇ ਆ ਕਿ ਨਾਮ ਗਾਰਗੀ ਨਗਨ ਸੁਰ ਹੈ। ਇਹ ਨਗਨ ਜਿਹੜੀ ਗਾਰਗੀ ਸੀ ਸਾਧ ਸੰਗਤ ਜੀ, ਉਹ ਜਿਹੜੀ ਸੀ ਉਹ ਵੀ ਪੂਰੀ ਬ੍ਰਹਮ ਗਿਆਨਣਾ ਹੈ, ਬ੍ਰਹਮ ਗਿਆਨਣ ਸੀ, ਉਹ ਵੀ ਨਗਨ ਰਿਹਾ ਕਰਦੀ।
ਪਰਮਹੰਸੀ ਬਾਦ ਅਵਧੂਤਾ,
ਪਰਮਹੰਸਨੀ ਹੋ ਗਈ। ਪਰਮਹੰਸ ਜਿਹੜਾ ਅਕਾਲ ਪੁਰਖ ਨੂੰ ਮਿਲ ਜਾਵੇ ਉਹਨੂੰ ਪਰਮਹੰਸ ਕਿਹਾ ਜਾਂਦਾ ਹੈ। ਬਾਦ ਅਵਧੂਤਾ, ਬਹੁਤ ਹੀ ਅਵਧੂਤਾ ਦਾ ਮਤਲਬ ਸਮਾਧੀ, ਉਸ ਪਰਮਾਤਮਾ ਦੇ ਚਰਨਾਂ ਦੇ ਨਾਲ ਲੱਗ ਗਏ, ਹਿਰਦੇ ਚ ਵਸ ਗਿਆ।
ਭਾਗੋ ਗੁਰ ਢਿੱਗ ਅਵਧੂਤਾ,
ਇਸੇ ਤਰ੍ਹਾਂ ਹੀ ਭਾਗੋ ਦਾ ਜਿਹੜਾ ਮਨ ਹੈ ਗੁਰੂ ਕਲਗੀ ਧਰਪਤਾ ਦੇ ਕਵਲ ਸਰੀਕੇ ਚਰਨਾਂ ਨਾਲ ਜੁੜ ਗਿਆ ਹੈ, ਤੇ ਸਾਸ ਅਕਾਲ ਪੁਰਖ ਦੀ ਪ੍ਰਾਪਤੀ ਹੋ ਗਈ, ਗੁਰੂ ਦੀ ਪ੍ਰਾਪਤੀ ਹੋ ਗਈ।
ਗੜਵੀ ਸਾਂਗ ਹਾਥ ਮੈਂ ਧਰੈ,
ਤੇ ਗੜਵੀ ਗੜਵੀ ਹੱਥ ਵਿੱਚ ਰੱਖਦੀ, ਨਾਲ ਸਾਂਗ ਵਰਸ਼ਾ ਰੱਖਦੀ ਹੈ।
ਆਨੰਦ ਏਕ ਰਾਸ ਫਿਰੈ,
ਸਦਾ ਆਨੰਦ ਵਿੱਚ ਰਹਿੰਦੀ, ਇੱਕ ਰਸ ਰਹਿੰਦੀ ਹੈ।
ਏਕ ਮਾਸ ਨਗਨ ਜਬ ਰਹੀ,
ਕੁਝ ਕੁ ਮਹੀਨੇ, ਕੁਝ ਕੁ ਮਾਸ, ਕੁਝ ਕੁ ਦਿਨ ਜਦੋਂ ਸਮਾਂ ਬਤੀਤ ਇਸ ਤਰ੍ਹਾਂ ਹੋਇਆ।
ਇੱਕ ਦਿਨ ਦੇਖ ਨਿਕਟ ਗੁਰ ਕਹੀ,
ਇੱਕ ਦਿਨ ਗੁਰੂ ਕਲਗੀ ਧਰ ਪਿਤਾ ਨੇ ਜਦੋਂ ਵੇਖ ਲਈ ਕਿ ਬੀਬਾ ਇਸ ਤਰ੍ਹਾਂ ਤੁਰੀ ਫਿਰਦੀ ਹੈ, ਤਾਂ ਇਸ ਤਰ੍ਹਾਂ ਕੋਲ ਬੜਾ ਕੇ ਕਹਿਣਾ ਕੀਤਾ,
ਹੁਣ ਮਾਈ ਭਾਗੋ ਸਚਿਆਰੀ।
ਐ ਸਚਿਆਰੀ ਸਿੱਖਣੀ, ਗੁਰਸਿੱਖ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਹਨ, ਸਚਿਆਰੀ ਬਚਨ ਸੁਣਨਾ ਕਰ ਭਾਗੋ।
ਕੁਲ ਨਹਿਰ ਸਸੁਰਾਰ ਉਬਾਰੀ,
ਕੁਲ ਨਹਿਰ ਸਸੁਰਾਰ ਉਬਾਰੀ, ਸੁ ਸਸੁਰਾ ਸਹੁਰਿਆਂ ਦੀ ਕੁਲ ਨੂੰ ਉਭਾਰਨਾ ਨਹੀਂ ਕੀਤਾ, ਕਿਉਂਕਿ ਜਿਹੜੀ ਬੀਬੀ ਨੂੰਹ ਬਣ ਕੇ ਘਰ ਵਿੱਚ ਆ ਜਾਂਦੀ ਹੈ, ਪੁੱਤਰ ਨੂੰ ਜਨਮ ਦਿੰਦੀ ਹੈ, ਸਹੁਰਿਆਂ ਦੀ ਕੁਲ ਉੱਜਣ ਹੁੰਦੀ ਹੈ, ਸਹੁਰਿਆਂ ਦੀ ਕੁਲ ਵੱਧਦੀ ਹੈ, ਤੇ ਗੁਰੂ ਸਾਹਿਬ ਨੇ ਇੱਥੇ ਕਹਿ ਦਿੱਤਾ ਵੀ ਤੂੰ ਸਹੁਰਿਆਂ ਦੀ ਕੁਲ ਤੇ ਨਹੀਂ ਵਧਾਈ।
ਪਰਮਹੰਸ ਅਵਸਥਾ ਪਾਈ,
ਪਰਮਹੰਸ ਦੀ ਅਵਸਥਾ ਪ੍ਰਾਪਤ ਹੋ ਗਈ, ਤੇ ਪਰਮਹੰਸ ਦੀ ਅਵਸਥਾ ਤੈਨੂੰ ਪ੍ਰਾਪਤ ਹੋ ਗਈ ਹੈ, ਅਕਾਲ ਪੁਰਖ ਵਿੱਚ ਭੇਤ ਹੋ ਗਈ ਹੈ, ਸਰੀਰਾਂ ਦਾ ਭੇਦ ਕੋਈ ਨਹੀਂ ਰਿਹਾ,
ਕੋ ਦੋਸ਼ ਨਾ ਲੱਗਾ ਕਦਾਈ,
ਤੈਨੂੰ ਕੋਈ ਦੋਸ਼ ਨਹੀਂ ਹੈ, ਜੇ ਇਸ ਤਰ੍ਹਾਂ ਵੀ ਤੁਰੀ ਫਿਰਦੀ ਕੋਈ ਦੋਸ਼ ਨਹੀਂ, ਅਕਾਲ ਪੁਰਖ ਦੇ ਵਿੱਚ ਭੇਦ ਹੈ ਤੂੰ।
ਰਹਿਣ ਦਿਗੰਬਰ ਤੁਝ ਬਾਣੇ ਆਈ,
ਇਹ ਬਾਣੇ ਆਉਂਦੀ ਹੈ ਤੈਨੂੰ ਬੀਬਾ ਜੀ, ਦਿਗੰਬਰ ਰਹਿਣਾ।
ਇੱਕ ਰਸ ਬ੍ਰਿਤ ਭਈ ਲਿਵ ਲਾਈ,
ਇੱਕ ਰਸ ਬਿਰਤੀ ਤੇਰੀ ਪਰਮਾਤਮਾ ਦੇ ਵਿੱਚ ਲੱਗੀ, ਲਿਵ ਲਾਈ ਹੋਈ ਹੈ ਤੂੰ।
ਤਨ ਹੰਤਾ ਸਬਰ ਦੇ ਬਨਾਚੀ,
ਤਨ ਦੀ ਹੰਤਾ, ਮੈਂ ਸੁੰਦਰ ਹਾਂ, ਮੈਂ ਸੋਹਣੀ ਹਾਂ, ਮੈਂ ਚੰਗੀ ਹਾਂ, ਮੈਂ ਕੱਪੜੇ ਪਾਉਣੇ, ਮੈਂ ਸਵਾਰਨਾ ਆਪਣੇ, ਸਭ ਕੁਝ ਖਤਮ ਹੋ ਗਿਆ।
ਪਰਮ ਰੂਪ ਅਵਿਨਾਸ਼ੀ,
ਪਰਮ ਰੂਪ ਅਕਾਲ ਪੁਰਖ ਅਵਿਨਾਸ਼ੀ, ਨਾਸ਼ ਤੋਂ ਰਹਿਤ ਪਰਮਾਤਮਾ ਦਾ ਸਰੂਪ ਪ੍ਰਾਪਤ ਕਰ ਲਿਆ ਹੈ ਤੂੰ।
ਸੰਗ ਤੂੰ ਰਹਿਤ ਹਮਾਰੇ,
ਤਾਂ ਵੀ ਤੂੰ ਸਾਡੇ ਹੁਣ ਸੰਗਤ ਜਿਸ ਤਰ੍ਹਾਂ ਰਹਿ ਰਹੀ
ਹੈ,
ਕਸ਼ਹਿਰਾ ਪਹਿਨ ਲੈ ਤੇ ਸਿਰ ਤੇ ਦਸਤਾਰ ਛੋਟੀ ਬੰਨ ਲੈ,
ਤੀਰ ਚਾਦਰਾ ਲੀਜਾ,
ਉੱਪਰ ਚਾਦਰਾ ਲੈਣਾ ਕਰ ਸਰੀਰ ਦੇ, ਸਰੀਰ ਨੂੰ ਢੱਕਣਾ ਕਰ, ਭਾਵ ਚੋਲਾ ਤੇ ਕਸ਼ਹਿਰਾ ਪਹਿਲਾਂ ਵੀ ਪਾਇਆ ਸੀ ਜਦੋਂ ਸਾਧ ਸੰਗਤ ਜੀ ਸਿੰਘਾਂ ਦੇ ਵਿੱਚ 40 ਮੁਕਤਿਆਂ ਦੇ 41 ਇਹ ਸੀ ਬੀਬੀ ਲੜੀ ਸੀ ਮਤੁਰਕਾਂ ਦੇ ਨਾਲ, ਪਰ ਬਾਅਦ ਵਿੱਚ ਸਾਧ ਸੰਗਤ ਐਸੀ ਅਵਸਥਾ ਪ੍ਰਮਾਦ ਗੁਰੂ ਸਾਹਿਬ ਨੇ ਬਖਸ਼ ਦਿੱਤੀ ਹੈ, ਉਹ ਅਵਸਥਾ ਕਰਕੇ ਸਭ ਕੁਝ ਲਾਹ ਦਿੱਤਾ ਹੈ, ਫਿਰ ਗੁਰੂ ਸਾਹਿਬ ਨੇ ਕਿਹਾ ਸੁਧਾਈ ਪੰਜਾਂ ਪਿਆਰਿਆਂ ਤੋਂ ਕਰਾ ਕੇ ਤੇ ਗਾਤਰੇ ਕਿਰਪਾਨ ਪਾ ਲੈ, ਤੇੜ ਕਸ਼ਹਿਰਾ ਪਾ ਲੈ, ਸਿਰ ਤੇ ਛੋਟੀ ਪੱਗ ਬੰਨ ਲੈ, ਗਲ ਵਿਚ ਚੋਲਾ ਪਾ ਲੈ, ਚਾਦਰਾ ਬੰਨਿਆ ਕਰ, ਚਾਦਰਾ ਵਲੇਟਿਆ ਕਰ ਸਰੀਰ ਨੂੰ।
ਸਮਾਂ ਬਤੀਤ
ਤੇ ਆ ਜਿੰਨਾ ਵੀ ਸਮਾਂ ਬਤੀਤ ਤੇਰਾ ਰਹਿ ਗਿਆ ਇਹ ਸਮਾਂ ਦੇਹ ਨੂੰ ਉਛਾਦ ਕੇ ਢੱਕ ਕੇ, ਕਿਉਂਕਿ ਦੁਨੀਆਂ ਦੀਆਂ ਨਜ਼ਰਾਂ ਜਿਹੜੀਆਂ ਹਨ ਉਹ ਤੇ ਵਕਾਰੀ ਮਨੁੱਖ ਆ, ਪਾਂਬਰ ਮਨੁੱਖ ਆ, ਸਤ ਸੰਗਤ ਜੀ ਸਾਰੇ ਲੋਕ, ਸਾਡੀਆਂ ਨਿਗਾਹ ਜਿਹੜੀਆਂ ਬਹੁਤੀਆਂ ਭੈੜੀਆਂ ਹਨ ਤੇ ਬੁਰੀਆਂ ਨਿਗਾਹ ਤੱਕਦੀਆਂ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਇਹ ਵਚਨ ਤਾਂ ਹੋਏ ਆ ਪਰ ਸਾਡੀ ਬਿਰਤੀ ਨਹੀਂ ਗਏ। ਅਸੀਂ ਜਦੋਂ ਵੀ ਵੇਹਨੇ ਆ ਪਰਾਈਆਂ ਚੰਗੀਆਂ ਨੂੰ ਮਾੜਾ ਹੀ ਵੇਹਨੇ ਤੇ ਮਾੜੀ ਸਾਡੀ ਨਿਗਾਹ ਹੈ। ਤਾਂ ਕਲਗੀਧਰ ਪਿਤਾ ਨੇ ਇਹ ਬਚਨ ਕਹਿ ਦਿੱਤਾ ਹੈ ਕਿ ਤੂੰ ਬੀਬਾ ਸਰੀਰ ਨੂੰ ਢੱਕ ਕੇ ਰੱਖਿਆ ਕਰ, ਜੇ ਸਾਡੇ ਕੋਲ ਤੂੰ ਰਹਿਣਾ ਹੈ ਤਾਂ
ਗੁਰੂ ਹੁਕਮ ਮਾਨ ਤੈਨੂੰ ਲੀਨਾ।
ਇਹ ਸੁਣ ਕੇ ਗੁਰੂ ਸਾਹਿਬ ਜੀ ਦਾ ਹੁਕਮ ਮੰਨਿਆ ਭਾਗਾਂ ਵਾਲੀ ਬੀਬੀ ਭਾਗ ਕੌਰ ਨੇ,
ਵਸਤਰ ਸਰੀਰ ਅਸ਼ਾਦਨ ਕੀਨਾ,
ਵਸਤਰਾਂ ਦੇ ਨਾਲ ਆਪਣੇ ਸਰੀਰ ਨੂੰ ਢੱਕਣਾ ਕੀਤਾ,
ਮੈਂ ਸਾਂਗ ਸਦਾ ਕਹਿ ਰੱਖੇ,
ਹੱਥ ਦੇ ਵਿੱਚ ਸਦਾ ਹੀ ਸਾਂਗ ਬਰਸ਼ੇ ਨੂੰ ਰੱਖਦੇ ਹਨ,
ਸੰਗ ਗੁਰ ਕੇ ਅਭਲਾਖੇ,
ਸਦਾ ਹੀ ਅਭਲਾਖਾ ਹਿਰਦੇ ਦੇ ਵਿੱਚ ਮੈਂ ਪਿਤਾ ਜੀ ਦੇ ਕੋਲ ਹੀ ਰਵਾਂ ਸਦਾ ਹੀ।
ਇੱਕ ਦਿਨ ਲੱਗਿਓ ਦੀਵਾਨ ਸੁਹਾਈ,
ਇੱਕ ਦਿਨ ਸੋਭਾ ਵਾਲਾ ਦੀਵਾਨ ਬਹੁਤ ਸੋਹਣਾ ਲੱਗਾ,
ਬੈਠਿਓ ਡੱਲਾ ਨਿਕਟ ਗੁਸਾਈ,
ਗੁਸਾਈ ਮਾਲਕ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਤਿਗੁਰ ਧਰਮੀ ਪਿਤਾ ਜੀ ਦੇ ਸਾਧ ਸੰਗਤ ਜੀ ਦੀਵਾਨ ਲੱਗਾ ਹੈ ਤੇ ਡੱਲਾ ਕੋਲ ਬੈਠਾ ਹੈ,
ਸੂਬਾ ਜੋ ਸਰਹੰਦ ਮਹਿ ਰਹਾ,
ਜਿਹੜਾ ਸਰਹੰਦ ਵਿੱਚ ਸੂਬਾ ਰਹਿੰਦਾ ਸੀ ਨਾ, ਜਿਹੜਾ ਪਿੱਛੇ ਸੁਣਿਆ ਆਪਾਂ ਸ਼ਾਇਦ ਆਪ ਜੀ ਨੇ ਇੱਥੇ ਨਹੀਂ ਸਾਖੀ ਉਹ ਆਈ ਪਿੱਛੇ ਆਈ ਹੈ ਗੁਰਮੁਖੋ, ਉਹ ਬੜਾ ਕਹਿੰਦਾ ਜਾਂਦਾ ਹੈ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਅਸੀਂ ਮਾਰ ਲਿਆ, ਅਸੀਂ 40 ਸ਼ਹੀਦ ਸਿੰਘ ਸ਼ਹੀਦ ਕਰ ਦਿੱਤੇ, ਇਹਨਾਂ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਸਨ। ਪਰ ਸਰਹੰਦ ਦੇ ਸੂਬੇ ਨੂੰ ਜਦੋਂ ਪਤਾ ਲੱਗਾ ਵੀ ਸਾਬੋ ਦੀ ਤਲਵੰਡੀ ਗੁਰੂ ਗੋਬਿੰਦ ਸਿੰਘ ਰਹਿ ਰਹੇ ਆ, ਤੇ ਇਹ ਸਾਧ ਸੰਗਤ ਜੀ ਉਸ ਵਕਤ ਭਾਈ ਡੱਲੇ ਨੂੰ ਪੱਤਰ ਘੱਲਿਆ ਹੈ, ਚਿੱਠੀ ਘੱਲੀ ਹੈ, ਉਹ ਚਿੱਠੀ ਦੇ ਬਾਰੇ ਗੁਰੂ ਗੋਬਿੰਦ ਸਿੰਘ ਜੀ ਨੂੰ ਭਾਈ ਡੱਲਾ ਦੱਸ ਰਿਹਾ ਹੈ,
ਮਜੀਦ ਖਾਨ ਜਿਸ ਕਹੈ,
ਜਿਹਨੂੰ ਮਜੀਦ ਖਾਨ ਕਹਿੰਦੇ ਹਨ ਸਤਿਗੁਰੂ ਜੀ,
ਸੋਧ ਤਲਵੰਡੀ ਸੁਣੀ,
ਆਪ ਜੀ ਦੀ ਤਲਵੰਡੀ ਆਉਣ ਦੀ ਸੁੱਧ ਖਬਰ ਨੂੰ ਸੁਣਨਾ ਕੀਤਾ, ਜਦੋਂ
ਮਾਨਿਓ ਜੜ ਮੁੰਡੀ ਧੁਨੀ,
ਤੇ ਜੜ ਜਿਹੜਾ ਮੂਰਖ ਸੀ ਨਾ ਬਸਮਝ ਬਿਸਮਾਨਿਓ ਹੈਰਾਨ ਹੋਇਆ, ਮੁੰਡੀ ਜਿਹੜੀ ਧੌਣ ਨੂੰ ਬੜੀ ਤਰ੍ਹਾਂ ਹਿਲਾਇਆ, ਬੜਾ ਮੁੰਡੀ ਨੂੰ ਛਣਿਆ ਭਾਵ ਕੀ ਹੋ ਗਿਆ, ਮੈਂ ਬੋਲਾ ਹੋ ਗਿਆ, ਮੈਂ ਤਾਂ ਸੂਬਾ ਆਪਣੀ ਫੌਜ ਲੈ ਕੇ ਗਿਆ ਮਾਰਨ ਵਾਸਤੇ ਉਹਨਾਂ ਨੂੰ, ਪਰ ਉਹ ਫੇਰ ਵੀ ਸ਼ਹੀਦ ਨਾ ਹੋਏ। ਇਸੇ ਤਰ੍ਹਾਂ
ਵੱਡੇ ਵੱਡੇ ਰਾਤ ਜੰਗ ਅਖਾੜੇ,
ਕਹਿੰਦੇ ਵੱਡੇ ਵੱਡੇ ਜੰਗਾਂ ਦੇ ਅਖਾੜੇ ਰਚ ਰਚ ਕੇ ਗੁਰੂ ਗੋਬਿੰਦ ਸਿੰਘ ਜੀ ਨੇ
ਜੀਵਤ ਰਹੇ, ਉਹਨਾਂ ਲਾਰ ਕਿਨ ਮਾਰੇ,
ਆਪ ਗੁਰੂ ਸਾਹਿਬ ਜੀ ਜੀਵਤ ਰਹੇ ਆ ਤੇ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕੋਈ ਮਾਰ ਨਾ ਸਕਿਆ,
ਤੁਰਕਾਨਾ
ਤੇ ਲੱਖਾਂ ਤੁਰਕਾਨੇ ਜਿਹੜੇ ਗਰਕ ਕਰ ਦਿੱਤੇ, ਤੁਰਕਾਂ ਦਾ ਨਾਸ਼ ਕਰ ਦਿੱਤਾ ਹੈ। ਸਾਧ ਸੰਗਤ ਜੀ ਇਹ ਗੱਲ ਯਾਦ ਰੱਖਿਆ ਜੇ, ਚਮਕੌਰ ਦੀ ਗੜੀ ਦੀ ਉਸ ਰਾਤ ਨੂੰ ਮੁਸਲਮਾਨਾਂ ਨੇ ਕਿਆਮਤ ਦੀ ਰਾਤ ਕਿਹਾ, ਇੰਨੇ ਲੋਕ ਮਰ ਗਏ, ਇੰਨੀ ਦੁਨੀਆਂ ਮਰ ਗਈ,
ਗ੍ਰਾਮ ਨਗਰ ਪਹਾਸ਼ੋਕ ਮਹਾਨਾ,
ਗ੍ਰਾਮਾਂ ਤੇ ਨਗਰਾਂ ਦੇ ਵਿੱਚ, ਗ੍ਰਾਮ ਜਿਹੜੇ ਛੋਟੇ ਪਿੰਡਾਂ ਨੂੰ ਕਿਹਾ ਜਾਂਦਾ ਹੈ, ਨਗਰ ਵੱਡੇ ਪਿੰਡਾਂ ਨੂੰ ਕਿਹਾ ਜਾਂਦਾ ਹੈ, ਸ਼ਹਿਰਾਂ ਨੂੰ ਕਿਹਾ ਜਾਂਦਾ ਹੈ, ਬਹੁਤਾ ਮਹਾਨ ਸ਼ੋਕ ਗੁਰੂ ਗੋਬਿੰਦ ਸਿੰਘ ਨੇ ਪਹੁੰਚਾਇਆ ਹੈ। ਉਸ ਵਕਤ ਵਜ਼ੀਰ ਖਾਨ ਨੇ ਡੱਲੇ ਨੂੰ ਪੱਤਰਿਕਾ ਲਿਖ ਕੇ ਭੇਜੀ ਹੈ, ਕਹਿੰਦੇ ਹੁਣੇ ਗੁਰੂ ਗੋਬਿੰਦ ਸਿੰਘ ਨੂੰ ਪਕੜ ਲਾ ਡੱਲਿਆ,
ਹਜ਼ਰਤ ਦੇਹ ਤੋਹੇ ਵਡਿਆਈ,
ਹਜ਼ਰਤ ਜਿਹੜਾ ਔਰੰਗਜ਼ੇਬ ਹੈ ਤੈਨੂੰ ਵਡਿਆਈ ਦੇਵੇਗਾ,
ਅਚਾਨਕ ਦੇਹੋ ਪਠਾਈ,
ਅਚਾਨਕ ਹੀ ਪਕੜ ਲਾ ਤੇ ਫੜ ਕੇ ਸਾਨੂੰ ਭੇਜ ਦੇ ਸਾਡੇ ਕੋਲ,
ਚੰਮੂ ਆਨ ਕਰ ਭਾਰੀ,
ਨਹੀਂ ਤਾਂ ਬਹੁਤ ਹੀ ਭਾਰੀ ਫੌਜ ਆਵੇਗੀ,
ਸਹਿਤ ਦੇ ਹੈ ਗੁਰਮਾਰੀ,
ਤੇਰੇ ਸਹਿਤ ਗੁਰੂ ਸਾਹਿਬ ਨੂੰ ਵੀ ਨਾਲ ਮਾਰ ਲੈਣ ਦੀ ਫੌਜ ਤੇ ਤੈਨੂੰ ਵੀ,
ਕਾਗਜ਼ ਆਇਓ ਪੜ ਲੀਨ,
ਉਹ ਆਇਆ ਕਾਗਜ਼ ਪੜ ਲਿਆ ਡੱਲੇ ਨੇ,
ਉੱਤਰ ਕੋ ਲਿਖਾਏ ਤਬ ਦੀਨ,
ਉਸ ਵਕਤ ਉੱਤਰ ਲਿਖਾ ਦਿੱਤਾ ਡੱਲੇ ਨੇ ਇਸ ਤਰ੍ਹਾਂ,
ਸੰਗ ਗੁਰੂ ਕੇ ਪ੍ਰਾਣ ਹਮਾਰੇ,
ਕਹਿੰਦੇ ਗੁਰੂ ਸਾਹਿਬ ਜੀ ਦੇ ਨਾਲ ਸਾਡੇ ਪ੍ਰਾਣ ਹਨ, ਅਸੀਂ ਗੁਰੂ ਸਾਹਿਬ ਦੇ ਵਿੱਚ ਸਾਡੇ ਪ੍ਰਾਣ ਆ, ਉਹਨਾਂ ਦੇ ਨਾਲ ਅਸੀਂ ਜੀਂਦੇ ਹਾਂ,
ਕੁਝ ਮਰੇ ਨਾ ਮਾਰੇ,
ਕਿੱਦਾਂ ਦੇਵਾਂਗੇ ਮਰੇ ਤੇ ਮਾਰੇ ਤੋਂ ਬਿਨਾਂ ਕਿੱਦਾਂ ਦੇ ਦੇਵਾਂਗੇ ਤੈਨੂੰ,
ਜੇਕਰ ਚੰਮੂ ਕਹੀਂ ਪੁਨੇ ਆਵੇ,
ਜੇ ਬਹੁਤੀ ਚੰਮੂ ਤੇਰੀ ਫੌਜ ਆਵੇਗੀ,
ਮਾਰ ਕਿਤਕ ਹਮ ਤਾਜਪੁਰ
ਜਾਵੇ, ਇਹ ਸਾਧ ਸੰਗਤ ਡੱਲਾ ਕਹਿੰਦਾ ਸਾਰੀ ਫੌਜ ਨੂੰ ਜਿੰਨੀ ਮਰੀ ਸਾਡੇ ਕੋਲ ਅਸੀਂ ਮਾਰ ਦੇਵਾਂਗੇ, ਅਸੀਂ ਆਪਣਾ ਤਾਜ ਘਰ ਜਿਹੜਾ ਬਾਹਰ ਸਾਰੇ ਪਿੰਡ ਉਹ ਛੱਡ ਕੇ ਚਲੇ ਜਾਵਾਂਗੇ,
ਜਾਏ ਪ੍ਰਵੇਸ਼ ਜੰਗਲ ਮਾਹੀ,
ਜਦੋਂ ਜੰਗਲ ਚ ਪ੍ਰਵੇਸ਼ ਹੋ ਜਾਵਾਂਗੇ ਵਜੀਦਿਆ,
ਨੀਰ ਹੋਏ ਪ੍ਰਾਪਤ ਨਾਹੀ,
ਜਿੱਥੇ ਨੀਰ ਪ੍ਰਾਪਤ ਨਹੀਂ ਹੋਵੇਗਾ ਤੈਨੂੰ ਜਿੱਦਾਂ ਤੂੰ ਅੱਗੇ ਗਿਆ
ਸਾਂ, ਸਦਾ
ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਦੇ ਨਾਲ ਸਦਾ ਹੀ ਰਵਾਂਗੇ ਅਸੀਂ,
ਤੇਰੋ ਹੁਕਮ ਕਰੇਂਗੇ ਅਦਾ,
ਇਹ ਜੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਤੇਰੋ ਹੁਕਮ ਕਰੇਂਗੇ ਅਦਾ, ਤੇਰਾ ਹੁਕਮ ਟਾਲ ਦੇਵਾਂਗੇ ਭਾਵ ਤੇਰਾ ਹੁਕਮ ਨਹੀਂ ਮੰਨਾਂਗੇ ਅਸੀਂ,
ਇਹ ਮਦਾਖ ਪਠਿਓ ਸੁਣਤ ਦੁੱਖ ਪਾਇਓ।
ਏਦਾਂ ਜਦੋਂ ਵੇਖਿਆ ਚਿੱਠੀ ਭੇਜੀ ਡਲੇ ਦੀ ਤੇ ਵਜੀਦੇ ਨੇ ਬਹੁਤਾ ਦੁੱਖ ਪਾਇਆ।
ਮੂੜ ਕੋ ਵਸ ਨਾ ਵਸਾਇਓ,
ਮਹਾਂਮੂਰਖ ਜਿਹੜਾ ਸੀ ਸਾਧ ਸੰਗਤ ਜੀ ਉਹਦਾ ਵਸ ਨਾ ਚੱਲਿਆ।
ਦੋਹਰਾ ਇੱਕ ਦਿਨ ਡੱਲੇ ਸੋ ਕਹਿਓ,
ਇੱਕ ਦਿਨ ਗੁਰੂ ਕਲਗੀਧਰ ਪਿਤਾ ਜੀ ਨੇ ਡੱਲੇ ਨੂੰ ਕਹਿਣਾ ਕੀਤਾ,
ਚਾਹੇ ਮਹਾਨ
ਕਹਿੰਦੇ ਸਾਡੀ ਇੱਕ ਚਾਹਨਾ ਹੈ ਭਾਈ ਗੁਰਸਿੱਖਾ,
ਦੁਰਗ ਬਠਿੰਡੇ ਕੋ ਭਿਖੇ,
ਦੁਰਗ ਬਠਿੰਡੇ ਦੇ ਕਿਲ੍ਹੇ ਨੂੰ ਵੇਖਣਾ ਚਾਹੁੰਦੇ ਅਸੀਂ।
ਬੜੋ ਲੜਨ ਕੋ ਥਾਨ,
ਬੜਾ ਲੜਨ ਦਾ ਥਾਨ ਹੈ ਇਹ, ਬਹੁਤ ਵੱਡਾ ਬਠਿੰਡੇ ਦਾ ਕਿਲ੍ਹਾ ਹੈ।
ਭਾਈ ਕੇਤਕ ਦਿਨ ਇਤ ਉਤ ਵਿਚਰੇ ਹੈ,
ਗੁਰੂ ਕਲਗੀਧਰ ਕੁਝ ਕੁ ਸਮੇਂ ਗੁਰੂ ਸਾਹਿਬ ਕਹਿੰਦੇ ਇੱਧਰ ਉੱਧਰ ਵਿਚਰੇ ਹਾਂ ਅਸੀਂ,
ਸੁਭਾਇਕ ਪੁੰਨ ਚੱਲ ਹੈ,
ਤੇ ਸਹਿਜ ਸੁਭਾਏ ਅਸੀਂ ਪੁੰਨ ਚੱਲਦੇ ਹਾਂ ਇੱਧਰ ਉੱਧਰ।
ਡੱਲਾ ਬੋਲਿਓ ਕਰ ਜੋਰ,
ਉਸ ਵਕਤ ਗੁਰੂ ਸਾਹਿਬ ਜੀ ਨੇ ਹੱਥ ਜੋੜ ਕੇ ਬੋਲਿਆ, ਡੱਲਾ ਕਹਿਣਾ ਕੀਤਾ,
ਰਾਮ ਜੀ ਤੁਰਕ ਨਾ ਹੈ ਇੱਕ ਔਰ,
ਇੱਧਰਲੇ ਪਾਸੇ ਗੁਰੂ ਸਾਹਿਬ ਜੀ ਤੁਰਕ ਨਹੀਂ ਹਨ,
ਦੇਸ਼ ਮੁਵਾਸੀ ਜਾਲ ਬਿਨ ਸਦਾ,
ਇਹ ਸਾਰਾ ਜਿਹੜਾ ਜਾਲ ਤੋਂ ਬਿਨਾਂ ਸਾਰਾ ਦੇਸ਼ ਹੈ।
ਬਠਿੰਡਾ ਉਜੜ ਤਦਾ,
ਇਹ ਬਠਿੰਡਾ ਜਿਹੜਾ ਸਾਰਾ ਪਿੰਡ ਸੀ ਇਹ ਉਜੜ ਗਿਆ, ਸਾਰਾ ਇਲਾਕਾ ਬਠਿੰਡੇ ਦਾ ਉਜੜ ਗਿਆ।
ਵਸਿਓ ਭਇਓ ਚਿਰ ਕਾਲਾ,
ਜਦੋਂ ਦਾ ਵਸਿਆ ਸੀ ਇਹ ਬਠਿੰਡਾ ਬੜਾ ਚਿਰ ਹੋ ਗਿਆ।
ਬਿਨੈ ਪਾਲ ਮਹਿ ਪਾਲਾ,
ਬਿਨੈ ਪਾਲ ਮਹਿ ਪਾਲਾ, ਮਹਿ ਧਰਤੀ ਪਾਲਾ, ਪਾਲਣਾ ਵਾਲਾ ਰਾਜਾ, ਰਾਜਾ ਜਿਹੜਾ ਬਠਿੰਡੇ ਦਾ ਸਤਿਗੁਰੂ ਸੱਚੇ ਪਾਤਸ਼ਾਹ ਬਿਨੈ ਪਾਲ ਉਹਦਾ ਨਾਂ ਸੀ।
ਵਿਚਰੋ ਜਥਾ ਆਪ ਕੀ ਮਰਜ਼ੀ,
ਗੁਰੂ ਸਾਹਿਬ ਜਿੱਥੋਂ ਆਪ ਜੀ ਦੀ ਮਰਜ਼ੀ ਵਿਚਰੋ, ਉਹ ਬਿਨੈ ਪਾਲ ਰਾਜੇ ਦਾ ਜਿਹੜਾ ਕਿਲ੍ਹਾ ਹੈ ਉਹਨੇ ਰਚਿਆ ਸੀ ਇਹ ਬਠਿੰਡੇ ਦਾ ਕਿਲ੍ਹਾ।
ਤੁਰਕ ਨਾ ਆਏ ਸਕਾਂ ਗਾਨ ਗਰਾਨ ਅਰਜੀ,
ਇਸੇ ਤਰ੍ਹਾਂ ਜਿਹੜੇ ਤੁਰਕ ਸੀਗੇ ਉਹ ਇਸੇ ਤਰ੍ਹਾਂ ਸਾਧ ਸੰਗਤ ਜੀ ਇਹ ਆਉਣਗੇ ਨਹੀਂ ਇੱਥੇ,
ਬਹੁਤ ਕਿਰਪਾ ਕਰ ਇੱਥੇ ਹੀ ਆਵੋ,
ਬਹੁਤ ਕਿਰਪਾ ਕਰਕੇ ਫਿਰ ਇੱਧਰ ਨੂੰ ਆਉਣਾ ਕਰੋ ਸਾਬੂ ਕੀ ਤਲਵੰਡੀ ਨੂੰ।
ਆਪਣਾ ਚੇਤ ਲਲਚਾਵੋ,
ਹੋਰ ਕਿਤੇ ਵਸਣ ਦਾ ਆਪ ਜੀ ਮਨ ਵਿੱਚ ਲਾਲਚਾ ਨਾ ਲਲਚਾਇਓ ਨਾ, ਕਿਰਪਾ ਕਰੋ ਤਲਵੰਡੀ ਇੱਥੇ ਸਾਬੋ ਕੀ ਵਰਸੋ ਆਪ ਜੀ।
ਤੀਰਥ ਕੋ ਚੱਡੇ ਗੁਸਾਈ,
ਤੀਰਥ ਦੇ ਕੇ ਪਿਤਾ ਜੀ ਚੱਲਣਾ ਕੀਤਾ।
ਸਿੰਘਾਂ ਚਮੂ ਸੰਗ ਸਮੁਦਾਈ,
ਸਿੰਘਾਂ ਦੀ ਚਮੂ ਸੂ ਫੌਜ ਜਿਹੜੀ ਬਹੁਤ ਜ਼ਿਆਦਾ ਸੀ,
ਫੇਰ ਚਲੰਤੇ
ਕਿਤੇ ਕਿਤੇ ਗੁਰੂ ਸਾਹਿਬ ਜੀ ਸ਼ਿਕਾਰ ਖੇਡਦੇ ਜੀਆਂ ਦਾ ਭਲਾ ਕਰਦੇ।
ਉਹ ਤਾਂ ਵਿਚਰਤ ਸ਼੍ਰੀ ਭਗਵੰਤ,
ਇੱਧਰ ਉੱਧਰ ਸ਼੍ਰੀ ਭਗਵੰਤ ਸਤਿਗੁਰੂ ਪਿਤਾ ਜੀ ਵਿਚਰਦੇ ਹਨ।
ਗ੍ਰਾਮ ਭਾਈ ਕੋ ਜਹਾਂ,
ਭਾਈ ਕਾ ਚੱਕ ਸੀ ਸਾਧ ਸੰਗਤ ਉਹ ਪਿੰਡ ਸੀ,
ਰਾਮ ਸਿੰਘ ਤਿਆਰੀ ਕੀ ਮਹਾ,
ਜਿੱਥੇ ਰਾਮ ਸਿੰਘ ਨੇ ਬਹੁਤ ਜ਼ਿਆਦਾ ਤਿਆਰੀ ਕੀਤੀ ਸੀ।
ਜਾਏ ਪਹੁੰਚੇ ਤਤਕਾਲ,
ਗੁਰੂ ਸਾਹਿਬ ਜੀ ਉੱਥੇ ਪਹੁੰਚ ਗਏ।
ਪਰੇ ਨਿਹਾਲ ਸੇਵਕਨ ਜਾਲਾ,
ਸੇਵਕਨ ਜਾਲਾ ਦਾ ਮਤਲਬ ਬਹੁਤ ਜ਼ਿਆਦਿਆਂ ਨੂੰ ਨਿਹਾਲ ਕੀਤਾ ਸੇਵਕਾਂ ਨੂੰ।
ਆਗਮਨ ਬਹੁਤ ਅਗਾਰੀ,
ਤੇ ਸਤਿਗੁਰੂ ਦਾ ਆਗਮਨ, ਗੁਰੂ ਸਾਹਿਬ ਜੀ ਦੇ ਆਗਮਨ ਨੂੰ ਸੁਣ ਕੇ, ਸਤਿਗੁਰੂ ਜੀ ਦੇ ਆਉਣੇ ਨੂੰ ਸੁਣ ਕੇ,
ਗ੍ਰਾਮ ਨਰਨਪਾਲ ਬੰਧਨ ਧਾਰੀ,
ਪਿੰਡ ਦੇ ਮਨੁੱਖਾਂ ਨੇ ਆਣ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਨਮਸਕਾਰ ਕੀਤੇ ਹੈ।
ਵੇ ਕਰ ਸੰਗ ਅਗਰ ਹੋਇ ਚੱਲ,
ਇਸੇ ਤਰ੍ਹਾਂ ਅੱਗੇ ਹੋ ਕੇ ਚੱਲੇ।
ਰਾਮ ਸਿੰਘ ਕਰ ਭਾਉ ਵਿਸਾਲਾ,
ਰਾਮ ਸਿੰਘ ਹਿਰਦੇ ਦੇ ਵਿੱਚ ਬਹੁਤਾ ਭਾਵ ਕਰਕੇ ਗੁਰੂ ਸਾਹਿਬ ਤੋਂ ਅੱਗੇ ਹੋ ਚੱਲਦਾ ਹੈ ਮਹਾਰਾਜ ਨੂੰ ਨਾਲ ਲੈ ਕੇ।
ਥਲ ਚਾਲ ਦਰ ਤਰਵਰ ਕੇ ਤਰੇ,
ਤੇ ਥਲ ਚੱਲ ਦਲ ਤਰਵਰ ਕੇ, ਚੱਲ ਦਲ ਜਿਹੜਾ ਪਿੱਪਲ ਜਿਗਦੇ ਕਹਿੰਦੇ ਹਨ ਸਾਧ ਸੰਗਤ ਜੀ, ਚੱਲ ਦਲ ਪਿੱਪਲ ਨੂੰ ਕਿਹਾ ਜਾਂਦਾ, ਪਿੱਪਲ ਦੇ ਦ੍ਰਿਸ਼ ਨੂੰ, ਉਹਦੇ ਥੱਲੇ ਜਦੋਂ
ਰਚੀ ਧੋ ਸ਼ੀਤਲਤਾ ਕਰੇ,
ਤੇ ਰਚੀ ਧੋ ਸ਼ੀਤਲਤਾ ਕਰੇ, ਕਿਉਂਕਿ ਪਿੱਪਲ ਦੇ ਥੱਲੇ ਉਹਨਾਂ ਨੇ ਇੱਕ ਸਾਧ ਸੰਗਤ ਜੀ ਬਹੁਤ ਵਧੀਆ ਬੜੀ ਸੋਹਣੀ ਕੁਟੀਆ ਬਣਾਈ ਹੋਈ ਸੀ, ਚਾਰ ਚੁਫੇਰੇ ਇਸੇ ਤਰ੍ਹਾਂ ਛਾਪੇ ਲਾ ਲਾ ਕੇ, ਤੇ ਇਸ ਤਰ੍ਹਾਂ ਬਹੁਤ ਵੱਡੀ ਸੰਘਣੀ ਛਾਂ ਕੀਤੀ ਹੋਈ ਸੀ, ਤੇ ਉੱਥੇ ਪਾਣੀ ਤਰੌਂਕਿਆ ਹੋਇਆ ਸੀ, ਬੜਾ ਠੰਡਾ ਸਥਾਨ ਸੀ ਗੁਰੂ ਸਾਹਿਬ ਵਾਸਤੇ ਬਣਾਇਆ, ਜਿੱਥੇ
ਪਰ ਗੁਰੂ ਉਤਾਰੇ,
ਉੱਥੇ ਫਿਰ ਹੋ ਕੇ ਗੁਰੂ ਸਾਹਿਬ ਜੀ ਦਾ ਉਤਾਰਾ ਕਰਾਉਣਾ ਕੀਤਾ।
ਰੰਗ ਕੋ ਅੰਤਰ ਬਾਰੇ,
ਗੁਰੂ ਸਾਹਿਬ ਜੀ ਦੇ ਘੋੜੇ ਨੂੰ ਛੱਡ ਕੇ ਗੁਰੂ ਸਾਹਿਬ ਅੰਦਰ ਗਏ ਹਨ,
ਥਲ ਡਾਲਾ,
ਤੇ ਸਾਰੇ ਸਾਧ ਸੰਗਤ ਉਸ ਜਗ੍ਹਾ ਦੇ ਉੱਤੇ ਥੱਲੇ ਸਾਧ ਸੰਗਤ ਜੀ ਪਾਣੀ ਪਾਇਆ ਹੈ, ਬਹੁਤ ਜ਼ਿਆਦਾ ਚਾਰ ਚੁਫੇਰੇ ਤਰੌਂਕਾ ਮਾਰਿਆ ਹੈ, ਤੇ ਬਹੁਤਾ ਜ਼ਿਆਦਾ ਜਲ ਦਾ ਛਿੜਕਾ ਕੀਤਾ, ਤੇ ਮੋਟੇ ਮੋਟੇ ਦਰਖਤਾਂ ਦੇ ਜਿਹੜੇ ਟਾਹਣੇ ਸਨ ਉਹ ਸਾਈਡਾਂ ਤੇ ਰੱਖ ਦਿੱਤੇ। ਕੋਰੇ ਭਰੇ ਘੜੇ ਜਿਹੜੇ ਆ ਬਹੁਤੇ ਜ਼ਿਆਦਾ ਭਰੇ ਹਨ, ਤੇ ਉਹਨਾਂ ਦੇ ਨਾਲੋਂ ਹਵਾ ਟੱਕਰ ਕੇ ਜਦੋਂ ਆਉਂਦੀ ਹੈ ਠੰਡੀ ਆਉਂਦੀ ਹੈ।
ਪ੍ਰਿਯੰਕਟ ਸਾਵਨ ਕਰੇ,
ਰੁਚਿਤ ਪ੍ਰਿਯੰਕ, ਬੜੇ ਸੁੰਦਰ ਪ੍ਰਿਯੰਕ ਜਿਹੜਾ ਪਲੰਘ ਨੂੰ ਡਸਾਉਣਾ ਕੀਤਾ ਸਤਿਗੁਰੂ ਪਿਤਾ ਜੀ ਨੇ। ਸਤਿਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਭਾਈ ਰਾਮ ਸਿੰਘ ਨੇ ਸਾਧ ਸੰਗਤ ਜੀ ਇਹ ਡਸਾਉਣਾ ਕੀਤਾ ਪਲੰਘ, ਤੇ ਅਸਤਰਨ ਸਿੱਤ, ਸਿੱਤ ਦਾ ਮਤਲਬ ਸਫੈਦ, ਤੇ ਸਫੈਦ ਸਾਧ ਸੰਗਤ ਜੀ ਵਿਛਾਉਣਾ ਕੀਤਾ ਹੈ।
ਗੁਰੂ ਇੱਕ ਬਾਤ ਉਚਾਰਾ,
ਇਹ ਬਹਿ ਕੇ ਗੁਰੂ ਕਲਗੀਧਰ ਪਿਤਾ ਨੇ ਇਸ ਤਰ੍ਹਾਂ ਵਚਨ ਕਹਿਣਾ ਕੀਤਾ ਹੈ।
ਰਾਮ ਸਿੰਘ ਕਹਿ ਜੋਈ,
ਇਹ ਰਾਮ ਸਿੰਘ ਸਰਣਾ ਕਰ ਜਿਹੜਾ ਤੂੰ ਕਹਿ ਰਿਹਾ
ਸਾਂ, ਗ੍ਰਾਮ ਹਮ ਹੋਈ,
ਤੂੰ ਤੇ ਕਹਿੰਦਾ ਇਸ ਅਸੀਂ ਜਦੋਂ ਗ੍ਰਾਮ ਪਿੰਡ ਚ ਜਾਵਾਂਗੇ ਬਹੁਤੀ ਤਪਸ਼ ਹੋਵੇਗੀ, ਬਹੁਤੀ ਗਰਮੀ ਹੋਵੇਗੀ।
ਸੁੰਦਰ ਥਾਂ,
ਸਤਿਗੁਰ ਕਹਿੰਦੇ ਅਸੀਂ ਤਾਂ ਬੜਾ ਸੁੰਦਰ ਥਾਂ ਅਵਲੋਕਨ ਕੀਤਾ, ਆ ਬੜਾ ਸੁੰਦਰ ਸੋਹਣਾ ਥਾਂ ਵੇਖਣਾ ਕੀਤਾ।
ਸ੍ਰੀ ਜਮੁਨਾ ਕੇ ਕੂਲ ਸਮਾਨ,
ਕਹਿੰਦੇ ਜਮੁਨਾ ਦੇ ਸਮਾਨ ਹੈ, ਜਿੱਦਾਂ ਜਮੁਨਾ ਦੇ ਕਿਨਾਰੇ ਦੇ ਉੱਤੇ ਪਾਉਂਟਾ ਸਾਹਿਬ ਰਚਿਆ ਸੀ ਨਾ, ਪਾਉਂ ਟਿਕਾ, ਇੱਥੋਂ ਜਿੱਥੇ ਪਹਿਲਾ ਘੋੜੇ ਦਾ ਪਾਉਂ ਟਿਕਾ ਸੀ ਨਾ, ਪਹਿਲੋਂ ਪਾਉਂ ਟਿਕਾ ਸੀ ਫਿਰ ਉਹਦਾ ਨਾਂ ਪਾਉਂਟਾ ਬਣਿਆ, ਜਿੱਥੇ ਪਹਿਲੋਂ ਗੁਰੂ ਸਾਹਿਬ ਨੇ ਰੋਕਿਆ ਸੀ ਘੋੜਾ ਉਹਦਾ ਨਾਂ ਤਾਂ ਪਾਉਂਟਾ ਸਾਹਿਬ ਪਿਆ। ਗੁਰੂ ਸਾਹਿਬ ਜੀ ਕਹਿੰਦੇ ਹਨ ਜਮੁਨਾ ਦੇ ਕਿਨਾਰੇ ਤੇ ਜਿਸ ਤਰ੍ਹਾਂ ਅਸੀਂ ਵਸਦੇ
ਸਾਂ,
ਇਸ ਤਰ੍ਹਾਂ ਆਵਾਜ਼ ਜਿਹੜੀ ਹੈ ਨਾ ਪੌਂਟੇ ਦੀ ਆਉਂਦੀ, ਇੱਥੇ ਠੰਡੀ ਹਵਾ ਆਉਂਦੀ ਹੈ। ਸਤਿਗੁਰੂ ਪਿਤਾ ਜੀ ਇਸ ਤਰ੍ਹਾਂ ਬਚਨ ਕਹਿ ਰਹੇ ਹਨ, ਵਰਗੀ ਨਾਲ ਦੇਈ ਜਾ ਰਹੇ ਆ।
ਗ੍ਰੀਖਮ ਕੀ ਸਭ ਤਪਤ ਮਿਟਾਈ,
ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਗ੍ਰੀਖਮ ਦੀ ਤਪਸ਼ ਜਿਹੜੀ ਆ, ਗਰਮੀ ਦੀ ਜਿਹੜੀ ਤਪਸ਼ ਉਹ ਸਾਰੀ ਮਿਟਾ ਦਿੱਤੀ ਹਵਾ
ਨੇ। ਗੁਰ ਭਗਵਾਨ
ਇਸ ਤਰ੍ਹਾਂ ਸਲਾਹਤਾ ਕਰਕੇ ਗੁਰੂ ਸੱਚੇ
ਪਾਤਸ਼ਾਹ
ਸਤਿਗੁਰੂ ਜੀ ਸੱਚੇ ਪਾਤਸ਼ਾਹ ਉੱਥੇ ਟਿਕ ਗਏ। ਸਾਧ ਸੰਗਤ ਸਥਾਨ ਬੜਾ ਸੋਹਣਾ ਜਾਣ ਕੇ, ਰਮਣੀਕ ਜਾਣ ਕੇ,
ਕਰਾਵਤ ਭਰੋ ਵਿਸ਼ਾਲਾ,
ਲੰਗਰ ਬਹੁਤ ਸੋਹਣਾ ਕੀਤਾ ਉਸ ਵਕਤ ਭਾਈ ਰਾਮ ਸਿੰਘ
ਨੇ।
ਸਤਿਗੁਰੂ ਪਿਤਾ ਵਾਸਤੇ ਥਾਲ ਪਰੋਸ ਕੇ ਲਿਆਉਣਾ ਕੀਤਾ ਹੈ।
ਨਾਨਕ ਭਾਵਤ ਸ੍ਰੀ ਪ੍ਰਭ ਜੀ ਖਾਏ,
ਗੁਰੂ ਸਾਹਿਬ ਜੀ ਨੇ ਪ੍ਰਸ਼ਾਦਾ ਮਨ ਭਾਵਤ ਜੀ ਨੂੰ ਛਕਣਾ ਕੀਤਾ ਹੈ।
ਅੰਬਰ ਦੇਗ ਸਭ ਕੋ ਵਰਤਾਏ,
ਬਾਕੀ ਸਾਰੀ ਦੇਗ ਦੂਜਿਆਂ ਨੂੰ ਵਰਤਾਉਣਾ ਕੀਤੀ ਹੈ।
ਸੁੰਦਰੀ ਸਾਹਿਬ ਦੇਵੀ ਦੋਏ,
ਮਾਤਾ ਸੁੰਦਰ ਕੌਰ ਮਾਤਾ ਸਾਹਿਬ ਕੌਰ ਜੀ ਦੋਵੇਂ ਮਾਤਾਵਾਂ
ਸਦਨ ਉਤਾਰ ਸੇਵ ਕਰ ਸੋਏ,
ਆਪਣੇ ਘਰ ਦੇ ਵਿੱਚ ਉਹਨਾਂ ਦਾ ਉਤਾਰਾ ਕਰਨਾ ਕੀਤਾ, ਬੜੀ ਸੇਵਾ ਕੀਤੀ ਉਹਦੀਆਂ ਘਰਵਾਲੀਆਂ ਨੇ।
ਥਾਲ ਰਾਮ ਸਿੰਘ ਲਇਓ,
ਤੇ ਗੁਰੂ ਸਾਹਿਬ ਜੀ ਦਾ ਜਿਹੜਾ ਥਾਲ ਸੀ ਉਹ ਭਾਈ ਰਾਮ ਸਿੰਘ ਨੇ ਲੈ ਲਿਆ। ਸ਼ੀਤਲ ਪ੍ਰਸ਼ਾਦ,
ਪ੍ਰਸ਼ਾਦ ਅਚਵਤ ਭਇਓ,
ਸ਼ੀਤ ਪ੍ਰਸ਼ਾਦ ਅਚਵਤ ਹੁਣ ਇੱਕ ਗੱਲ ਹੈ, ਆਪਾਂ ਇੱਥੇ ਕਰਦੇ ਸ਼ੀਤ ਪ੍ਰਸ਼ਾਦ ਤੋਂ ਬਚਨ ਚੇਤੇ ਆ ਗਿਆ ਹੈ। ਗੁਰਮੁਖੋ ਜਿਹੜਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇੱਥੇ ਆਪਾਂ ਭੋਗ ਲਾਉਂਦੇ ਹਾਂ ਨਾ, ਇਹ ਸ਼ੀਤਲ ਪ੍ਰਸ਼ਾਦ ਹੈ, ਇਹ ਸ਼ੀਤਲ ਪ੍ਰਸ਼ਾਦ ਅਸੀਂ ਛਕਦੇ ਹਾਂ, ਤੇ ਹੈਰਾਨੀ ਹੋ ਜਾਂਦੀ ਕਿਸੇ ਵੇਲੇ ਵੇਖ ਕੇ ਕੋਈ ਮਹਾਤਮਾ ਆ ਜਾਂਦਾ ਤੇ ਉਹਦੀਆਂ ਥਾਲੀਆਂ ਨੂੰ ਬੀਬੀਆਂ ਸਾਧ ਸੰਗਤ ਲੜ ਪੈਂਦੀਆਂ ਵੀ ਇਹ ਸ਼ੀਤ ਪ੍ਰਸ਼ਾਦ ਅਸੀਂ ਲੈਣਾ। ਇਹ ਵੀ ਬੜੀ ਵਾਰ ਸੁਣਿਆ, ਕਿਉਂਕਿ ਦਾਸ ਵਿਚਰਦਾ ਸਾਰੇ ਵਰਲਡ ਵਿੱਚ ਹੀ ਹੈ, ਬੜੀ ਥਾਈ ਸੁਣਨ ਨੂੰ ਆਇਆ ਕਿ ਉਹਦੇ ਸ਼ੀਤ ਪ੍ਰਸ਼ਾਦ, ਉਹ ਬਾਬੇ ਦੇ ਸ਼ੀਤ ਪ੍ਰਸ਼ਾਦ ਵਾਸਤੇ ਬੜੇ ਲੜ ਪੈਂਦੇ ਆ। ਗੁਰਮੁਖ ਹੋਏ ਗੁਰੂ ਦਾ ਸ਼ੀਤ ਪ੍ਰਸ਼ਾਦ, ਆ ਗੁਰੂ ਗ੍ਰੰਥ ਸਾਹਿਬ ਦਾ ਸ਼ੀਤਲ ਪ੍ਰਸ਼ਾਦ, ਜੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇਗ ਹੈ ਉਹ ਚ ਭੋਗ ਲਾਉਂਦੇ ਉਹ ਸ਼ੀਤਲ ਪ੍ਰਸ਼ਾਦ ਹੈ, ਜਿਹੜਾ ਪਾਪਾ ਲੰਗਰ ਲਿਆ ਕੇ ਗੁਰੂ ਸਾਹਿਬ ਦੇ ਅੱਗੇ ਰੱਖਦੇ ਉਹ ਭੋਗ ਲਾਉਂਦੇ ਆ ਗੁਰੂ ਸਾਹਿਬ, ਉਹ ਸ਼ੀਤਲ ਪ੍ਰਸ਼ਾਦ ਹੈ। ਗੁਰੂ ਦਾ ਸ਼ੀਤਲ ਪ੍ਰਸ਼ਾਦ ਛਕਿਆ ਕਰੀਏ, ਨਾ ਕਿ ਇੱਕ ਮਨੁੱਖ ਦਾ ਸ਼ੀਤਲ ਪ੍ਰਸ਼ਾਦ ਛਕਦੇ ਹਾਂ ਆਪਾਂ, ਹਾਂ ਪਤੀ ਦਾ ਪ੍ਰਸ਼ਾਦਾ ਜਿਹੜਾ ਉਹ ਬੀਬੀ ਸ਼ੀਤਲ ਪ੍ਰਸ਼ਾਦ ਛਕ ਸਕਦੀ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਜਿਹੜੇ ਮਹਾਤਮਾ ਆ ਗਿਆ ਉਹਦੀ ਜੂਠ ਕਿਉਂ ਛਕੇ ਭਾਈ ਕੋਈ ਬੀਬਾ, ਜਿਹੜੀ ਪਤੀਵਰਤਾ ਧਰਮ ਦੇ ਵਿੱਚ ਕਾਇਮ ਬੀਬੀ ਉਹ ਤਾਂ ਨਹੀਂ ਕਦੀ ਕਿਸੇ ਦਾ ਛਕਦੀ ਜੂਠਾ ਭਾਈ, ਜਿਹੜਾ ਆਪਣੇ ਧਰਮ ਚ ਹੀ ਕਾਇਮ ਨਹੀਂ ਹੋਵੇਗੀ ਉਹ ਤੇ ਭਾਵੇਂ ਦੂਜੇ ਦਾ ਜੂਠਾ ਖਾ ਲਵੇ। ਧਰਮ ਜਾਂਦਾ ਧਰਮ, ਧਰਮ ਘਟਦਾ ਹੈ ਕਿਸੇ ਦਾ ਜੂਠ ਖਾਦੇ, ਪਤੀ ਦਾ ਜੂਠਾ ਖਾ ਲੋ ਧਰਮ ਵੱਧਦਾ, ਦੂਸਰੇ ਮਰਦ ਦਾ ਜੂਠਾ ਖਾਓ ਧਰਮ ਘਟਦਾ। ਇਸ ਕਰਕੇ ਗੁਰਮੁਖੋ ਸਤਿਗੁਰੂ ਸੱਚੇ ਪਾਤਸ਼ਾਹ ਦਾ ਸ਼ੀਤਲ ਪ੍ਰਸ਼ਾਦ ਹੈ, ਕੜਾ ਪ੍ਰਸ਼ਾਦ ਸ਼ੀਤਲ ਪ੍ਰਸ਼ਾਦ ਹੈ, ਲੰਗਰ ਹੈ। ਇਸ ਕਰਕੇ ਸ਼ੀਤਲ ਪ੍ਰਸ਼ਾਦ ਜਿਹੜਾ ਹੈ ਇਹ ਗੁਰੂ ਦਾ ਹੈ ਭਾਈ, ਕਿਸੇ ਮਨੁੱਖ ਦਾ ਨਹੀਂ ਹੈ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਦਾ ਸ਼ੀਤਲ ਪ੍ਰਸ਼ਾਦ ਭਾਈ ਰਾਮ ਸਿੰਘ ਨੇ ਲੈਣਾ ਕੀਤਾ,
ਸ਼ੀਤ ਪ੍ਰਸ਼ਾਦ ਅਚਵਤੋ ਭਇਓ,
ਫਿਰ ਉਹ ਸ਼ੀਤਲ ਪ੍ਰਸ਼ਾਦ ਜਦੋਂ ਛਕਿਆ ਭਾਈ ਰਾਮ ਸਿੰਘ ਨੇ,
ਜੋਗ ਮਾਤਨ ਕੇ ਦੋਨੋਂ ਥਾਲ,
ਜੋਗ ਮਾਤਨ ਦੋਵਾਂ ਮਾਤਾਵਾਂ ਦੇ, ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਜੀ ਦੇ ਦੋਵੇਂ ਥਾਲ ਜਿਹੜੇ ਸਨ ਉਹਦੀਆਂ ਘਰਵਾਲੀਆਂ ਨੇ। ਇਸ ਤਰ੍ਹਾਂ ਰਾਮ ਸਿੰਘ ਦੀਆਂ ਭਰਾਵਾਂ ਦੀਆਂ ਘਰਵਾਲੀਆਂ ਨੇ, ਫਿਰ ਉਹ ਸਾਰੇ ਚੌਵਾਂ ਚਾਰ ਭਰਾ ਸਨ ਨਾ, ਤਖਤ ਸਿੰਘ, ਬਖਤ ਸਿੰਘ, ਰਾਮ ਸਿੰਘ, ਫਤਿਹ ਸਿੰਘ, ਇਹ ਸਾਰੇ ਜਿਹੜੇ ਭਰਾ ਸਨ ਇਹਨਾਂ ਚੌਵਾਂ ਘਰ ਵਾਲੀਆਂ ਨੇ, ਫਿਰ ਉਹ ਥਾਲ ਲੈਣਾ ਕੀਤਾ।
ਸ਼ੀਤ ਪ੍ਰਸ਼ਾਦ ਸੁੰਦਰੀ ਕੇਰਾ,
ਮਾਤਾ ਸੁੰਦਰ ਕੌਰ ਜੀ ਦਾ ਜਿਹੜਾ ਸ਼ੀਤਲ ਪ੍ਰਸ਼ਾਦ ਸੀ ਉਹ ਉਸ ਵਕਤ ਉਹਨਾਂ ਨੇ ਛਕਣਾ ਕੀਤਾ, ਮਾਤਾ ਸੁੰਦਰ ਕੌਰ ਜੀ ਦਾ ਥਾਲ ਨੂੰ ਛਕਣਾ ਕੀਤਾ,
ਸਾਹਿਬ ਦੇਵੀ ਕੋਲੇ ਥਾਲ,
ਮਾਤਾ ਸਾਹਿਬ ਕੌਰ ਜੀ ਦਾ ਜਿਹੜਾ ਥਾਲ ਲਿਆ ਹੈ ਨਾ,
ਦਿਓ ਕੂਕਰਨ ਆਗੇ ਡਾਰ,
ਉਹ ਕੁੱਤਿਆਂ ਦੇ ਅੱਗੇ ਸੁੱਟ ਦਿੱਤਾ, ਉਹ ਮਾਤਾ ਸਾਹਿਬ ਕੌਰ ਜੀ ਦਾ ਜਿਹੜਾ ਥਾਲ ਉਹਦੀਆਂ ਘਰ ਵਾਲੀਆਂ ਨੇ ਕੁੱਤਿਆਂ ਦੇ ਅੱਗੇ ਸੁੱਟ ਦਿੱਤਾ।
ਕੋਪ ਕਪਿਓ ਮਾਨ ਮਾਹੀ,
ਇਹ ਸੁਣ ਕੇ ਵੇਖ ਕੇ ਮਾਤਾ ਜੀ ਦੇ ਹਿਰਦੇ ਦੇ ਵਿੱਚ ਵੀ ਬੜਾ ਦੁੱਖ ਆਇਆ।
ਭੇਜਿਓ ਸਤਿਗੁਰ ਕੇ ਪਾਹੀ,
ਇਹ ਕਹਿ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕਰਨਾ ਕੀਤੀ ਹੈ ਪਿਤਾ ਜੀ ਪਤੀ ਜੀ ਨੂੰ,
ਕਹਿਓ ਨਹੀਂ ਤੁਮ ਲੇ ਹੋ।
ਤੇ ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦੱਸਿਆ, ਮਹਾਰਾਜ ਅਸੀਂ ਕਿਹਾ ਉਹਨਾਂ ਨੇ ਲਿਆ ਨਹੀਂ ਹੈ। ਇਸ ਤਰ੍ਹਾਂ ਭਾਈ ਉਹਨਾਂ ਨੇ ਇਹ ਵਿਧੀ ਕੀਤੀ, ਉਹ ਔਰਤਾਂ ਨੇ ਫਿਰ ਉਹ ਜਿਹੜਾ ਪ੍ਰਸ਼ਾਦ ਸੀ ਉਹ ਕੁੱਤਿਆਂ ਨੂੰ ਪਾ ਦਿੱਤਾ ਹੈ।
ਰਾਮ ਸਿੰਘ ਸੰਗ ਪ੍ਰਭੂ ਉਚਾਰਾ,
ਇਹ ਰਾਮ ਸਿੰਘ ਨੇ ਫਿਰ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਨਾ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਇਹ ਜਿਹੜੇ ਮਾਤਾ ਸੁੰਦਰ ਕੌਰ ਜੀ ਹੈ, ਮਹਾਰਾਜ ਨੂੰ ਸੱਚੇ ਪਾਤਸ਼ਾਹ ਨੇ ਕਿਹਾ ਵੀ ਇਹ ਤੇਰੀਆਂ ਤੁਹਾਡੀਆਂ ਇਸਤਰੀਆਂ ਨੇ ਇਹ ਕੀ ਕਰਨਾ ਕੀਤਾ? ਉਸ ਵਕਤ ਰਾਮ ਸਿੰਘ ਨੂੰ ਗੁਰੂ ਸਾਹਿਬ ਨੇ ਕਹਿ ਕੇ ਕਿਹਾ ਕਿ ਇਹ ਕੀ ਕੀਤਾ ਤੁਹਾਡੀਆਂ ਘਰ ਵਾਲੀਆਂ ਨੇ, ਤੇ ਉਸ ਵਕਤ ਹੱਥ ਜੋੜ ਕੇ ਰਾਮ ਸਿੰਘ ਕਹਿਣ ਲੱਗਾ ਹੈ,
ਇਸ ਕੋ ਭਇਓ ਨਾ ਗੋਤ ਕੁਨਾਲਾ,
ਇਹਨਾਂ ਦੀ ਗੋਤ ਜਿਹੜੀ ਹੈ ਕੁਨਾਲਾ ਹੈ, ਕੁਨਾਲਾ ਗੋਤ ਨਹੀਂ ਇਹਨਾਂ ਦੀ।
ਗੁਰੂ ਅੰਗ ਸੰਗ ਨਹਿ ਤਨ ਲੱਗਾ,
ਤੇ ਗੁਰੂ ਸਾਹਿਬ ਜੀ ਦੇ ਅੰਗ ਦੇ ਨਾਲ ਮਾਤਾ ਸਾਹਿਬ ਕੌਰ ਜੀ ਦਾ ਅੰਗ ਨਹੀਂ ਲੱਗਾ, ਕਿਉਂਕਿ ਮਾਤਾ ਸਾਹਿਬ ਕੌਰ ਜੀ ਕੁਵਾਰਾ ਡੋਲਾ ਸਾਰੀ ਜ਼ਿੰਦਗੀ ਰੱਖਿਆ ਗੁਰੂ ਕਲਗੀ ਧੜਕ ਦਾ, ਤੇ ਕੁਵਾਰੀ ਮਾਂ ਹੈ ਖਾਲਸੇ ਦੀ, ਮਾਤਾ ਖਾਲਸਾ ਜਿਹੜਾ ਮਾਤਾ ਸਾਹਿਬ ਕੌਰ ਜੀ ਦੇ ਝੋਲੀ ਪਾਇਆ, ਪਤਾਸ਼ੇ ਮਾਤਾ ਅਜੀਤ ਕੌਰ ਜੀ ਨੇ ਲਿਆ ਕੇ ਪਾਏ ਹਨ, ਖਾਲਸਾ ਮਾਤਾ ਸਾਹਿਬ ਕੌਰ ਜੀ ਦੀ ਝੋਲੀ ਗੁਰੂ ਕਲਗੀ ਧਰਪਤਾ ਨੇ ਪਾਇਆ, ਖਾਲਸੇ ਦੀ ਕੁਵਾਰੀ ਮਾਤਾ ਹੈ, ਲੇਕਿਨ ਉਹ ਜਨਾਨੀਆਂ ਨੇ ਭਰਮ ਕੀਤਾ। ਇਸ ਤਰ੍ਹਾਂ ਸਤਿਗੁਰੂ ਜੀ ਵਿਚਾਰ ਕੇ ਥਿਆਲ ਸਾਲ ਨੂੰ ਤਿਆਗਿਆ ਇਹਨਾਂ
ਨੇ।
ਇਸ ਤਰ੍ਹਾਂ ਸਾਧ ਸੰਗ ਇਹ ਇਸ ਤਰ੍ਹਾਂ ਵਿਥਿਆ ਹੋਈ ਹੈ, ਇਸ ਤਰ੍ਹਾਂ ਵਿਚਾਰ ਹੋਇਆ ਹੈ, ਤੇ ਉਧਰੋਂ ਦਿਆਲ ਸਿੰਘ ਨੂੰ ਜਦੋਂ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਧਰ ਭਾਈ ਕੇ ਚੱਕ ਨੂੰ ਆ ਰਹੇ ਹਨ, ਜਦੋਂ ਪਹਿਲਾਂ ਉਹਨੇ ਬਾਕ ਜਦੋਂ ਨਹੀਂ ਸੀ ਮੰਨਿਆ ਭਾਈ ਦਿਆਲ ਦਾਸ ਨੇ,
ਜੋ ਤੇ ਸੋ ਚੱਲ ਕਰ ਆਇਓ,
ਉਹ ਭੁੱਜੋ ਮੰਡੀ ਤੋਂ ਚੱਲ ਕੇ ਆਇਆ ਹੈ,
ਸਰੋਜਨ ਸੀਸ ਨਵਾਇਓ,
ਕਬਲ ਸ਼ਰੀਖੇ ਚਰਨਾਂ ਤੇ ਸੀਸ ਨਵਾਉਣਾ ਕੀਤਾ ਭਾਈ ਦਿਆਲ ਦਾਸ ਨੇ,
ਉਹ ਪਿੱਖ ਬੋਲੇ ਨਾ ਗੁਸਾਈ,
ਗੁਰੂ ਸਾਹਿਬ ਉਹਨੂੰ ਵੇਖ ਕੇ ਨਹੀਂ ਬੋਲੇ,
ਰਾਮ ਸਿੰਘ ਕਰ ਬੰਦ ਅਲਾਈ,
ਰਾਮ ਸਿੰਘ ਨੇ ਵੰਦਨਾ ਕੀਤੀ ਗੁਰੂ ਦਸਮ ਪਾਤਸ਼ਾਹ ਦੇ ਅੱਗੇ, ਕਿਉਂਕਿ ਰਾਮ ਸਿੰਘ ਦਾ ਉਹ ਚਾਚਾ ਲੱਗਦਾ ਸੀ, ਰਾਮ ਸਿੰਘ ਹੋਣੀ ਜੀਵਨ ਸਿੰਘ ਜੀਵਨ ਭਾਈ ਜੀਵਨ ਦੇ ਗਾਂ ਪੁੱਤਰ ਸਨ
ਪੋਤਰੇ,
ਸਤਿਗੁਰੂ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਆਪ ਰਹਿਮਤਾਂ ਕਰੋ, ਇਸ ਹੀ ਬਾੜੀ ਇਹ ਬਜ਼ੁਰਗ ਹੈ ਸਤਿਗੁਰੂ ਜੀ, ਇਹਦੇ ਵੱਲ ਵੇਖਣਾ ਕਰੋ ਜੀ,
ਆਪਣਾ ਜਾਣੋ ਕਿਰਪਾ ਕਰੇ ਹੋ,
ਆਪਣਾ ਜਾਣ ਕੇ ਸਤਿਗੁਰੂ ਜੀ ਕਿਰਪਾ ਕਰਨਾ ਕਰੋ, ਰਾਮ ਸਿੰਘ ਬਖਸ਼ਾਉਣ ਲੱਗਾ ਹੈ, ਗੁਰੂ ਸਾਹਿਬ ਜੀ ਨੇ ਉਧਰ ਨੂੰ ਰੋਕ ਹੀ ਨੀ ਕੀਤਾ, ਵਿਖਾਇਆ ਨੀ, ਵੇਖਿਆ ਨੀ ਕੁਝ ਉਹਦੇ ਵੱਲ, ਇਸੇ ਤਰ੍ਹਾਂ ਦੋਵਾਂ ਨੇ ਇਸ ਤਰ੍ਹਾਂ ਜਾਣਨਾ ਕੀਤਾ, ਚੰਗਾ ਕੀ ਜਾਣਿਆ ਵਿਚਾਰਿਆ, ਜਦੋਂ ਰਾਮ ਸਿੰਘ ਨੇ ਤੇ ਭਾਈ ਦਿਆਲ ਦਾਸ ਨੇ
ਸਮਝਾਇਓ ਤਹਿ ਕਰਕੇ ਨਿਆਰੋ,
ਇਹ ਅੱਡ ਕਰਕੇ ਭਾਈ ਦਿਆਲ ਦਾਸ ਨੂੰ ਸਮਝਾਇਆ ਆਪਣੇ ਚਾਚੇ ਨੂੰ,
ਦੁਰਗ ਬਠਿੰਡੇ ਪ੍ਰਭੂ ਪਧਾਰੋ,
ਕਹਿੰਦੇ ਵੀ ਪ੍ਰਭੂ ਸਤਿਗੁਰੂ ਜੀ ਦਾ ਪ੍ਰੋਗਰਾਮ ਹੈ ਦੁਰਗ ਬਠਿੰਡੇ ਦੁਰਕਿਲੇ ਦੇ ਵਿੱਚ ਜਾਣਾ,
ਭੁੱਚੇ ਗ੍ਰਾਮ ਨਿਕਟ ਕੋ ਜਾਏ,
ਨਾਲੇ ਨੇੜੇ ਜਦੋਂ ਭੁੱਚੇ ਗ੍ਰਾਮ ਦੇ ਪਿੰਡ ਦੇ ਨੇੜੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਣਗੇ,
ਤੂੰ ਚੱਲ ਕਰ ਤਿਆਰੀ ਕਰਵਾਏ,
ਤੂੰ ਚੱਲ ਕੇ ਉੱਥੇ ਤਿਆਰੀ ਕਰਾਉਣਾ ਕਰ ਆਪਣੀ,
ਵਿਸਾਲ ਕਰਾਹੋ ਕਰੀਜਾ,
ਵੇਗ ਵਿਸਾਲ ਕਰਾਉਣਾ ਕਰ, ਬਹੁਤ ਜ਼ਿਆਦਾ ਵੱਡਾ ਵਧੀਆ ਲੰਗਰ ਕਰਨਾ ਕਰ, 36 ਪ੍ਰਕਾਰ ਦੇ ਪਦਾਰਥ ਬਣਾਉਣਾ ਕਰ,
ਅਰਜੀ ਗੁਰੂ
ਉਸ ਕਰਕੇ ਅਰਜੀ ਕਰਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਰਝਾਉਣਾ ਕਰ ਮਹਾਰਾਜ ਨੂੰ,
ਕਰ ਦਿਆਲ ਦਾਸ ਗਮਨਿਓ,
ਇਹ ਸੁਣ ਕੇ ਦਿਆਲ ਦਾਸ ਜਦੋਂ ਗਿਆ ਹੈ,
ਭੋਜਨ ਪੁੰਜ ਤਿਆਰ ਕਰਵਾਇਓ,
ਉਸ ਵਕਤ ਸਾਧ ਸੰਗਤ ਭੋਜਨ ਤਿਆਰ ਕਰਾਉਣਾ ਕੀਤਾ ਹੈ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵੇਖ ਲਓ ਦਿਆਲ ਦਾਸ ਨੂੰ ਕਹਿ ਦਿੱਤਾ ਸਿੰਘ ਬਣ ਜਾ, ਨਹੀਂ ਬਣਿਆ, ਗੁਰੂ ਸਾਹਿਬ ਨੇ ਲੰਗਰ ਪ੍ਰਵਾਨ ਨਹੀਂ ਕੀਤਾ, ਅੱਗੇ ਆਣ ਕੇ ਸਾਖੀ ਆਵੇਗੀ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤਾਂ ਕਰਨਗੇ, ਜਦੋਂ ਅੰਮ੍ਰਿਤ ਛਕੇਗਾ ਫਿਰ ਉਹਦਾ ਲੰਗਰ ਗੁਰੂ ਸਾਹਿਬ ਪ੍ਰਵਾਨ ਕਰਨਗੇ, ਗੁਰੂ ਸਾਹਿਬ ਜੀ ਤਾਂ ਵਾਰੇ ਸੱਚੇ ਪਾਤਸ਼ਾਹ ਬੇਅਮਰਤੀ, ਇਹਦਾ ਲੰਗਰ ਪ੍ਰਵਾਨ ਨਹੀਂ ਹੈ, ਤੇ ਗੁਰਮੁਖੋ ਅਸੀਂ ਸਿੱਖ ਕਿੱਦਾਂ ਹੋ ਗਏ, ਇਸ ਕਰਕੇ ਗੁਰੂ ਦੀ ਸਿੱਖੀ ਧਾਰਨ ਕਰੀਏ, ਜਿਹਨਾਂ ਅੰਮ੍ਰਿਤ ਨਹੀਂ ਛਕਿਆ ਅੰਮ੍ਰਿਤ ਛਕ ਕੇ ਸਿੰਘ ਸਜੀਏ, ਜਿਹਨਾਂ ਨੇ ਦਾੜਾ ਕੇ ਅਸੀਂ ਰੱਖੇ ਹਨ ਅੰਮ੍ਰਿਤ ਨਹੀਂ ਛਕਿਆ ਉਹ ਅੰਮ੍ਰਿਤ ਛਕੀਏ, ਜਿਹਨਾਂ ਨੇ ਸਾਧ ਸੰਗਤ ਜੀ ਅਜੇ ਦਾੜਾ ਕੇਸ ਨਹੀਂ ਰੱਖੇ ਉਹ ਰੱਖ ਲਓ, ਵਧਾ ਲਈਏ ਦਾੜਾ ਕੇਸ, ਕਿੰਨਾ ਚਿਰ ਅਸੀਂ ਆਸਾਦ ਸਿੰਘ ਗੁਰੂ ਸਾਹਿਬ ਨੂੰ ਬਦਾਵਾ ਦੇ ਰੱਖਣਾ ਹੈ, ਬਦਾਵਾ ਕਦੋਂ ਪੜਵਾਉਣਾ ਹੈ, ਗੁਰਮੁਖੋ ਮਾਲਵੇ ਵਾਲਿਆਂ ਨੇ ਬਦਾਵਾ ਦਿੱਤਾ ਹੈ ਤੇ ਸਾਧ ਸੰਗਤ ਜੀ ਦੇ ਹੀ ਦਿੱਤਾ, ਮਾਇਆ ਵਾਲੀ ਧਿਆਨ ਹੋ ਗਿਆ ਤੇ ਇੱਕ ਦਾਨ ਸਿੰਘ ਨੇ ਰੱਖਿਆ ਹੈ, ਤੇ ਅਜੇ ਵੀ ਸਾਧ ਸੰਗਤ ਜੀ ਮਾਇਆ ਵਾਲੀ ਧਿਆਨ ਹੈ, ਉਹ ਬਦਾਵਾ ਅਜੇ ਪਾਲਿਆ ਹੀ ਨਹੀਂ, ਪੜਵਾਇਆ ਹੀ ਨਹੀਂ। ਮਾਝੇ ਵਾਲਿਆਂ ਨੇ ਬਦਾਵਾ ਦਿੱਤਾ ਹੈ, ਸ਼ਹੀਦੀਆਂ ਪਾ ਕੇ ਫਿਰ ਭਾਈ ਮਹਾਂ ਸਿੰਘ ਨੇ ਪੜਵਾ ਲਿਆ, ਪਰ ਅਸੀਂ ਅਜੇ ਪੜਵਾਇਆ ਹੀ ਨਹੀਂ, ਬਦਾਵਾ ਅਸੀਂ ਦਿੱਤਾ ਹੈ ਸਿੱਖੀ ਨੂੰ। ਕਦੋਂ ਬਦਾਵਾ ਪੜਵਾਉਣਾ ਗੁਰਮੁਖੋ? ਇਹ ਗੁਰੂ ਇਤਿਹਾਸ ਜਿਹੜਾ ਹੈ, ਗੁਰੂ ਕਲਗੀਧਰ ਪਿਤਾ ਦਾ ਅੰਮ੍ਰਿਤਮਈ ਸਾਧ ਸੰਗਤ ਗੁਰੂ ਦਾ ਇਤਿਹਾਸ ਹੈ, ਜਿਸ ਇਤਿਹਾਸ ਨੂੰ ਇਹ ਸੁਣ ਕੇ ਕਿਹੜੇ ਕਿਹੜੇ ਸੂਰਮੇ ਯੋਧੇ ਬਲੀ, ਕਿਹੜੇ ਕਿਹੜੇ ਗੁਰਸਿੱਖ ਪਿਆਰੇ, ਕਿਹੜੇ ਕਿਹੜੇ ਸਿਮਰਨ ਭਗਤੀ ਵਾਲੇ ਗੁਰਮੁਖ ਪਿਆਰੇ ਪੈਦਾ ਹੋਏ, ਜਦੋਂ ਅਸੀਂ ਇਹ ਇਤਿਹਾਸ ਸੁਣਾਂਗੇ, ਜਿਸ ਕੌਮ ਦਾ ਇਤਿਹਾਸ ਭੁੱਲ ਜਾਣਗੀਆਂ ਜਿਹੜੀਆਂ ਕੌਮਾਂ, ਉਹ ਕੌਮਾਂ ਖਤਮ ਹੋ ਜਾਇਆ ਕਰਦੀਆਂ। ਇਸ ਕਰਕੇ ਸਤਿਗੁਰੂ ਰਹਿਮਤ ਕਰਨ, ਜਿਹੜੀ ਸਿੱਖ ਕੌਮ ਹੈ, ਸਤਿਗੁਰ ਸਾਡੇ ਤੇ, ਖਾਲਸਾ ਕੌਮ ਜਿਹੜੀ ਹੈ, ਰਹਿਮਤਾਂ ਕਰਨ ਸਾਡੇ ਤੇ, ਬਖਸ਼ਿਸ਼ਾਂ ਕਰਨ ਸਾਡੇ ਤੇ, ਅਸੀਂ ਗੁਰੂ ਦੇ ਸਿੰਘ ਬਣ ਜਾਈਏ। ਗੁਰਮੁਖੋ, ਗੁਰੂ ਸਾਹਿਬ ਦੀ ਗੁਰਸਿੱਖੀ ਪਿਆਰੀ ਪਿਆਰੀ ਨੂੰ ਤਲਾਂਜਲੀ ਨਾ ਦਈਏ, ਨਾ ਬਦਾਵਾ ਦਈਏ, ਬਦਾਵਾ ਪੜਵਾ ਦੋ, ਪੜਵਾ ਕੇ ਗੁਰੂ ਦੇ ਪੰਜਾਂ ਪਿਆਰਿਆਂ ਦੇ ਕੋਲ ਆਣ ਕੇ ਅੰਮ੍ਰਿਤ ਦੀ ਦਾਤ ਛਕ ਲਈਏ, ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਰਹਿਮਤਾਂ ਕਰਨਗੇ, ਬਰਕਤਾਂ ਸਾਨੂੰ ਬਹੁਤ ਜ਼ਿਆਦਾ ਪਾਉਣਗੇ। ਹੁਣ ਦਿਆਲਦਾਸ ਨੂੰ ਜਿੱਦਾਂ ਅੱਗੇ ਬਖਸ਼ਿਸ਼ਾਂ ਕਰਨਗੇ ਅੰਮ੍ਰਿਤ ਛਕੇ ਤੇ, ਤੋ ਸਾਧ ਸੰਗ ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਇਸ ਵੇਲੇ ਸਮੇਂ ਦੀ ਸਮਾਪਤੀ ਹੈ, ਦਾਸ ਨੂੰ ਬੇਨਤੀਆਂ ਕਰਦੇ ਅਨੇਕਾਂ ਤਰੁੱਟੀਆਂ ਰਹਿ ਜਾਂਦੀਆਂ ਹਨ, ਅਣਜਾਣ ਬੱਚਾ ਸਮਝ ਕੇ ਮਾਫ ਕਰਨਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸਤਸੰਗਤ ਬਖਸ਼ਣ ਹਾਰ ਬਖਸ਼ ਲੈਣਾ ਜੀ। ਦੇਹੋ ਸੱਜਣਾ ਸ਼ੀਸ਼ੜੀਆ, ਜੋ ਹੋਵੇ ਸਾਹਿਬ ਸਿਓ ਮੇਲ, ਦੇਗ ਵਿਸਾਲ ਕਰੋ ਕਰੀਜਾ, ਤਬ ਕਰ ਅਰਜੀ ਗੁਰੂ ਰਜੀਜੈ, ਸੁਣ ਕਰ ਦਿਆਲ ਦਾਸ ਗਮਨਿਓ, ਭੋਜਨ ਪੁੰਜ ਤਿਆਰ ਕਰਵਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।